ਧੰਨ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਰੱਖਾ ਏਕ ਰੱਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰਜਮੀ ਸੋਏ ਅਚਿੰਤਾ ਸੋਏ ਅਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੇੜਾਇਆ ਆਓ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਦੇ ਦਰਬਾਰ ਵਿੱਚ ਜੁੜ ਬੈਠੇ ਹਾਂ ਥੋੜ੍ਹਾ ਚਿਰ ਮਨ ਬਿਰਤੀ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ ਮੈਂ ਕੱਲ੍ਹ ਵਾਲੀ ਬੇਨਤੀ ਫਿਰ ਕਰਾਂ ਬੱਚਿਆਂ ਦਾ ਕੰਟਰੋਲ ਰੱਖਣਾ ਪੈਣਾ ਸਾਹਮਣੇ ਵਾਲਾ ਕਮਰਾ ਖੋਲ੍ਹ ਦਿਓ ਅਤੇ ਜਿੰਨੇ ਬੱਚੇ ਹੈ ਉੱਥੇ ਇੱਕ ਦੋ ਜਣੇ ਬਹਿ ਜਾਣ ਨਿਆਣੇ ਸਾਰੇ ਉੱਥੇ ਕਮਰੇ ਦੇ ਵਿੱਚ ਬਿਠਾ ਲਓ ਖੇਡਦੇ ਰਹਿਣ ਉੱਥੇ ਨਿਕਲ ਤੇ ਆਉਂਦੇ ਆ ਬਹਾਨੇ ਬਾਥਰੂਮ ਦੇ ਫਿਰ ਭੱਜ ਆਉਂਦੇ ਇੱਧਰ ਨੂੰ ਪਰ ਆਪਾਂ ਕੋਸ਼ਿਸ਼ ਕਰੀਏ ਕਿਉਂਕਿ ਬੱਚੇ ਬਾਹਰ ਵੀ ਨਹੀਂ ਜਾ ਸਕਦੇ ਰੱਖਣਾ ਅਤੇ ਕੋਲ ਹੀ ਪੈਣਾ ਇੱਕ ਦੋ ਬੀਬੀਆਂ ਬਹਿ ਜਾਣ ਸਾਰੇ ਬੱਚੇ ਇੱਕ ਦੂਜੇ ਨਾਲ ਖੇਡਦੇ ਰਹਿਣ ਦੀਵਾਨ ਵਿੱਚ ਡਿਸਟਰਬੈਂਸ ਨਾ ਹੋਵੇ ਥੋੜ੍ਹਾ ਜਿਹਾ ਖਿਆਲ ਰੱਖਿਓ ਕਮਰਾ ਸਾਹਮਣੇ ਵਾਲਾ ਖੋਲ੍ਹ ਦਿਓ ਉੱਥੇ ਸਾਰੇ ਬੈਠ ਜਾਣ ਭੈਣਾਂ ਆਪਣੇ ਬੱਚੇ ਉੱਥੇ ਹੀ ਲੈ ਕੇ ਨਾਲ ਬੈਠ ਜਾਣ ਜਿਹੜਾ ਬੱਚਾ ਤੰਗ ਕਰੇ ਜਿਹੜਾ ਆਰਾਮ ਨਾਲ ਬੈਠਦਾ ਹੈ ਉਹਨੂੰ ਬੈਠਣ ਦਿਓ ਸਾਰੇ ਇਕਾਗਰਚਿਤ ਹੋ ਕੇ ਨਾਲ ਪੜ੍ਹੋ ਕੋਈ ਰਸਨਾ ਵਾਂਝੀ ਨਾ ਰਹੇ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ
ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ
ਤਨ ਹਮਾਰਾ ਮੀਤ ਤਨ ਹਮਾਰਾ ਮੀਤ प्रभ सदा सुहाई
अंत प्रभ सदा सुहाई
आद अंत प्रभ सदा सुहाई
अंत प्रभ सदा सुहाई
तन हमारा तन हमारा मीत तन हमारा मीत तन हमारा मीत
तन हमारा मीत तन हमारा मीत
प्रभु से लाग रहे हो मेरा चीत प्रभु से
लाग रहे हो मेरा
प्रभ स्यों लाग रहे हो मेरा चीत प्रभ स्यों
लाग रहे हो मेरा चीत
तन हमारा तन हमारा मीत तन हमारा मीत तन हमारा तन हमारा फिर कहो तन हमारा तन हमारा देखण दे औखी घड़ी न देखण दे अपना बिरद संभाले संभाले हाथ दे रख कर हाथ दे रख अपने को हाथ दे रख अपने को सास व्रत पाले सास सास व्रत पाले सास सास व्रत पाले सास सास व्रत पाले
हमारा तन हमारा मीत तन हमारा मीत तन हमारा सज के तन हमारा मीत तन हमारा मीत
सदा सहाय
तन हमार तन हमार मीत तन हमार मीत
संगो ना सारे बोलो
तन हमार मीत
तन हमार मीत तन हमार मीत
थोड़ा साथ दो फिर ज्यादा आनंद आवे थोड़ा जा बोलो ना जे थोड़ा जा फिर आनंद ज्यादा बने भैनों बोलो सारिया वीर बोलो संगो ना
वाहे गुरु वाहे गुरु वाहे गुरु वाहे गुरु वाहे गुरु जी वाहे गुरु 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 वाहे गुरु
Bye.
ਵਾਹਿਗੁਰੂ 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 ਵਾਹਿਗੁਰੂ
ਹਰ ਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ 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 ਹਰ ਦਮ ਚੇਤੇ ਕਰੀਏ ਘੱਟ ਘੱਟ ਵਾਸੀ ਉਹ ਹਰਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ ਹਰਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ ਹਰਦਮ ਚੇਤੇ ਪੜੋ 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 ਬਈ ਘੱਟ ਘੱਟ ਵਾਸੀ ਨੂੰ ਹਰਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ ਹਰਦਮ ਚੇਤੇ ਹਰਦਮ ਚੇਤੇ ਕਰੀਏ ਭਾਈ ਹਰਦਮ ਚੇਤੇ ਕਰੀਏ ਹਰਦਮ ਚੇਤੇ ਕਰੀਏ ਹਰਦਮ ਚੇਤੇ ਕਰੀਏ ਗੱਜ ਕੇ ਗੱਜ ਕੇ ਹਰਦਮ ਚੇਤੇ ਕਰੀਏ ਹਰਦਮ ਚੇਤੇ ਬੋਲੋ ਜੀ ਹਰਦਮ ਚੇਤੇ ਕਰੀਏ ਹਰ ਦਮ ਚੇਤੇ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਕਰੀਏ ਹੋ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਬੋਲੋ ਹਰ ਦਮ ਚੇਤੇ ਕਰੀਏ ਹਰ ਦਮ ਚੇਤੇ ਕਰੀਏ ਨਾ ਸੰਗੋ ਹਰ ਦਮ ਚੇਤੇ ਕਰੀਏ 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 ਹਰਦਮ ਚੇਤੇ ਕਰੀਏ ਬੋਲੋ ਹਰਦਮ ਚੇਤੇ ਕਰੀਏ ਹਰਦਮ ਚੇਤੇ ਕਰੀਏ ਸਰਦ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ ਹਰਦਮ ਚੇਤੇ ਕਰੀਏ ਸਰਦ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਘੱਟ ਘੱਟ ਵਾਸੀ ਨੂੰ
ਹਰਦਮ ਚੇਤੇ ਕਰੀਏ
ਸਰਬ ਨਿਵਾਸੀ
ਹਰਦਮ ਚੇਤੇ ਕਰੀਏ ਘਟ ਘਟ
ਸਤਸੰਗ ਜੀ ਆਓ ਇੱਕ ਵਾਰੀ ਸਾਰੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਦਿਨ ਰਾਤਰੀ ਦੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਕਾਫੀ ਸਮੇਂ ਤੋਂ ਆਪ ਜੀ ਨੇ ਗੁਰਦਰਬਾਰ 'ਚ ਬੈਠ ਕੇ ਹਾਜ਼ਰੀਆਂ ਭਰੀਆਂ ਹਨ ਕੁਝ ਚਿਰ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਆਪਾਂ ਪਹਿਲਾਂ ਇੱਕ ਸ਼ਬਦ ਪੜ੍ਹਿਆ ਹੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਔਖੀ ਘੜੀ ਨਾ ਦੇਖਣ ਦੇਈ ਕਈ ਵਾਰੀ ਆਪਾਂ ਪੜ੍ਹਦੇ ਹਾਂ ਔਖੀ ਘੜੀ ਨਾ ਦੇਖਣ ਦੇਈ ਮੈਨੂੰ ਔਖੀ ਘੜੀ ਦੇਖਣ ਨਾ ਦੇਈ ਜਿਹੜਾ ਬੰਦਾ ਇੱਦਾਂ ਦੀ ਅਰਦਾਸ ਕਰੇ ਵੀ ਮੈਨੂੰ ਔਖੀ ਘੜੀ ਨਾ ਦੇਖਣ ਨਾ ਦੇਈ ਤੇ ਉਹਦੀ ਤਰੱਕੀ ਹੋ ਹੀ ਨਹੀਂ ਸਕਦੀ ਕਦੇ ਜਿਸ ਬੰਦੇ ਦੀ ਜ਼ਿੰਦਗੀ 'ਚ ਔਖੀ ਘੜੀ ਨਹੀਂ ਆਈ ਉਹਦਾ ਵਿਕਾਸ ਕਿੱਥੋਂ ਹੋਣਾ ਆਪਣੇ ਬੱਚੇ ਲਈ ਅਰਦਾਸ ਕਰ ਸਕਦੇ ਹਾਂ ਸਾਰੇ ਵੀ ਅਸੀਂ ਬੱਚੇ ਲਈ ਅਰਦਾਸ ਕਰਨ ਲੱਗੇ ਹਾਂ ਕਿ ਵੀ ਇਹਦੀ ਜ਼ਿੰਦਗੀ ਦੇ ਵਿੱਚ ਇਗਜ਼ਾਮ ਵਾਲਾ ਔਖਾ ਸਮਾਂ ਨਾ ਆਵੇ ਪੇਪਰਾਂ ਦਾ ਔਖਾ ਸਮਾਂ ਨਾ ਆਵੇ ਇਗਜ਼ਾਮ ਕੀ ਹੈ ਬੱਚੇ ਵਾਸਤੇ ਔਖਾ ਸਮਾਂ ਨਹੀਂ ਛੋਟੇ ਬੱਚੇ ਵਾਸਤੇ ਨਿਆਣੇ ਵਾਸਤੇ ਔਖਾ ਸਮਾਂ ਨਹੀਂ ਇਗਜ਼ਾਮ ਪਰ ਜੇ ਇਗਜ਼ਾਮ ਆਇਆ ਨਾ ਤਾਂ ਅਗਲੀ ਕਲਾਸ 'ਚ ਉਹਨੇ ਜਾਣਾ ਹੀ ਨਹੀਂ ਉਹਦੀ ਤਰੱਕੀ ਕਾਹਦੀ ਹੈ ਉਹਦਾ ਵਿਕਾਸ ਤੇ ਰੁਕ ਗਿਆ ਇਗਜ਼ਾਮ ਹੈ ਫਿਰ ਹੀ ਅੱਗੇ ਜਾ ਰਿਹਾ ਨਾ ਜੇ ਉਹਦੀ ਜ਼ਿੰਦਗੀ ਦੇ ਵਿੱਚ ਇਗਜ਼ਾਮ ਨਾ ਹੋਇਆ ਪਰਚੇ ਨਾ ਪਏ ਉਹ ਦੁੱਖ ਨਾ ਆਇਆ ਤੇ ਉਹਦੇ ਬ੍ਰੇਨ ਨੇ ਅਗਲੇ ਸਟੈਪ ਤੇ ਜਾਣਾ ਹੀ ਨਹੀਂ ਆਹ ਦੁੱਖ ਝੱਲ ਕੇ ਤਕਲੀਫ ਝੱਲ ਕੇ ਸਟ੍ਰੈਸ ਪਾ ਕੇ ਪੜ੍ਹਾਈ ਕਰਕੇ ਅਗਲੇ ਸਟੈਪ ਤੇ ਜਾਣਾ ਹੈ ਤੇ ਇਸ ਦੁੱਖ ਦੇ ਵਿੱਚੋਂ ਲੰਘਣਾ ਹੀ ਪੈਂਦਾ ਜ਼ਿੰਦਗੀ ਦੇ ਵਿੱਚ ਇਹ ਤਕਲੀਫ ਆਉਣੀ ਬੜੀ ਜ਼ਰੂਰੀ ਹੈ ਦੁੱਖ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਸੁੱਖ ਘੱਟ ਆ ਜਾਣ ਸਰ ਸਕਦਾ ਜੇ ਦੁੱਖ ਘੱਟ ਆਏ ਤੇ ਤਰੱਕੀ ਨਹੀਂ ਹੋਣੀ ਵਿਕਾਸ ਦਾ ਸਾਡਾ ਵਿਕਾਸ ਖੜਾ ਹੀ ਇਸ ਗੱਲ ਤੇ ਹੈ ਜਿਹੜਾ ਮੈਂਟਲੀ ਵਿਕਾਸ ਬੰਦਾ ਕਰਦਾ ਹੈ ਬ੍ਰੇਨ ਹੈ ਜਿਹੜਾ ਜਿੰਨਾ ਸਟਰੋਂਗ ਹੁੰਦਾ ਹੈ ਉਹਨੇ ਜਿੰਨੇ ਦੁੱਖ ਆਉਣੇ ਆ ਜਿੰਨੀਆਂ ਤਕਲੀਫਾਂ ਆਉਣੀਆਂ ਇਹ ਚੱਲ ਚੱਲ ਕੇ ਹੀ ਸਟਰੋਂਗ ਹੋਣਾ ਨਾ ਜਿਵੇਂ ਹੁਣ ਪਿਆਰਿਓ ਜਿਹੜੇ ਬੰਦੇ ਨੇ ਜਿਮ 'ਚ ਜਾ ਕੇ ਮਿਹਨਤ ਕਰਨੀ ਹੈ 2 ਸਾਲ ਲਾਏ ਆ ਤਾਂ ਜਾ ਕੇ ਡੋਲੇ ਬਣਦੇ ਤਾਂ ਸਰੀਰ ਬਣਦਾ ਨਾ ਜਾ ਕੇ ਮਿਹਨਤ ਦੇ ਵਿੱਚੋਂ ਹੋ ਕੇ ਆਏਗਾ ਤੇ ਤਾਂ ਹੀ ਸਟਰੋਂਗ ਬਣੇਗਾ ਤੇ ਸਾਡੇ ਦਿਮਾਗ ਵਿੱਚ ਪੁੱਠੀ ਪੱਟੀ ਪੜ੍ਹਾਤੀ ਵੀ ਦੁੱਖ ਨਾ ਹੋਵੇ ਦੁੱਖ ਤੋਂ ਬਚਾ ਲਓ ਦੁੱਖਾਂ ਤੋਂ ਬਚਾ ਲਓ ਦੁੱਖ ਤੇ ਸਾਡੀ ਜ਼ਿੰਦਗੀ 'ਚ ਬੜੇ ਜ਼ਰੂਰੀ ਹਨ ਸਾਡਾ ਪਤਾ ਹੀ ਨਹੀਂ ਲੱਗਣਾ ਵੀ ਅਸੀਂ ਕਿੰਨੇ ਸਟਰੋਂਗ ਅਸੀਂ ਕਿਤੇ ਜਾ ਹੀ ਨਹੀਂ ਸਕਦੇ ਇੱਦਾਂ ਦਾ ਇੱਦਾਂ ਨਹੀਂ ਗੁਜ਼ਾਰਾ ਹੁੰਦਾ ਮੈਂ ਬੇਨਤੀ ਕਰਦਾ ਦੁਨੀਆਂ 'ਚ ਕੋਈ ਗੁਰੂ ਪੀਰ ਪੈਗੰਬਰ ਕੋਈ ਬੰਦਾ ਐਸਾ ਨਹੀਂ ਹੋਇਆ ਕੋਈ ਅਵਤਾਰ ਇੱਦਾਂ ਦਾ ਨਹੀਂ ਆਇਆ ਜਿਹਦੀ ਜ਼ਿੰਦਗੀ 'ਚ ਦੁੱਖ ਨਾ ਆਏ ਹੋਣ ਜਿਹੜਾ ਮਹਾਨ ਮਹਾਂਪੁਰਖ ਹੈ ਤੁਸੀਂ ਪੱਕਾ ਨੋਟ ਕਰਿਓ ਉਹਦੀ ਜ਼ਿੰਦਗੀ 'ਚ ਮਹਾਨ ਦੁੱਖ ਆਏ ਹੋਣਗੇ ਵੱਡੇ ਜਿਹੜਾ ਵੱਡਾ ਹੈ ਨਾ ਉਹ ਤਾਂ ਵੱਡਾ ਹੈ ਉਹਦੇ ਜ਼ਿੰਦਗੀ 'ਚ ਦੁੱਖ ਬਹੁਤ ਵੱਡੇ ਆਏ ਹੋਣਗੇ ਗੁਰੂ ਗੋਬਿੰਦ ਸਿੰਘ ਦੀ ਕਿੰਨੀ ਸਿਫਤ ਕਰਦੇ ਹਾਂ ਅਸੀਂ ਕਿਉਂ ਕਰਦੇ ਹਾਂ ਭਲਾ ਵੀ ਦੁੱਖਾਂ ਨੂੰ ਸਹਾਰਨ ਦੀ ਸ਼ਕਤੀ ਜਿਹੜੀ ਉਹਨਾਂ 'ਚ ਸੀ ਤਾਕਤ ਕਿਸੇ 'ਚ ਨਹੀਂ ਹਰ ਇਗਜ਼ਾਮ 'ਚੋਂ ਪਾਸ ਹੋਏ ਤਾਂ ਗੁਰੂ ਗੋਬਿੰਦ ਸਿੰਘ ਹੈ ਕੱਲ ਵੀ ਆਪਾਂ ਗੱਲ ਕਰਦੇ ਸੀ ਤਾਂ ਇਸ ਟੋਪਿਕ ਤੇ ਜ਼ਿੰਦਗੀ 'ਚ ਜਿੰਨੇ ਦੁੱਖ ਜ਼ਿਆਦਾ ਆਏ ਉਹਨਾਂ ਦੁੱਖਾਂ ਨੂੰ ਸਹਾਰ ਜਾਣਾ ਉਹਨਾਂ ਤਕਲੀਫਾਂ ਨੂੰ ਸਹਾਰ ਜਾਣਾ ਇਹੀ ਤੇ ਪਛਾਣ ਹੈ ਸਾਡੀ ਦੁੱਖ ਦਾਰੂ ਕਿਹਾ ਬਾਣੀ ਵਿੱਚ ਦੁੱਖ ਦਾਰੂ ਇਹ ਤੇ ਇਲਾਜ ਹੈ ਸਾਡੇ ਬ੍ਰੇਨ ਦਾ ਇਲਾਜ ਹੈ ਇਹਦੇ ਨਾਲ ਮਾਇੰਡ ਦਾ ਵਿਕਾਸ ਹੀ ਦੁੱਖਾਂ 'ਚ ਹੁੰਦਾ ਹੈ ਜਿੰਨੀਆਂ ਸੱਟਾਂ ਸਾਡੇ ਆਮ ਕਹਿ ਦਿੰਦਾ ਅਗਲਾ ਕਹਿੰਦਾ ਬਦਾਮ ਖਾ ਖਾ ਦਿਮਾਗ ਤਕੜਾ ਹੁੰਦਾ ਦਿਮਾਗ ਬਦਾਮ ਖਾ ਖਾ ਦਿਮਾਗ ਬਣਦਾ ਨਹੀਂ ਭਾਈ ਠੋਕਰਾਂ ਖਾ ਖਾ ਬਣਦਾ ਧੱਕੇ ਖਾ ਖਾ ਬਣਦਾ ਦੁੱਖਾਂ 'ਚੋਂ ਗੁਜ਼ਰ ਗੁਜ਼ਰ ਕੇ ਬਣਦਾ ਜਿੰਨੇ ਜ਼ਿਆਦਾ ਦੁੱਖ ਝੱਲੇ ਹੁੰਦੇ ਓਨਾ ਹੀ ਉਹ ਤਕੜਾ ਹੁੰਦਾ ਜਿੰਨੀਆਂ ਤਕਲੀਫਾਂ 'ਚੋਂ ਲੰਘ ਕੇ ਆਇਆ ਓਨਾ ਹੀ ਸਟਰੋਂਗ ਹੋ ਗਿਆ ਤੇ ਇੱਕ ਗੱਲ ਚੇਤਾ ਰੱਖਣ ਵੀਰ ਭਰਾ ਭੈਣਾਂ ਸਾਰੇ ਯਾਦ ਰੱਖਿਓ ਦੁਨੀਆ ਦਾ ਕੋਈ ਐਸਾ ਦੁੱਖ ਨਹੀਂ ਜਿਹੜਾ ਤੁਸੀਂ ਚੱਲ ਨਹੀਂ ਸਕਦੇ। ਮਾਇੰਡ ਇੱਦਾਂ ਦੀ ਚੀਜ਼ ਹੈ, ਕੋਈ ਐਸਾ ਦੁੱਖ ਨਹੀਂ ਜਿਹੜਾ ਚੱਲ ਨਹੀਂ ਸਕਦੇ। ਪਰ ਹਾਂ, ਜੇ ਸਟਰੋਂਗ ਬਣ ਕੇ ਰਵੇਂ ਤੇ ਹਰ ਦੁੱਖ ਚੱਲ ਸਕਦਾ। ਜੇ ਤੂੰ ਚੱਲਣਾ ਚਾਹਵੇਂ, ਜੇ ਆਪਣੇ ਆਪ ਦੀ ਪਛਾਣ ਕਰ ਲਈਏ, ਜੇ ਅਸੀਂ ਚੱਲਣਾ ਚਾਹੀਏ ਤੇ ਕੋਈ ਐਸਾ ਦੁੱਖ ਨਹੀਂ ਜਿਹੜਾ ਚੱਲ ਨਹੀਂ ਸਕਦਾ। ਬੰਦਾ ਹਰ ਦੁੱਖ ਦਾ ਮੁਕਾਬਲਾ ਕੀਤਾ ਜਾ ਸਕਦਾ, ਪਰ ਜੇ ਆਪਣੇ ਆਪ ਦੀ ਪਛਾਣ ਹੋਵੇ। ਜੇ ਬੰਦੇ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਮੇਰੇ 'ਚ ਕਿੰਨੀ ਕੁ ਜਾਨ ਹੈ, ਉਹਨੂੰ ਤਾਂ ਜਣਾ ਖਾਣਾ ਹੀ ਢਾ ਸਕਦਾ। ਸਾਡਾ ਮਾਇੰਡ ਹੈ ਜਿਹੜਾ, ਇਹ ਬੜੀ ਵੱਡੀ ਚੀਜ਼ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੀ ਤਾਕਤ ਨੂੰ ਪਛਾਣ। ਤੂੰ ਆਪਣੀ ਤਾਕਤ ਨੂੰ ਪਛਾਣ, ਤੂੰ ਕਿੱਡਾ ਵੱਡਾ ਹੈ। ਤਾਂ ਕਰਕੇ ਮੈਂ ਅਰਜ਼ ਕਰਦਾ ਬਈ, ਦੁੱਖ ਹੈ ਨਾ ਜਿਹੜਾ, ਇਹ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ। ਅਤੇ ਜਿਹੜਾ ਆਪਾਂ ਇਹਦਾ ਅਰਥ ਇੱਦਾਂ ਪੜ੍ਹਾਂਗੇ, ਜੇ ਵੀ ਜੇ ਇਹਨੂੰ ਇੱਦਾਂ ਪੜ੍ਹ ਲਾਂਗੇ ਵੀ ਔਖੀ ਘੜੀ ਨਾ ਦੇਖਣ ਦੇਈ ਰੱਬਾ ਮੇਰੇ, ਔਖੀ ਘੜੀ ਨਾ ਸਾਡੇ 'ਤੇ ਆਵੇ, ਫਿਰ ਤਾਂ ਬਣ ਗਈ ਗੱਲ। ਫਿਰ ਅੱਗੇ ਵਿਕਾਸ ਕਾਹਦਾ ਸਾਡਾ? ਨਾ ਇੱਦਾਂ ਗੁਰੂ ਸਾਹਿਬ ਨੇ ਸਿਖਾਇਆ ਅਤੇ ਨਾ ਅਸੀਂ ਇਸ ਰਾਹ 'ਤੇ ਤੁਰਨਾ। ਅਸੀਂ ਕਹਿਣਾ ਠੀਕ ਆ, ਦੁੱਖ ਤਕਲੀਫਾਂ ਜਿੰਨੀਆਂ ਮਰਜ਼ੀ ਆਉਣ, ਉਹਨਾਂ ਨੂੰ ਝੱਲਣ ਦੀ ਤਾਕਤ ਦੇ ਮੇਰੇ ਮਾਲਕ, ਤਾਕਤ ਆਵੇ ਸਾਡੇ ਵਿੱਚ, ਸਟਰੋਂਗ ਹੋਈਏ। ਤੇ ਹੋ ਹੀ ਜਾਣਾ, ਜਿਵੇਂ ਜਿਵੇਂ ਦੁੱਖ ਤਕਲੀਫਾਂ ਆਈ ਜਾਣੀਆਂ ਜ਼ਿੰਦਗੀ ਵਿੱਚ, ਜਿਵੇਂ ਜਿਵੇਂ ਝੱਲਦੇ ਜਾਣਾ, ਉਵੇਂ ਉਵੇਂ ਫਿਰ ਅੰਦਰੋਂ ਅਸੀਂ ਤਕੜੇ ਹੋ ਹੀ ਜਾਣਾ। ਤਾਂ ਕਰਕੇ ਇਹ ਗੱਲ ਜ਼ਰੂਰ ਧਿਆਨ ਵਿੱਚ ਰੱਖਿਓ, ਔਖੀ ਘੜੀ ਨਾ ਦੇਖਣ ਦੇਈ। ਕਹਿੰਦੇ ਪਰਮਾਤਮਾ ਨਾਲ ਜਿਹੜੇ ਜੁੜੇ ਹੋਏ ਹੈ, ਸਰਬ ਵਿਆਪਕ ਨਾਲ ਜੁੜੇ ਹੋਏ ਹੈ। ਪਰਮਾਤਮਾ ਕਿਸ ਰੂਪ ਵਿੱਚ ਹੈ? ਸਾਰਿਆਂ ਵਿੱਚ ਵਸਿਆ ਹੋਇਆ ਨਿਯਮ ਦੇ ਰੂਪ ਵਿੱਚ, ਲਾਅ ਆਫ ਨੇਚਰ, ਇੱਕ ਲਾਅ ਦੇ ਰੂਪ ਵਿੱਚ ਸਰਬ ਵਿਆਪਕ ਹੈ, ਜਿਹਨੂੰ ਸਾਇੰਸ ਯੂਨੀਵਰਸਲ ਐਨਰਜੀ ਕਹਿੰਦੀ ਹੈ। ਇੱਕ ਲਾਅ ਬਣਿਆ, ਇੱਕ ਨਿਯਮ ਬਣਿਆ, ਅਸੀਂ ਉਹਨੂੰ ਰੱਬ ਕਹਿੰਦੇ ਹਾਂ ਧਰਮ ਦੀ ਭਾਸ਼ਾ ਵਿੱਚ। ਉਹ ਨਿਯਮ ਸਾਰਿਆਂ ਦੇ ਵਿੱਚ ਵਰਤ ਰਿਹਾ, ਉਹ ਸਾਡੇ ਵਿੱਚ ਵੀ ਵਰਤ ਰਿਹਾ। ਪਰਮਾਤਮਾ ਦਾ ਅਸੀਂ ਰੂਪ ਹਾਂ, ਬੰਦਾ ਰੱਬ ਦਾ ਰੂਪ ਹੈ, ਰੱਬ ਬੰਦੇ ਤੋਂ ਕੋਈ ਵੱਖਰੀ ਹਸਤੀ ਨਹੀਂ। ਪਰਮਾਤਮਾ ਕੁਦਰਤ ਵਿੱਚ ਵਸਿਆ ਤੇ ਅਸੀਂ ਸਾਰੇ ਕੁਦਰਤ ਵਿੱਚ ਹੀ ਆਉਂਦੇ ਹਾਂ। ਆਖੋ ਸਤਨਾਮ, ਅਸੀਂ ਕੁਦਰਤ ਦਾ ਹੀ ਪਾਰਟ ਹਾਂ ਸਾਰੇ, ਰੱਬ ਸਾਡੇ ਵਿੱਚ ਹੈ। ਤੇ ਜਿਹੜੇ ਵੀ ਕੰਮ ਕਰਨੇ ਨੇ ਸਾਨੂੰ ਖੁਦ ਕਰਨੇ ਪੈਣਗੇ, ਜਿਹੜੇ ਫੈਸਲੇ ਲੈਣੇ ਨੇ ਜ਼ਿੰਦਗੀ 'ਚ ਉਹ ਫੈਸਲੇ ਲੈਣੇ ਪੈਣਗੇ, ਜਿਹੜੇ ਜਿਹੜੇ ਕਾਰਜ ਕਰਨੇ ਨੇ ਉਹ ਕਰਨੇ ਪੈਣਗੇ, ਕਿਉਂਕਿ ਰੱਬ ਸਾਡੇ ਵਿੱਚ। ਹੁਣ ਆਪਾਂ ਅਰਦਾਸ ਕਰੋ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਬੇਨਤੀ ਕਰੀਏ। ਇੱਦਾਂ ਹੋਇਆ ਹੀ ਹੈ, ਅਸੀਂ ਹੁਣ ਇੱਥੇ ਗੁਰਦੁਆਰਾ ਸਾਹਿਬ ਰਲ ਕੇ ਸਾਰਿਆਂ ਨੇ ਬਣਾਇਆ ਤੇ ਆਪਾਂ ਕਿਹਾ ਸੱਚੇ ਪਾਤਸ਼ਾਹ ਮੇਰੇ ਰੱਬ ਜੀ ਅਸਥਾਨ ਬਣਾ ਦਿਓ, ਇੱਦਾਂ ਕਹਿ ਕੇ ਚੁੱਪ ਕਰ ਜਾਓ, ਬਣ ਜਾਏਗਾ? ਬੋਲੋ ਬਈ, ਇੱਦਾਂ ਬਣ ਜਾਏਗਾ? ਨਹੀਂ। ਕਿਵੇਂ ਬਣੇਗਾ? ਅਰਦਾਸ ਕਰਤੀ ਤੇ ਗੁਰੂ ਗ੍ਰੰਥ ਸਾਹਿਬ ਨੇ ਅੱਗੋਂ ਕੀ ਕਿਹਾ? ਉਹ ਕਹਿੰਦੇ ਸਭੈ ਘੱਟ ਰਾਮ ਬੋਲੇ, ਰੱਬ ਤੇਰੇ ਵਿੱਚ ਹੈ, ਹੋਵੋ ਇਕੱਠੇ ਤੇ ਬਣਾ ਲਓ, ਪਰਮਾਤਮਾ ਤੁਹਾਡੇ ਵਿੱਚ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੁਹਾਡੇ ਵਿੱਚ ਹੈ ਤੇ ਕਰੋ, ਪਰਮਾਤਮਾ ਤੁਹਾਡੇ 'ਚ ਹੈ ਤੇ ਕਰਨਾ ਵੀ ਤੁਹਾਨੂੰ ਪੈਣਾ। ਜਿਹੜਾ ਵੀ ਕਾਰਜ ਕਰਨਾ ਤੁਹਾਨੂੰ ਖੁਦ ਕਰਨਾ ਪੈਣਾ, ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਹੈ, ਆਪਣੇ ਫਰਜ਼ ਪਛਾਣਨੇ ਪੈਣੇ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਜੇ ਮੇਰੇ ਕੋਲ ਆਇਆ ਅਰਦਾਸ ਕਰਨ ਲਈ ਆਇਆ ਵੀ ਮੇਰਾ ਆਹ ਕਾਰਜ ਕਰ ਦਿਓ ਤੇ ਰੱਬ ਤੇਰੇ ਵਿੱਚ ਹੈ, ਕਰ ਫਿਰ। ਸਾਡੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਰੱਬ ਬੰਦੇ 'ਚ ਹੈ, ਘੱਟ ਘੱਟ ਵਿੱਚ ਵੱਸਦਾ ਹੈ, ਬਲਿਹਾਰੀ ਕੁਦਰਤ ਵਸਿਆ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਸੱਚੇ ਦਾ ਵਾਸਾ ਇਸ ਕੋਠੀ ਦੇ ਵਿੱਚ ਹੀ ਹੈ। ਕੁਦਰਤ ਰੱਬ ਨੇ ਸਾਜੀ ਹੈ ਤੇ ਸਾਜ ਕੇ ਵਿੱਚ ਹੀ ਬੈਠਾ, ਨਿਯਮ ਨੇ ਕੁਦਰਤ ਬਣਾਈ ਹੈ, ਇੱਕ ਲੋ ਹੈ ਉਹਨੇ ਕੁਦਰਤ ਬਣਾਈ ਹੈ, ਸਾਰੀ ਜੋ ਕੁਝ ਦਿਸਦਾ ਇੱਕ ਨਿਯਮ ਦੇ ਤਹਿਤ ਬਣਿਆ ਤੇ ਉਹ ਨਿਯਮ ਦੇ ਰੂਪ ਦੇ ਵਿੱਚ ਹੀ ਵਸਿਆ ਹੋਇਆ, ਅੰਦਰ ਹੀ ਹੈ, ਬਾਹਰ ਨਹੀਂ ਕਿਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਰੱਬ ਨੇ ਬਣਾਈ ਤੇ ਆਪ ਵਿੱਚ ਵਾਸਾ ਕਰ ਲਿਆ, ਤੇ ਜਿਹੜੇ ਉਹਦੇ ਪਿਆਰੇ ਆ ਉਹਨਾਂ ਨੂੰ ਤੇ ਸਵਾਦ ਬਹੁਤ ਆਉਂਦਾ ਇਸ ਇੱਥੇ ਜ਼ਿੰਦਗੀ ਜਿਉਣ ਦਾ। ਕੁਦਰਤ ਦੇ ਵਿੱਚ ਕਣ ਕਣ ਵਿੱਚ ਵਸਿਆ, ਆਪਣੇ ਵਿੱਚ ਵਸਿਆ, ਅੰਦਰ ਬਾਹਰ ਸਭ ਪਾਸੇ ਪਰਮਾਤਮਾ ਨੂੰ ਫੀਲ ਕਰਦੇ ਹੈ, ਮਹਿਸੂਸ ਕਰਦੇ ਹੈ, ਜ਼ਿੰਦਗੀ ਜਿਉਣ ਦਾ ਆਨੰਦ ਲੈਂਦੇ ਆ ਪਿਆਰਿਓ, ਸਵਾਦ ਲੈਂਦੇ ਆ ਜ਼ਿੰਦਗੀ ਜਿਉਣ ਦਾ। ਲਓ ਸਾਰੇ ਪੜਿਓ,
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ।
ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ।
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਬਣਾਈ ਸੱਚੀ, ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ।
ਰੱਬ ਸੱਚੇ ਨੇ
ਬਣਾਈ ਸੱਚੀ ਕੋਠੜੀ,
ਸੱਚਿਆਂ ਦੇ ਰਹਿਣ ਵਾਸਤੇ।
ਪੜੋ 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 ਬਈ,
ਬਣਾਈ ਸੱਚੀ ਕੋਠੜੀ। ਬਣਾਈ ਸੱਚੀ ਕੋਠੜੀ, ਸੱਚਿਆਂ ਦੇ
ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ, ਸੱਚਿਆਂ ਦੇ ਰਹਿਣ ਵਾਸਤੇ।
ਵਾਹ 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 ਵਾਹ, ਸੱਚਿਆਂ ਦੇ ਰਹਿਣ ਵਾਸਤੇ। ਵਾਹ 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 ਵਾਹ, ਸੱਚਿਆਂ ਦੇ ਰਹਿਣ ਵਾਸਤੇ। ਸੱਚਿਆਂ ਦੇ ਰਹਿਣ ਵਾਸਤੇ, ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ,
ਸੱਚਿਆਂ ਦੇ ਰਹਿਣ ਵਾਸਤੇ।
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ,
ਸੱਚਿਆਂ ਦੇ ਰਹਿਣ ਵਾਸਤੇ। ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ,
ਸੱਚਿਆਂ ਦੇ ਰਹਿਣ ਵਾਸਤੇ।
ਸੱਚੇ ਨੇ
ਬਣਾਈ ਸੱਚੀ ਕੋਠੜੀ, ਸੱਚਿਆਂ ਦੇ
ਰਹਿਣ ਵਾਸਤੇ।
ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕਹਿੰਦੇ ਸੱਚਿਆਂ ਨੂੰ ਰਹਿਣ ਦਾ ਸਵਾਦ ਬਹੁਤ ਆਉਂਦਾ। ਭਲਾ ਸੱਚੇ ਕੌਣ ਹੈ? ਸੱਚੇ ਦੀ ਕੋਠੜੀ ਦੇ ਵਿੱਚ ਜਿਹੜੇ ਫਰਜ਼ ਪਛਾਣਦੇ ਆ ਨਾ ਆ ਕੇ ਆਪਣੇ, ਉਹ ਆ ਸੱਚੇ। ਹਰ ਜੀਵ ਇੱਥੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ, ਹਰ ਪਤੰਗਾ ਇੱਥੇ ਆਪਣੇ ਫਰਜ਼ ਨਿਭਾ ਰਿਹਾ। ਨਿੱਕੇ ਤੋਂ ਨਿੱਕੇ ਜਿਹੜੇ ਕੀੜੇ ਵੀ ਕੁਦਰਤ ਵਿੱਚ ਪੈਦਾ ਹੋਏ ਹੈ, ਬੰਦੇ ਨੂੰ ਛੱਡ ਕੇ ਸਾਰੇ ਫਰਜ਼ ਨਿਭਾ ਰਹੇ ਆਪਣੇ। ਬੰਦਾ ਹੀ ਨਹੀਂ ਫਰਜ਼ ਨਿਭਾਉਂਦਾ, ਜ਼ਿੰਮੇਵਾਰੀਆਂ ਨਿਭਾਉਂਦੇ ਆ, ਫਰਜ਼ ਨਿਭਾਉਂਦੇ ਆ ਆਪਣੇ। ਹਰ ਜੀਵ ਹੈ ਜਿਹੜਾ ਉਹ ਸਵਾਦ ਨਾਲ ਜ਼ਿੰਦਗੀ ਜਿਉਂਦਾ। ਜੇ ਇੱਥੇ ਗੰਦਗੀ 'ਚ ਰਹਿਣ ਵਾਲਾ ਸੂਰ ਵੀ ਹੋਵੇ ਨਾ, ਉਹ ਵੀ ਕਹਿੰਦਾ ਮੈਂ ਬੜਾ ਖੁਸ਼ ਹਾਂ, ਬੰਦੇ ਤੋਂ ਬਿਨਾਂ ਸਾਰੇ ਖੁਸ਼ ਨੇ ਇੱਥੇ। ਸੱਚੇ ਬੜੇ ਆਨੰਦ 'ਚ ਨੇ ਜਿਹੜੇ ਫਰਜ਼ ਨਿਭਾ ਰਹੇ ਆ, ਜ਼ਿੰਮੇਵਾਰੀਆਂ ਨਿਭਾ ਰਹੇ ਆ। ਬੰਦੇ ਤੋਂ ਬਿਨਾਂ ਸਾਰੇ ਹੀ ਸੌਖੇ ਆ, ਇੱਕ ਬੰਦਾ ਹੀ ਔਖਾ ਇੱਥੇ। ਸਾਰੇ ਕਹਿੰਦੇ ਧਰਤੀ ਚੰਗੀ ਹੈ, ਬੜੀ ਚੰਗੀ ਹੈ, ਜਿੰਨੀ ਕੁ ਜ਼ਿੰਦਗੀ ਉਹਨਾਂ ਨੂੰ ਮਿਲਦੀ ਹੈ ਉਹਦਾ ਸਵਾਦ ਲੈਂਦੇ ਆ। ਬੰਦਾ ਹੀ ਹੈ ਜਿਹੜਾ ਛੁਟਕਾਰਾ ਚਾਹੁੰਦਾ। ਸਾਨੂੰ ਹੀ ਸਿਖਾਇਆ ਕਹਿੰਦੇ ਛੁਟਕਾਰਾ ਹੋਣਾ ਚਾਹੀਦਾ, ਬਚ ਜੋ ਜੇ 84 ਦੇ ਗੇੜ ਤੋਂ ਬਚਿਆ ਜਾਂਦਾ, ਬਾਕੀ ਸਾਰੇ ਜੀਵ ਖੁਸ਼ ਨੇ। ਬੰਦਾ ਹੀ ਹੈ ਇੱਦਾਂ ਦਾ। ਤੇ ਸਾਡੇ ਧਾਰਮਿਕ ਬੰਦਿਆਂ ਨੇ ਗੱਲਾਂ ਸਾਡੇ ਦਿਮਾਗ 'ਚ ਬਿਠਾ ਦਿੱਤੀਆਂ, ਚੰਗੀ ਤਰ੍ਹਾਂ ਬੈਠੀਆਂ ਵੀ ਆਹ ਜ਼ਿੰਦਗੀ ਕਿਵੇਂ ਨਾ ਕਿਵੇਂ ਬਸ ਸਾਡੀ ਮੁਕਤੀ ਹੋ ਜਾਏ। ਜ਼ਿੰਦਗੀ ਜਿਉਣ ਦਾ ਸਵਾਦ ਹੀ ਨਹੀਂ ਆ ਰਿਹਾ। ਆਹ ਜ਼ਿੰਦਗੀ ਨਾਲ ਪਿਆਰ ਪਵੇ ਇਹ ਤਾਂ ਦੱਸਿਆ ਹੀ ਨਹੀਂ ਜਾਂਦਾ। ਪਰਮਾਤਮਾ ਕੁਦਰਤ ਦੇ ਵਿੱਚ ਹੈ, ਪਰਮਾਤਮਾ ਤੇਰੇ ਵਿੱਚ ਹੈ, ਆਪਣੇ ਆਪ ਨੂੰ ਪਛਾਣ ਲੈ, ਇਹ ਤੇ ਦੱਸਿਆ ਹੀ ਨਹੀਂ ਜਾਂਦਾ। ਨਫ਼ਰਤ ਪੈਦਾ ਕੀਤੀ ਜਾਂਦੀ ਹੈ। ਕੁਦਰਤ ਨਾਲ ਪਿਆਰ ਨਹੀਂ ਬੰਦਾ ਕਰਦਾ, ਸਗੋਂ ਕੁਦਰਤ ਨਾਲ ਵੇਖ ਵੇਖ ਕੇ ਨਫ਼ਰਤ ਕਰਦਾ। ਜਿਵੇਂ ਹੁਣ ਮੰਨ ਲਓ ਸਾਡੇ ਦਿਮਾਗ 'ਚ ਭਰਿਆ ਹੀ ਹੋਇਆ ਵੀ 84 ਜਿਹੜੀ ਹੈ ਮਾੜੀ ਹੈ, ਹੁਣ ਕੁੱਤੇ ਨੂੰ ਵੇਖਦਾ ਹਾਂ ਇਹ ਵੀ ਮਾੜਾ ਜੀਵ ਹੈ, ਗਧਾ ਵੀ ਮਾੜਾ ਹੀ ਹੈ, ਕੀੜੇ ਵੀ ਮਾੜੇ ਹੀ ਹੈ, ਸੂਰ ਵੀ ਮਾੜੇ ਹੀ ਹੈ, ਜਿੰਨੇ ਜੀਵਾਂ ਨੂੰ ਵੇਖਦਾ ਵੇਖ ਵੇਖ ਕੇ ਨੱਕ ਚਾੜਦਾ, ਦੁਖੀ ਹੋਈ ਜਾਂਦਾ। ਧਿਆਨ ਨਾਲ ਸੁਣਿਓ ਇੱਕ ਮਿੰਟ ਲਈ ਆਹ ਗੱਲ, ਧਿਆਨ ਨਾਲ ਸੁਣਿਓ, ਜੀਵਾਂ ਨੂੰ ਵੇਖ ਵੇਖ ਕੇ ਦੁਖੀ ਹੋਈ ਜਾਂਦਾ, ਜਿੰਨੇ ਵੀ 84 ਦੇ ਜੀਵ ਹੈ, ਆਹ ਜਿੰਨੇ 84 ਲੱਖ ਜੂਨਾਂ ਮੰਨੀਆਂ ਜਾਂਦੀਆਂ, ਬੇਅੰਤ ਕਹਿ ਲਓ ਤੁਸੀਂ, ਬੇਅੰਤ ਇਹ ਜਿੰਨੇ ਜੀਵ ਹੈ, ਇਹਨਾਂ ਨੂੰ ਵੇਖ ਵੇਖ ਕੇ ਇੱਦਾਂ ਕਰਦਾ ਮੈਂ ਨਾ ਅਗਲੇ ਜਨਮਾਂ 'ਚ ਕਿਤੇ ਕੁੱਤਾ ਬਣ ਜਾ, ਮੈਂ ਨਾ ਗਧਾ ਬਣ ਜਾ, ਮੈਂ ਨਾ ਇੱਦਾਂ ਬਣ ਜਾ, ਨਫ਼ਰਤ ਪੈਦਾ ਹੋ ਗਈ। ਸਗੋਂ ਨਫ਼ਰਤ ਕਰਨ ਦੀ ਬਜਾਏ ਇਹ ਸਮਝਣਾ ਚਾਹੀਦਾ ਸੀ ਵੀ ਬਲਿਹਾਰੀ ਕੁਦਰਤ ਵਸਿਆ। ਕੁਦਰਤ ਦਾ ਮਤਲਬ ਇਕੱਲੇ ਆ ਸੋਹਣੇ ਸੋਹਣੇ ਦਰਖਤ ਥੋੜ੍ਹਾ ਆ, ਸਾਰੇ ਗਧੇ ਕੁੱਤੇ ਘੋੜੇ ਸਭ ਕੁਦਰਤ 'ਚ ਹੀ ਆਉਂਦੇ ਆ, ਇਹਦੇ ਨਾਲ ਨਫ਼ਰਤ ਥੋੜ੍ਹਾ ਕਰਨੀ ਸੀ। ਨਿੱਕੇ ਨਿੱਕੇ ਜੀਵ ਨਾ ਹੋਏ ਸਾਡੀ ਕੀ ਹਸਤੀ ਹੈ, ਨਿੱਕੇ 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 ਤੋਂ ਨਿੱਕੇ ਪਤੰਗੇ ਦੀ ਵੀ ਇੱਥੇ ਲੋੜ ਹੈ ਜਿਹੜਾ ਪੈਦਾ ਹੋਇਆ, ਬਰੀਕ ਤੋਂ ਬਰੀਕ ਕੀੜੇ ਪਤਾ ਨਹੀਂ ਕਿੱਦਾਂ ਡਿਊਟੀਆਂ ਨਿਭਾ ਰਹੇ ਹੈ, ਇੱਕ ਦਰਖਤ ਤੋਂ ਦੂਜੇ ਦਰਖਤ ਦੇ ਵਿੱਚ ਸੰਬੰਧ ਹੈ, ਉਹ ਸੰਬੰਧ ਹੀ ਕੀੜਿਆਂ ਦੇ ਜ਼ਰੀਏ ਹੁੰਦਾ, ਫਲ ਫਰੂਟ ਲੱਗਣ ਹੀ ਨਾ, ਸਬਜ਼ੀਆਂ ਲੱਗਣ ਹੀ ਨਾ, ਜੇ ਨਿੱਕੇ ਨਿੱਕੇ ਕੀੜੇ ਨਾ ਹੋਣ। ਨਿੱਕੇ ਨਿੱਕੇ ਜੀਵ ਹੈ ਜਿਹੜੇ, ਇਹ ਇੱਕ ਇਹਨਾਂ ਦੇ ਵਿੱਚ ਵੀ ਦਰਖਤਾਂ ਵਿੱਚ ਵੀ ਨਰ ਤੇ ਮਾਦਾ ਹੁੰਦਾ ਨਾ, ਤੁਸੀਂ ਜਾਣਦੇ ਹੈ ਸਾਰੇ, ਇਹਦੇ 'ਚ ਨਰ ਵੀ ਹੈ ਇਹਦੇ 'ਚ ਮਾਦਾ ਵੀ ਹੈ, ਤੇ ਇਹਨਾਂ ਦਾ ਸੰਬੰਧ ਕਾਹਦੇ ਜ਼ਰੀਏ ਹੁੰਦਾ, ਨਿੱਕੇ ਨਿੱਕੇ ਕੀੜਿਆਂ ਦੇ ਜ਼ਰੀਏ। ਬਰੀਕ ਬਰੀਕ ਕੀੜੇ ਹੈ, ਬਰੀਕ ਬਰੀਕ ਪਤੰਗੇ ਹੈ, ਉਹਨਾਂ ਦੇ ਜ਼ਰੀਏ ਇਹਨਾਂ ਦਾ ਸੰਬੰਧ ਬਣ ਰਿਹਾ, ਤਾਂ ਇਹ ਅੱਗੇ ਇਹਨਾਂ ਦੀ ਔਲਾਦ ਹੋਣੀ ਹੈ, ਅੱਗੇ ਬੱਚੇ ਹੋਣੇ ਹੈ, ਬਨਸਪਤੀ ਅੱਗੇ ਅੱਗੇ ਵੱਧਦੀ ਹੋਈ ਤਾਂ ਹੈ। ਕੀੜੇ ਨਾ ਹੋਏ ਤੇ ਕੱਖ ਵੀ ਨਹੀਂ ਹੋਣਾ, ਕਿਉਂ ਨੱਕ ਚਾੜਦੇ ਹਾਂ, ਸਭ ਕੁਛ ਬਹੁਤ ਵਧੀਆ, ਬਸ ਮੈਂ ਆਪਣੇ ਫਰਜ਼ ਨਿਭਾਉਣੇ ਸ਼ੁਰੂ ਕਰਾਂ, ਅਸੀਂ ਆਪਣੀ ਡਿਊਟੀ ਕਰਨੀ ਸ਼ੁਰੂ ਕਰੀਏ। ਸਾਡੇ ਦਿਮਾਗ 'ਚ ਇਹ ਬਾਤ ਆ, ਆਹ ਗਲਤ ਹੈ, ਆਹ ਮਾੜਾ, ਆਹ ਮਾੜਾ, ਆਹ ਮਾੜਾ, ਮਾੜਾ ਕੁਛ ਨਹੀਂ, ਮਾੜੀ ਸੋਚ ਹੈ ਬਸ। ਬਾਹਰ ਤੇ ਬਹੁਤ ਸੋਹਣਾ, ਇਹ ਜੱਗ ਸੱਚੇ ਕੀ ਹੈ, ਕੋਠੜੀ
ਕਿਤੇ ਬੜਾ ਕੱਟ ਮੈਂ ਹਰ ਜੋ ਬਸੈ, ਕੱਟ ਕੱਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਪੌਣ ਦੀ ਉਤਰੇ ਪਾਰ, ਪੌਣ ਦੀ ਉਤਰੇ ਪਾਰ।
ਘੱਟ ਘੱਟ ਵਿੱਚ ਵਸਦਾ ਹੈ ਮਾਲਕ, ਤੇ ਆਪਣੇ ਆਪ ਨੂੰ ਵੀ ਬਾਹਰ ਨਹੀਂ, ਜ਼ਿਆਦਾ ਹੋ ਗਈ ਭਾਈ, ਵਿਸਲ ਹੋ ਰਹੀ ਹੈ ਥੋੜ੍ਹੀ ਜਿਹੀ ਘਟਾ, ਵਿਸਲ ਵੀ ਨਾ ਹੋਵੇ ਪਰ ਘੱਟ ਵੀ ਨਾ ਹੋਵੇ। ਹਾਂਜੀ ਸੁਣਿਓ ਜਰਾ ਇਕਾਗਰਤਾ ਨਾਲ, ਘੱਟ ਘੱਟ ਦੇ ਵਿੱਚ ਵਸਿਆ ਪਰਮਾਤਮਾ, ਸਾਰੇ ਪਾਸੇ ਵਸਿਆ ਉਹ ਇੱਕ ਨਿਯਮ, ਇੱਕ ਐਨਰਜੀ ਜਿਹੜੀ ਹਰ ਕੀੜੇ ਦੇ ਵਿੱਚ, ਦਰਖਤ ਦੇ ਵਿੱਚ ਕੰਮ ਕਰਦੀ, ਪੰਛੀਆਂ 'ਚ ਕੰਮ ਕਰਦੀ, ਪਸ਼ੂਆਂ 'ਚ ਕੰਮ ਕਰਦੀ, ਉਹੀ ਸਾਡੇ 'ਚ ਕੰਮ ਕਰਦੀ। ਤੇ ਸਾਰੇ ਜੀਵ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ, ਆਪਣੇ ਆਪਣੇ ਫਰਜ਼ ਨਿਭਾ ਰਹੇ, ਬਿਨਾਂ ਬੰਦੇ ਨੂੰ ਛੱਡ ਕੇ, ਬੰਦੇ ਤੋਂ ਸਵਾਏ ਸਾਰੇ ਆਪਣੇ ਫਰਜ਼ ਨਿਭਾ ਰਹੇ। 84 ਮਾੜੀ ਹੈ, ਕਿਹੜੀ 84 ਮਾੜੀ ਹੈ, ਜਿਹੜੀ ਬੰਦੇ ਦੇ ਅੰਦਰ ਚੱਲਦੀ ਹੈ, ਬਾਹਰ ਵਾਲੀ ਨਹੀਂ ਮਾੜੀ, ਬਾਹਰ ਜੋ ਹੈ ਬਹੁਤ ਚੰਗਾ ਹੈ, ਕੁੱਤੇ ਗਧੇ ਜੋ ਜੋ ਲੋੜ ਸੀ ਕੁਦਰਤ ਵਿੱਚ ਪੈਦਾ ਹੋਏ ਹੈ, ਹੋ ਰਹੇ ਹੈ ਤੇ ਹੋਣੇ ਚਾਹੀਦੇ ਹੈ, ਜਿੰਨੇ ਜੀਵ ਹੈ ਪੈਦਾ ਹੋਏ ਹੈ ਹੋਣੇ ਚਾਹੀਦੇ ਹੈ। 84 ਮਾੜੀ ਹੈ, ਬਚੋ 84 ਤੋਂ, ਕਿਹੜੀ ਤੋਂ, ਬੰਦਾ ਬੰਦਾ ਬਣ ਕੇ ਰਵੇ, 84 ਦਾ ਗੇੜ ਅੰਦਰ ਨਾ ਪਿਆ ਰਵੇ ਵੀ ਕਦੇ ਮੈਂ ਕੁੱਤਾ ਬਣ ਜਾਂ ਗਿਆਨ ਛੱਡ ਕੇ, ਕਦੇ ਮੈਂ ਗਧਾ ਬਣ ਜਾਂ ਬੇਅਕਲ ਹੋ ਕੇ, ਕਦੇ ਮੈਂ ਪਸ਼ੂ ਹੀ ਬਣਿਆ ਰਵਾਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਗਿਆਨ ਬਿਨਾਂ ਬੰਦਾ ਕੁੱਤਾ ਗਧਾ ਬਣ ਜਾਂਦਾ ਹੈ, ਗਿਆਨ ਬਿਨਾਂ ਲੋਕੀ ਗਧੇ ਤੇ ਕੁੱਤੇ ਤੇ ਸੂਰ ਤੇ ਕਾਂ ਬਣ ਜਾਂਦੇ ਹੈ, ਅਕਲ ਨਾ ਹੋਣ ਕਰਕੇ ਜ਼ਿੰਦਗੀ ਨਰਕ ਬਣਾ ਲੈਂਦੇ ਹੈ, ਉਹਦੇ ਤੋਂ ਬਚਣਾ। ਬਾਹਰ ਤੇ ਵੇਖੋ ਸਾਰੇ ਪਾਸੇ ਸਭ ਕੁਛ ਬਹੁਤ ਵਧੀਆ, ਹਰ ਜੀਵ, ਹਰ ਨਿੱਕੇ ਤੋਂ ਨਿੱਕਾ ਜੀਵ, ਪੰਛੀ, ਜਾਨਵਰ ਸਭ ਸਹੀ ਹੈ, ਕੁਛ ਗਲਤ ਨਹੀਂ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲ ਹੈ ਲੱਖ ਦਰਿਆ, ਉਹਦੇ ਨਿਯਮ ਵਿੱਚ ਚੱਲਦੇ ਹੈ ਸਾਰੇ, ਉਹਦੇ ਨਿਯਮ ਵਿੱਚ ਬੱਝੇ ਹੈ ਸਾਰੇ। ਬਸ ਅਸੀਂ ਨਾ ਕਿਤੇ 84 ਦੇ ਗੇੜ 'ਚ ਪੈ ਜਾਈਏ। ਮਤਲਬ ਬੰਦਾ ਬੰਦਾ ਬਣ ਕੇ ਰਵੇ। ਗਿਆਨ ਬਿਨਾਂ ਕਹਿੰਦੇ ਲੋਕ ਕੁੱਤੇ ਗਧੇ ਬਣੇ ਫਿਰਦੇ। ਤੁਲ ਖਲਹਿ ਦਾ ਅਰਥ ਹੈ ਤੁਲ, ਤੁਲ ਦਾ ਮਤਲਬ ਹੈ ਬਰਾਬਰ। ਕਹਿੰਦੇ ਮੂਰਖ ਪਸ਼ੂਆਂ ਦੇ ਤੁਲ ਸਾਰੀ ਜ਼ਿੰਦਗੀ ਕੱਢ ਜਾਂਦੇ ਹੈ।
ਗੁਰਮੰਤਰਹੀਣ ਸਜੋ ਪ੍ਰਾਣੀ ਤਿਰਗੰਤ ਜਨਮ ਪ੍ਰਸ਼ਟਣੈ ਕੁਕਰੈ ਸੁਕਰੈ ਗਰਧ ਬੈ ਕਾਕੈ ਸਰਪਨੈ ਤੁਲ ਖਲੈ।
ਤੁਲ ਕਹੀਏ ਤੁਲ ਬਰਾਬਰ। ਉਹ ਮੂਰਖ ਕਹਿੰਦੇ ਗੁਰ ਮੰਤਰ ਹੀਣਸ ਜੋ ਪ੍ਰਾਣੀ। ਗੁਰੂ ਦਾ ਮੰਤਰ ਮਤਲਬ ਗਿਆਨ, ਗੁਰੂ ਦੇ ਗਿਆਨ ਬਿਨਾਂ ਹੀਣੇ, ਗਿਆਨ ਅਕਲ ਬਿਨਾਂ ਕਹਿੰਦੇ ਜਿਹੜੇ ਅਕਲ ਤੋਂ ਹੀਣੇ ਹੈ, ਮੂਰਖ ਹੈ ਜਿਹੜੇ, ਕਹਿੰਦੇ ਕੁੱਤਿਆਂ ਗਧਿਆਂ ਵਾਲੀ ਜ਼ਿੰਦਗੀ ਜਿਉਂਦੇ ਆ। ਸਰੀਰ ਬੰਦੇ ਵਾਲਾ ਹੀ ਹੈ ਪਰ ਕਰਤੂਤਾਂ ਪਸ਼ੂਆਂ ਵਾਲੀਆਂ ਕਰਦੇ ਆ। ਕੌਣ? ਗਿਆਨ ਤੋਂ ਹੀਣੇ ਤੇ 84 ਤੋਂ ਬਚ ਕੇ ਰਹਿਣਾ, ਬੰਦੇ ਬਣ ਕੇ ਰਹਿਣਾ, ਇਨਸਾਨ ਬਣ ਕੇ ਰਹਿਣਾ। ਇਨਸਾਨ ਬਣ ਕੇ ਰਹੀਏ, ਬਾਹਰ ਕੁਛ ਮਾੜਾ ਨਹੀਂ। ਜੇ ਅਸੀਂ 84 ਨੂੰ ਕਹਾਂਗੇ ਮਾੜੀਆਂ ਜੂਨਾਂ ਆ, ਫਿਰ ਤੇ ਨਫ਼ਰਤ ਕਰਾਂਗੇ, ਨੱਕ ਚਾੜਾਂਗੇ, ਵੇਖ ਵੇਖ ਕੇ ਕਵਾਂਗੇ ਹਾਏ ਕੁੱਤਾ ਠੀਕ ਨਹੀਂ, ਗਧਾ ਠੀਕ ਨਹੀਂ, ਆਹ ਜੀਵ ਠੀਕ ਨਹੀਂ, ਆਹ ਜੀਵ ਠੀਕ ਨਹੀਂ, ਸਾਰੇ ਠੀਕ ਨੇ। ਰੱਬ ਗਲਤ ਕਰ ਸਕਦਾ? ਬੋਲੋ ਬੋਲੋ ਪਿਆਰਿਓ। ਤੇ ਜੇ ਰੱਬ ਦਾ ਬਣਾਇਆ ਫਿਰ ਗਲਤ ਕਿੱਥੋਂ ਹੋ ਗਿਆ? ਰੱਬ ਨੇ ਗਲਤ ਕੀਤਾ? ਜੋ ਬਣਾਇਆ ਸਭ ਠੀਕ ਬਣਾਇਆ। ਜੇ ਅਸੀਂ ਰੱਬ ਨੂੰ ਮੰਨਦੇ ਹਾਂ, ਨੇਚਰ ਵਿੱਚ ਵਸਿਆ ਨਿਯਮ ਨੂੰ ਮੰਨਦੇ ਹਾਂ, ਉਹਨੇ ਨਿਯਮ ਨੇ ਜੋ ਜੋ ਬਣਾਇਆ ਸਹੀ ਬਣਾਇਆ, ਅਸੀਂ ਨਫ਼ਰਤ ਕਿਉਂ ਕਰਦੇ ਹਾਂ? ਪਰ ਸਾਡੇ ਅਖੌਤੀ ਧਰਮੀਆਂ ਨੇ, ਜਿਹੜੇ ਸੋ ਕਾਲਡ ਧਰਮੀ ਨੇ, ਉਹਨਾਂ ਨੇ ਕੀਤਾ ਇਹ, ਸਾਡੇ ਦਿਮਾਗ 'ਚ ਬਿਠਾਇਆ ਵੀ 84 ਨਾ ਗਲਤ ਹੈ, ਕਿਤੇ ਇੱਦਾਂ ਨਾ ਹੋ ਜਾਏ, ਅਗਲੇ ਜਨਮਾਂ 'ਚ ਇੱਦਾਂ ਨਾ ਪੈ ਜਿਓ। ਅੱਜ ਦੇ ਜਨਮ ਨੂੰ ਸਵਾਰੋ, ਆਜ ਮਲਾਵਾ ਸੇਖ ਫਰੀ, ਤੱਕ ਮਕੁੰਜੜੀਆਂ ਮਨਹੋ ਮਚਿੰਦੜੀਆਂ। ਅੱਜ ਦੀ ਗੱਲ ਕਰੀਏ, ਨਰਕ ਤੇ ਅੱਜ ਬਣੀ ਪਈ ਹੈ ਜ਼ਿੰਦਗੀ, ਅਸੀਂ ਅਗਲੇ ਦੀਆਂ ਗੱਲਾਂ ਕਰਦੇ ਹਾਂ। ਮਰਨ ਤੋਂ ਬਾਅਦ ਇੱਦਾਂ ਹੋਏਗਾ, ਮਰਨ ਤੋਂ ਬਾਅਦ ਵੇਖੋ ਪੁਰਾਣੇ ਧਰਮ ਜਿੰਨੇ ਪੈਦਾ ਹੋਏ ਉਹਨਾਂ ਨੇ ਗੱਲ ਕੀਤੀ ਜਨਮ ਤੋਂ ਬਾਅਦ, ਉਹਨਾਂ ਨੇ ਗੱਲ ਕੀਤੀ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ। ਪਰ ਗੁਰਬਾਣੀ ਦੇ ਵਿੱਚ ਗੱਲ ਹੈ ਜਨਮ ਤੋਂ ਬਾਅਦ ਤੇ ਮਰਨ ਤੋਂ ਪਹਿਲਾਂ, ਵਿਚਲਾ ਸਮਾਂ ਜਿਹੜਾ ਅੱਜ ਦਾ, ਪ੍ਰੈਜੈਂਟ, ਨਾ ਪਾਸਟ ਨਾ ਫਿਊਚਰ, ਪ੍ਰੈਜੈਂਟ, ਅੱਜ ਦੀ ਗੱਲ। ਅੱਜ ਸੋਹਣਾ ਬਣ ਗਿਆ, ਜ਼ਿੰਦਗੀ ਸੋਹਣੀ ਬਣੇ। ਆਲਾ ਦੁਆਲਾ ਬਸ ਇੱਦਾਂ ਦੇ ਸੁਪਨੇ ਵਿਖਾਏ ਜਾਂਦੇ ਆ, ਜਾਂ ਡਰਾਇਆ ਜਾਂ ਸਵਰਗ ਬਣਾ ਲਿਆ ਜਾਂ ਨਰਕ ਬਣਾ ਲਿਆ, ਜਾਂ ਸਵਰਗਾਂ ਦਾ ਲਾਲਚ ਦਿੱਤਾ ਜਾ ਰਿਹਾ ਜਾਂ ਨਰਕਾਂ ਦਾ ਡਰ ਦਿੱਤਾ ਜਾ ਰਿਹਾ। ਪਰ ਗੁਰਬਾਣੀ ਕਹਿੰਦੀ ਕਿਆ ਨਰਕ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਕਹਿੰਦੇ ਰੱਦ ਕਰਤੇ, ਅਸੀਂ ਨਹੀਂ ਮੰਨਦੇ, ਨਾ ਸਵਰਗਾਂ ਦਾ ਡਰ ਹੈ ਨਾ ਨਰਕ, ਨਾ ਸਵਰਗਾਂ ਦਾ ਲਾਲਚ ਹੈ ਤੇ ਨਾ ਨਰਕ ਦਾ ਡਰ ਹੈ। ਸਵਰਗ 'ਚ ਜਾਣਾ ਕੋਈ ਨਹੀਂ, ਲਾਲਚ ਕੋਈ ਨਹੀਂ, ਨਰਕ ਦਾ ਡਰ ਕੋਈ ਨਹੀਂ। ਜ਼ਿੰਦਗੀ ਨੂੰ ਸਵਰਗ ਬਣਾਉਣਾ। ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਗੁਰੂ ਦਾ ਗਿਆਨ ਲੈ ਲਿਆ, ਸਮਝ ਲੈ ਲਈ, ਅਸੀਂ ਨਹੀਂ ਕਿਸੇ ਦੀ ਹੁਣ ਮਥਾਜੀ ਕਰਦੇ, ਅਸੀਂ ਨਹੀਂ ਕਿਸੇ ਦਾ ਪਾਣੀ ਭਰਦੇ ਫਿਰਦੇ ਵੀ ਸਵਰਗਾਂ ਤੋਂ ਸਵਰਗਾਂ ਦਾ ਲਾਲਚ ਦਏਗਾ ਕੋਈ ਤੇ ਉਹਦੇ ਮਗਰ ਲੱਗ ਜਾਂਗੇ, ਨਰਕਾਂ ਦਾ ਡਰ ਦਏਗਾ ਕੋਈ ਤੇ ਉਹਦੇ ਮਗਰ ਲੱਗ ਜਾਂਗੇ। ਨਾ ਨਰਕਾਂ ਦਾ ਡਰ ਹੈ ਨਾ ਸਵਰਗ ਦਾ ਲਾਲਚ ਹੈ। ਅਸੀਂ ਗੱਲ ਚਾਹੁੰਦੇ ਹਾਂ ਅੱਜ ਦੀ, ਅੱਜ ਜ਼ਿੰਦਗੀ ਸੋਹਣੀ ਬਣੇ। ਨਰਕ ਅੱਜ ਬਣਿਆ ਪਿਆ, ਜੀਵਨ ਮਰਨ ਤੋਂ ਬਾਅਦ ਦੀਆਂ ਗੱਲਾਂ ਨਾ ਕਰੋ, ਗੱਲ ਕਰਨੀ ਤੇ ਅੱਜ ਦੀ ਗੱਲ ਕਰੋ, ਹੁਣ ਦੀ ਗੱਲ ਕਰੋ। ਮੈਂ ਹੁਣ ਕਿੱਦਾਂ ਵਧੀਆ ਬਣਾ, ਮੇਰਾ ਅੱਜ ਕਿੱਦਾਂ ਵਧੀਆ ਬਣੇ, ਸਾਡਾ ਲਾਈਫ ਸਟਾਈਲ ਅੱਜ ਵਧੀਆ ਬਣੇ, ਪਰ ਜ਼ਿੰਦਗੀ ਸੌਖੀ ਹੋ ਜਾਏਗੀ। ਆਉਣ ਵਾਲੇ ਸਮੇਂ ਦੀ ਗੱਲ ਨਾ ਕਰੋ, ਅੱਜ ਦੀ ਗੱਲ ਕਰੋ। ਸੋ ਇਸ ਕਰਕੇ ਸਾਡੇ ਅੰਦਰ ਇਹ ਚੀਜ਼ਾਂ ਸਾਡੇ ਦਿਮਾਗ ਵਿੱਚ ਭਰ ਦਿੱਤੀਆਂ ਗਈਆਂ। ਪਰ ਜਿਹੜੇ ਬੰਦੇ ਦਾ ਚਿੱਤ ਪਰਮਾਤਮਾ ਨਾਲ ਲੱਗਿਆ, ਪਰਮਾਤਮਾ ਸਰਬ ਵਿਆਪੀ ਹੈ, ਪਰਮਾਤਮਾ ਕੋਈ ਵੱਖਰੀ ਸ਼ਕਤੀ ਨਹੀਂ, ਉਹ ਤੇ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਉਹਦੇ ਨਿਯਮਾਂ ਨਾਲ, ਉਹਦੇ ਨਿਯਮ ਨਾਲ ਜਦੋਂ ਸਾਡਾ ਚਿੱਤ ਲੱਗ ਗਿਆ। ਮੈਂ ਫਿਰ ਬੇਨਤੀ ਕਰਦਾ, ਇੱਕ ਮਿੰਟ ਲਈ ਸਮਝਿਓ, ਐਗਜੈਂਪਲ ਦੇ ਨਾਲ ਜਲਦੀ ਸਮਝ ਆ ਜਾਂਦੀ ਹੈ। ਜਿਵੇਂ ਅਮੈਰੀਕਾ ਨੂੰ ਇੱਕ ਕਾਨੂੰਨ ਚਲਾ ਰਿਹਾ ਨਾ, ਇੱਕ ਲੋ ਅਮੈਰੀਕਾ ਦੇ ਵਿੱਚ ਇੱਕ ਕਾਨੂੰਨ ਹੈ, ਤੇ ਜਿਹੜੇ ਬੰਦੇ ਦਾ ਇਸ ਅਮੈਰੀਕਾ ਦੇ ਕਾਨੂੰਨ ਨਾਲ ਚਿੱਤ ਲੱਗਿਆ ਹੋਵੇ, वो फिर गड्डी गलत चलाएगा? नहीं। टैक्स भरेगा कि नहीं भरेगा? भरेगा। हर गल का ख्याल रखेगा? लॉ जिदे ध्यान च है उन्हूं फिर जेल हो सकती है, उन्हूं टिकट मिल सकती है, चक्कर पै सकता? कोई नहीं पै सकता। बस प्रभ स्यों लाग रहे हो मेरा चीत, इहो ही है भी जिदा प्रभु नाल चित लग्या है ओदी जिंदगी च औखी घड़ी आउंदी कोई नहीं। आखो सतनाम
श्री वाहे।
सिद्धी इहनूं इदां समझ लो, परमात्मा एक लॉ है, एक एक निजम है, एक नेम है, जिन्हों नेम भी किया अपन नाम भी कह दें। नाम के तारे
सगले
जंत, नाम के तारे खंड ब्रह्मांड, निजम है, एक एक लॉ है, अपने आप बनिया, अपने आप बन रहा, चल रहा। जेड़े बंदे दे लॉ ऑफ नेचर सुरत विच रहेगा उदी जिंदगी चौखी घड़ी किदां आएगी? मेरी गल फिर ध्यान ना सुने, कृपा करके आ नुकता जरूर समझो प्यारियो। वेखो औखी घड़ी मेरी जिंदगी च आउणी है, मैनू शूगर हो गई, हो रही है, ते जे मेरे ध्यान विच है लॉ ऑफ नेचर निजम ध्यान च है, ते मैं एक्सरसाइज करदा, अपनी बॉडी नू स्ट्रैच करदा, सेहत दा मैं ख्याल रखदा, खाण पीण दा मैं ख्याल रखदा, फिर निजम मेरे जे ध्यान च है भी मेरी बॉडी दा निजम आ है, इन्ना मिठा खा सकदा, इदू ज्यादा खावांगा ते मेरे लिए दिक्कत होएगी, इन्नी मैनूं सैर करनी चाहीदी है, इन्नी एक्सरसाइज करनी चाहीदी है, जे नहीं करांगा ते फिर मैनूं दिक्कत होएगी। जे ये निजम मैं मेरी सुरत विच है, मेरे ध्यान विच है, फिर मेरी जिंदगी विच औखी घड़ी भाव सेहत की खराबी होएगी? नहीं होएगी। बस जदों असीं परमात्मा नाल जुड़ गए, मतलब निजम नाल जुड़ गए, तो फिर औखी घड़ी आउंदी हुई नहीं जिंदगी विच, कदे नहीं आउंदी। उन्हां दी जिंदगी च आउंदी है जिहड़े निजम नालों टुट गए। वेखो पार ब्रह्म शरणाई, जिहड़े निजमां दी शरण विच कुदरत दे निजम विच रहणगे, ताती वाओ ना लगई, पर शर्ते है ना, तत्ती वाह नहीं लगेगी उन्हूं, यह गरंटी है। पर जेड़ा पार ब्रह्म शरणाई, ते जेड़ा बंदा कवे मैं करनी आ मन मर्जी है, मैं अपनी मर्जी नाल जिंदगी जिउणी है, अपनी चॉइस है मेरी, मैं इदा करना है, मैं इदा करना है, करदा फिर जे निजमां तो बाहर जाएगा फिर तत्ती वाह तो तेनू कौन बचाएगा? निजमां दे विच रह तत्ती वाह नहीं लगती। फिर अर्ज सुनो, ताती वाव ना लगई पार ब्रह्म शरणाई, जेड़ा निजमां नू ध्यान च रखेगा तत्ती वाह। मैं फिर एग्जाम्पल दे रहा भी, जे कानून नू ध्यान विच, कानून दी शरण च, इथों दे लॉ दी शरण विच रहो, उन्नू मन्नो, फिर जेलां किवें हो जाणगियां? फिर टिकट किवें मिलेगी? फिर ठीक चलेगा सारा कुछ? असी निजम फॉलो करना, लॉ ऑफ नेचर कुदरत दा निजम, जे असी उन्हों फॉलो करते हैं वो मुताबिक चलते हैं, ताती वाह ना लगी पार ब्रह्म शरणाई। पर जे निजमां दे मुताबिक नहीं चलते फिर तत्ती वाह लगनी लगनी, फिर नहीं बच सकते, फिर जान औखी होनी होनी, फिर जिन्नियां मर्जी अरदासां कर लै। इत्थे लंगर दे विच चार रसगुल्ले खा के ते उत्तों चाह दा कप पी के आ, ते इत्थे अरदास कर भी सच्चे पातशाह मैनूं शूगर बहुत है, इहदे तों बचा लो। दसो फिर निजम तोड़ के, बॉडी दा तेरी दा निजम तोड़ के आया, पार ब्रह्म दी शरण भाव निजम तो बाहर आ गया, ते तत्ती वाह किवें ना लगे? फिर लगनी लगनी अरदास तू लिया ब्रह्म ज्ञानी केड़े तो करानी अरदास, किदां ठीक होएगा? फिर तू जो मर्जी बन जा, साडे बहुते ब्रह्म ज्ञानी मरे शूगरां नाल ने, ये सच है। बड़े बड़े बाबे है जेडे लोगों के ठीक करते रहे हैं पर आप सारे मरे ही होस्पिटलों च, लोगों ठीक। फिर वह होर अगे भी है, अगे बाबा जी की इदा मौत क्यों हुई? वह तो लोगों के दुख कटते भाव अरदासा करते, दुनिया ठीक होंगी सी, वह क्यों होए इदा? फिर कहे बाबा जी ने थोड़ा कोई बीमारी से लोगों का ले लिया। फिर अगली गल भी है, उन्होंने लोगों के दुख ले ले सी, कहते अपनी थोड़ा सी शूगर, वो किसी ने बेनती की मेरी शूगर बहुत है, बाबा जी ने सिर पर हाथ रखता वो शूगर आप ले ली, ऐदा दियां गल्लां कर दे। सो ये तो निजम है, ਉਹ ਨਹੀਂ ਵੇਖਦਾ ਤੂੰ ਕੌਣ ਹੈ, ਬ੍ਰਹਮ ਗਿਆਨੀ ਹੈ ਕਿ ਤੂੰ ਕੌਣ ਹੈ। ਇੱਥੋਂ ਵਾਲਾ ਕਾਨੂੰਨ ਤੇ ਹੋ ਸਕਦਾ ਕਿਸੇ ਤੇ ਤਰਸ ਕਰ ਲੈ, ਪਰ ਕੁਦਰਤ ਦਾ ਕਾਨੂੰਨ ਕਿਸੇ ਤੇ ਤਰਸ ਨਹੀਂ ਕਰਦਾ। ਉਹਨੇ ਨਹੀਂ ਵੇਖਣਾ ਵੀ ਰਾਗੀ ਹੈ, ਇਹ ਕੀਰਤਨ ਕਰਦਾ, ਇਹ ਸਟੇਜ ਤੇ ਬੈਠਾ, ਇਹ ਸਾਰੀ ਜ਼ਿੰਦਗੀ ਅਰਦਾਸਾਂ ਕਰਦਾ ਰਹੇ ਨੇ, ਸਾਰੀ ਜ਼ਿੰਦਗੀ ਝੋਲਾ ਨਹੀਂ ਲਾਇਆ, ਇਹਨੂੰ ਤੇ ਸ਼ੂਗਰ ਨਾ ਕਰੀਏ, ਜੇ ਮਿੱਠਾ ਮੈਂ ਵੱਧ ਖਾਵਾਂਗਾ ਤੇ ਮੈਨੂੰ ਵੀ ਹੋਣੀ ਹੋਣੀ ਹੈ। ਉਹਦੇ ਤੋਂ ਕੋਈ ਨਹੀਂ ਬਚ ਸਕਿਆ, ਨਾ ਬਚ ਸਕਿਆ ਤੇ ਨਾ ਬਚ ਸਕਦਾ ਹੈ, ਇਹ ਨਿਯਮ ਹੈ। ਤੇ ਨਿਯਮ ਮੈਨੂੰ ਵੀ ਧਿਆਨ ਚ ਰੱਖਣਾ ਪੈਣਾ, ਨਿਯਮ ਤੈਨੂੰ ਵੀ ਧਿਆਨ ਚ ਰੱਖਣਾ ਪੈਣਾ, ਨਿਯਮ ਮੈਨੂੰ ਵੀ ਧਿਆਨ ਚ ਰੱਖਣਾ ਪੈਣਾ, ਤੈਨੂੰ ਵੀ ਰੱਖਣਾ ਪੈਣਾ। ਤੂੰ ਛੱਡਿਆ ਤਾਤੀ ਵਾਓ ਲੱਗਣੀ ਲੱਗਣੀ, ਮੈਂ ਛੱਡਿਆ ਤੇ ਮੈਨੂੰ ਵੀ ਤਾਤੀ ਵਾਓ ਲੱਗਣੀ ਲੱਗਣੀ। ਸਮਝਦੇ ਹੋ ਪਿਆਰੇ ਹੋ, ਹੋਰ ਸੁਣ ਲਓ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ
ਹੋਵਾ।
ਬਸ ਵਾਲ ਵਿੰਗਾ ਕਿਹਦਾ ਨਹੀਂ ਹੋਏਗਾ, ਜਿਹੜਾ ਕੁਦਰਤ ਦੇ ਕਾਨੂੰਨ ਨੂੰ ਜ਼ਿੰਦਗੀ ਦੇ ਵਿੱਚ ਰੱਖੇਗਾ। ਵਿੱਚ ਕਰਤਾ ਪੁਰਖ ਖਲੋਆ ਹੈ, ਉਹਦਾ ਨਹੀਂ ਵਾਲ ਵਿੰਗਾ ਹੁੰਦਾ, ਜਿਹੜਾ ਨਿਯਮ ਦੇ ਵਿੱਚ ਰਹਿੰਦਾ। ਬਸ ਛੱਡਿਆ ਨਹੀਂ ਤੇ ਦੁਖੀ ਹੋਏ, ਪਰੇਸ਼ਾਨ ਫਿਰ ਹੋਣਾ ਹੀ ਹੋਣਾ। ਤਾਂ ਕਰਕੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ, ਇਹ ਉਹਦਾ ਸਿਸਟਮ ਇੱਦਾਂ ਦਾ ਹੈ। ਉਹ ਫਿਰ ਔਖਾ ਨਹੀਂ ਕਰਦਾ ਜਿਹੜਾ ਉਹਦੇ ਮੁਤਾਬਕ ਚੱਲਦਾ, ਜਿਹੜਾ ਉਹਦੇ ਨਾਲ ਚਿੱਤ ਲਾ ਕੇ ਰੱਖਦਾ ਹੈ। ਔਖੀ ਘੜੀ ਨਾ ਦੇਖਣ, ਲਪੜੂ ਪੜੂ ਬੋਲ ਕੇ,
ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖੇ ਆਪਣੇ ਕਉ ਸਾਸ ਸਾਸ ਪ੍ਰਤ ਪਾਲੇ।
ਅੱਗੇ
ਪ੍ਰਭ ਸਿਓ ਲਾਗ ਰਿਹਾ ਮੇਰਾ ਚੀਤ,
ਇਹ ਚੇਤਾ ਰੱਖਿਓ ਪ੍ਰਭੂ ਹੈ ਕਿੱਥੇ। ਪ੍ਰਭੂ ਪ੍ਰਭੂ ਕਿਤੇ ਅਲੱਗ ਨਹੀਂ, ਪਰਮਾਤਮਾ ਬੋਲ ਕੇ ਦੱਸੋ ਕੁਦਰਤ ਵਿੱਚ ਵੱਸਦਾ ਕਿ ਕਿਤੇ ਅੱਡ ਵੱਸਦਾ। ਬੋਲੋ ਗੁਰਬਾਣੀ ਕੀ ਮੰਨਦੀ ਹੈ, ਕੁਦਰਤ ਵਿੱਚ ਬਲਿਹਾਰੀ ਕੁਦਰਤ ਵਸਿਆ। ਨਿਯਮ ਲਓ, ਇਹ ਨਹੀਂ ਛੱਡਣੀ ਗੱਲ, ਉਹਦੇ ਨਾਲ ਚਿੱਤ ਲਾ ਕੇ ਰੱਖਿਓ। ਪ੍ਰਭ ਸਿਉ ਲਾਗ ਰਹੇ ਹੋ ਮੇਰਾ ਜੀ, ਹੁਣ ਸਾਡੇ ਚਿੱਤ ਲੱਗਾ ਕਿਹਨੂੰ ਮੰਨਦੇ। ਜੇ ਹੁਣ ਮੈਂ ਇੱਥੇ ਘੰਟਾ ਵਾਹਿਗੁਰੂ 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 ਕਰਾਂ, ਕਹਿਣਗੇ ਭਾਈ ਸਾਹਿਬ ਦਾ ਬੜਾ ਚਿੱਤ ਲੱਗਿਆ, ਤੇ ਜਿਹੜਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਦਾ ਇਹਦਾ ਚਿੱਤ ਨਹੀਂ ਲੱਗਿਆ, ਇੱਦਾਂ ਕਹਿੰਦੇ। ਪਰ ਹੋ ਸਕਦਾ ਜਿਹੜਾ ਵਿੱਚ ਬੈਠਾ ਹੈ ਉਹ ਕੁਦਰਤ ਦੇ ਕਾਨੂੰਨ ਦੇ ਵਿੱਚ ਰਹਿੰਦਾ ਹੋਵੇ, ਮੈਂ ਸਾਰਾ ਕਾਨੂੰਨ ਤੋੜ ਕੇ ਬੈਠਾ ਹੋਵਾਂ, ਮੈਂ ਜੀਭ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦਾ ਪਰ ਵਾਹਿਗੁਰੂ ਦੇ ਨਿਯਮਾਂ ਦੇ ਮੁਤਾਬਕ ਮੈਂ ਨਹੀਂ ਚੱਲਦਾ। ਮੈਂ ਜੀਭ ਤੋਂ ਕਹੀ ਜਾਂਦਾ ਵਾਹਿਗੁਰੂ 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 ਵਾਹਿਗੁਰੂ। ਇੱਕ ਬੰਦਾ ਜਿਹੜਾ ਨਿਯਮਾਂ ਦੇ ਵਿੱਚ ਚੱਲਦਾ ਉਹ ਗੋਰਾ ਵੀ ਹੋ ਸਕਦਾ, ਕਾਲਾ ਵੀ ਹੋ ਸਕਦਾ, ਅਸਲ ਉਹ ਹੈ ਜਿਹੜਾ ਵਿੱਚ ਕਾਨੂੰਨ ਦੇ ਚੱਲਦਾ, ਨਿਯਮਾਂ 'ਚ ਚੱਲਦਾ, ਜਿਹੜਾ ਉਹਦਾ ਚਿੱਤ ਲੱਗਿਆ ਹੋਇਆ। ਸਾਡੇ ਵਰਗੇ ਆਪਣੀਆਂ ਮਰਜ਼ੀਆਂ ਕਰਦੇ ਆ, ਜੀਭ ਤੋਂ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਚਿੱਤ ਲੱਗੇ ਦਾ ਪਤਾ ਨਹੀਂ ਲੱਗਦਾ। ਸਾਡੇ ਤੇ ਆਮ ਹੀ ਇਹ ਗੱਲਾਂ ਆ, ਜਿਹੜਾ ਬੰਦਾ ਜ਼ਿਆਦਾ ਬੈਠਦਾ ਅਗਲਾ ਕਹਿੰਦਾ ਇਹਦਾ ਜ਼ਿਆਦਾ ਚਿੱਤ ਲੱਗਾ, ਇਹ 2 ਘੰਟੇ ਬਹਿੰਦਾ ਜ਼ਿਆਦਾ ਚਿੱਤ ਲੱਗਾ, ਇਹ 10 ਘੰਟੇ ਬਹਿੰਦਾ ਇਹਦਾ ਜ਼ਿਆਦਾ ਚਿੱਤ ਲੱਗਾ। ਇੱਥੋਂ ਨਹੀਂ ਪਤਾ ਲੱਗਦਾ ਉਹਦਾ ਲਾਈਫ ਸਟਾਈਲ ਕਿੱਦਾਂ ਦਾ, ਇੱਥੋਂ ਪਤਾ ਲੱਗਦਾ ਉਹਦੀ ਪ੍ਰੈਕਟੀਕੈਲਿਟੀ ਕਿੱਦਾਂ ਦੀ ਹੈ, ਇੱਥੋਂ ਪਤਾ ਲੱਗਦਾ ਉਸ ਬੰਦੇ ਦਾ ਜ਼ਿੰਦਗੀ ਜਿਉਣ ਦਾ ਢੰਗ ਕਿੱਦਾਂ ਦਾ, ਇੱਥੋਂ ਪਤਾ ਲੱਗਦਾ ਇਹਦਾ ਚਿੱਤ ਲੱਗਾ ਕਿ ਨਹੀਂ ਲੱਗਾ। ਅੱਖਾਂ ਬੰਦ ਕਰਕੇ ਬਹਿਣ ਨਾਲ ਇੱਦਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਸਿਰਫ ਮੈਂ, ਇੱਥੋਂ ਚਿੱਤ ਲੱਗੇ ਦਾ ਪਤਾ ਨਹੀਂ ਲੱਗਣਾ। ਲਾਈਫ ਸਟਾਈਲ ਕਿੱਦਾਂ ਦਾ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਕਿੱਦਾਂ ਦਾ। ਅਤੇ ਜੇ ਚਿੱਤ ਲੱਗੇ ਦੀ ਗੱਲ ਕਰੀਏ, ਮੈਨੂੰ ਮਾਫ਼ ਕਰਨਾ, ਸਿੱਖਾਂ ਨਾਲੋਂ ਕਿਤੇ ਜ਼ਿਆਦਾ ਗੋਰਿਆਂ ਦਾ ਚਿੱਤ ਲੱਗਿਆ ਲੱਗਦਾ ਹੈ, ਕਿਉਂਕਿ ਵਿਹਾਰ ਵਧੀਆ, ਲਾਈਫ ਸਟਾਈਲ ਸਾਡੇ ਨਾਲੋਂ ਵੀ ਵਧੀਆ ਹੈ। ਧੋਖਾ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ, ਹੈਲਪ ਕਰਨੀ ਇੱਕ ਦੂਜੇ ਦੀ ਸਾਡੇ ਨਾਲੋਂ ਜ਼ਿਆਦਾ ਆ। ਚਿੱਤ ਲੱਗਿਆ, ਲਾਅ ਆਫ ਨੇਚਰ ਨੂੰ ਜ਼ਿਆਦਾ ਸਮਝਦੇ ਆ ਸਾਡੇ ਨਾਲੋਂ। ਆ ਜੋੜੀਆਂ ਢੋਲਕੀਆਂ ਪਤਾ ਨਹੀਂ ਕਿੰਨੀਆਂ ਕਪਾੜ ਦਿੱਤੀਆਂ, ਵਾਜੇ ਤੋੜ ਦਿੱਤੇ, ਗਾ ਗਾ ਕੇ ਪਵਨ ਗੁਰੂ ਪਾਣੀ ਪੀਤਾ, ਪਵਨ ਗੁਰੂ ਪਾਣੀ ਪੀਤਾ, ਜਾ ਕੇ ਵੇਖੋ ਪੰਜਾਬ ਸਾਹ ਨਹੀਂ ਆਉਂਦਾ, ਇੰਨਾ ਧੂੰਆਂ ਹੈ, ਦਰਖਤ ਪੱਟਤੇ ਸਾਰੇ। ਕੁਦਰਤ ਨਾਲ ਪਿਆਰ ਤੇ ਕਰਦੇ ਆ, ਸਾਂਭਦੇ ਇਹ ਹੈ। ਮੈਂ ਕੱਲ ਵੀ ਬੇਨਤੀ ਕੀਤੀ ਵੀ ਗੁਰਬਾਣੀ ਦੇ ਜਿਹੜੇ ਬਚਨ ਨੇ, ਗੁਰਬਾਣੀ ਦੇ ਜਿਹੜੇ ਵਿਚਾਰ ਹੈ ਉਹ ਲਾਗੂ ਤੇ ਇਹ ਕਰੀ ਫਿਰਦੇ, ਅਸੀਂ ਤੇ ਪੜ੍ਹਦੇ ਹੀ ਰਹਿ ਗਏ ਸਿਰਫ, ਅਸੀਂ ਤੇ ਰੱਟੇ ਮਾਰੇ ਆ ਬਸ। ਅਸੀਂ ਪੜ੍ਹਨ ਵਾਲੇ ਹਾਂ, ਇਹਨਾਂ ਲੋਕਾਂ ਨੇ ਉਹ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਵਿਖਾਈਆਂ, ਪ੍ਰੈਕਟੀਕਲ ਕਰਕੇ ਵਿਖਾਈਆਂ। ਜਦੋਂ ਅਸੀਂ ਪ੍ਰੈਕਟੀਕਲਟੀ ਵੇਖਣੀ ਹੈ ਤੇ ਇਹ ਅੱਗੇ ਲੱਗ ਜਾਣੇ ਹੈ, ਤੇ ਜੇ ਜੀਭ ਤੋਂ ਬੋਲਦੇ ਵੇਖਣੇ ਫਿਰ ਅਸੀਂ ਅੱਗੇ ਹਾਂ। ਵੀ ਬਹੁਤ ਗਾਉਂਦੇ ਹਾਂ ਅਸੀਂ, ਸਾਰੀ ਸਾਰੀ ਰਾਤ ਗਾਉਂਦੇ ਹਾਂ ਅਸੀਂ, ਰੱਬ ਨਾਲ ਪਿਆਰ ਬੜਾ ਹੈ, ਤੇ ਜੇ ਪ੍ਰੈਕਟੀਕਲਟੀ ਵੇਖੋਗੇ ਐਂ ਲੱਗਦਾ ਵੀ ਇਹਨਾਂ ਦਾ। ਹੁਣ ਦੋ ਤਰ੍ਹਾਂ ਦੇ ਹੁੰਦੇ ਪੁੱਤ, ਇੱਕ ਗੱਲਾਂ ਹੀ ਕਰੀ ਜਾਂਦਾ, ਮੈਂ ਪਿਤਾ ਜੀ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ, ਮੈਂ ਤੇ ਮਰ ਸਕਦਾ ਤੁਹਾਡੇ ਬਿਨਾਂ, ਜਦੋਂ ਪਾਣੀ ਮੰਗਦਾ ਉਦੋਂ ਦੂਜਾ ਲਿਆ ਕੇ ਦਿੰਦਾ, ਉਹ ਬੈਠੇ ਹੀ ਰਹਿੰਦਾ। ਗੱਲਾਂ ਹੀ ਵਾਲੇ ਹੁੰਦੇ ਨਾ ਕਈ, ਆਪਾਂ ਮੈਨੂੰ ਲੱਗਦਾ ਉਹਨਾਂ 'ਚੋਂ ਹਾਂ, ਆਪਾਂ ਪਿਆਰ ਕਰਦੇ ਨਹੀਂ, ਆਪਾਂ ਗੱਲਾਂ ਹੀ ਕਰੀ ਜਾਂਦੇ, ਸਿਰਫ ਗੱਲਾਂ ਕਰਦੇ। ਰੱਬ ਨਾਲ ਪਿਆਰ ਕਰਨਾ, ਉਹਦੇ ਪਿਆਰ ਦੀ ਨਿਸ਼ਾਨੀ ਉਹਦੇ ਨਿਯਮ 'ਚ ਰਹਿਣਾ। ਹੁਣ ਕੋਈ ਬੰਦਾ ਕਵੇ ਮੈਂ ਅਮਰੀਕਾ ਦੇ ਕਾਨੂੰਨ ਨਾਲ ਬਹੁਤ ਪਿਆਰ ਕਰਨਾ, ਟਿਕਟ ਰੋਜ਼ ਮਿਲਦੀ ਇਹਨੂੰ, ਫਿਰ ਤੂੰ ਪਿਆਰ ਕਾਹਦਾ ਕਰਦਾ ਅਮਰੀਕਾ ਨਾਲ? ਅਮਰੀਕਾ ਨਾਲ ਪਿਆਰ ਕਰਨ ਦਾ ਮਤਲਬ ਹੈ ਇੱਥੋਂ ਦੇ ਕਾਨੂੰਨ ਨਾਲ ਪਿਆਰ ਕਰਨਾ। ਅੱਜ ਤੁਹਾਡੇ 'ਚ ਕੋਈ ਵੀ ਵੀਰ ਭਰਾ ਕਵੇ ਅਮਰੀਕਾ ਨਾਲ ਮੇਰਾ ਬਹੁਤ ਪਿਆਰ ਹੈ, ਇਹਦਾ ਅਰਥ ਹੈ ਅਮਰੀਕਾ ਦੇ ਨਿਯਮ ਨਾਲ, ਸਿਸਟਮ ਨਾਲ ਮੇਰਾ ਬਹੁਤ ਪਿਆਰ, ਅਰਥ ਇਹਦਾ ਅਸਲ ਇਹ ਹੈ। ਤੇ ਜਿਹੜਾ ਬੰਦਾ ਰੱਬ ਨਾਲ ਪਿਆਰ ਕਰਨ ਦਾ ਦਾਅਵਾ ਕਰਦਾ ਹੈ ਉਹ ਰੱਬ ਦੇ ਕਾਨੂੰਨ ਦੇ ਵਿੱਚ ਰਹਿੰਦਾ, ਇਹਦਾ ਮਤਲਬ ਇਹ ਵੀ ਕਾਨੂੰਨ ਨਾਲ, ਰੱਬ ਦਾ ਕਾਨੂੰਨ ਹੈ ਮੈਂ ਉਹਦੇ ਨਾਲ ਪਿਆਰ ਕਰਦਾ। ਤੇ ਪਰਮਾਤਮਾ ਦੇ ਕਾਨੂੰਨ ਨੂੰ ਜਿਹੜਾ ਬੰਦਾ ਤੋੜਦਾ ਹੈ ਉਹ ਰੱਬ ਨਾਲ ਪਿਆਰ ਕਰਨ ਦਾ ਦਾਅਵਾ ਕਿੱਦਾਂ ਕਰ ਸਕਦਾ? ਲਾਅ ਆਫ ਨੇਚਰ ਨੂੰ ਜਿਹੜਾ ਛੱਡਦਾ ਹੈ, ਮੰਨਦਾ ਨਹੀਂ, ਉਹ ਕਵੇ ਮੈਂ ਰੱਬ ਨਾਲ ਪਿਆਰ ਕਰਦਾ, ਉਹ ਫਿਰ ਕਾਹਦਾ? ਉਹ ਤੇ ਦਿਖਾਵਾ ਕਰਦਾ, ਉਹ ਤੇ ਐਵੇਂ ਹੀ ਬੋਲੀ ਜਾਂਦਾ, ਗੱਲਾਂ ਹੀ ਕਰਦਾ ਸਿਰਫ। ਤਾਂ ਕਰਕੇ ਕਹੀਦਾ ਜਿਨ ਮਨ ਹੋਰ ਮੁਖ ਹੋਰ ਸਿਖੰਡੇ ਕੱਚਿਆ। ਅਸਲ 'ਚ ਦਿਲ ਹੋ ਮੁਹੱਬਤ ਜਿਨ, ਦਿਲੋਂ ਪਿਆਰ ਕਰੋ, ਉਹਦੇ ਸਿਸਟਮ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਆਨੰਦ ਆਵੇ ਜ਼ਿੰਦਗੀ ਜਿਉਣ ਦਾ, ਫਿਰ ਗੱਲ ਬਣਨੀ। ਰਜਾ 'ਚ ਰਹਿਣਾ, ਰਜਾ 'ਚ, ਆਪਾਂ ਰਾਤ ਵੀ ਗੱਲ ਕਰਦੇ ਸੀ ਨਾ ਵੀ ਰਜਾ ਪਿਆਰੇ ਰਾਜੀ ਪਿਆਰੇ ਦੀ ਰਜਾ ਵਿੱਚ ਰਹਿਣਾ, ਇਹੋ ਹੈ ਨਿਸ਼ਾਨੀ ਪ੍ਰੇਮ ਦੀ। ਉਹਦੇ ਨਿਯਮਾਂ ਵਿੱਚ, ਰਜਾ ਵਿੱਚ ਬੱਝੇ ਰਹੀਏ, ਨਿਯਮਾਂ ਦੇ ਵਿੱਚ ਚੱਲੀਏ, ਇਹ ਪਿਆਰ ਦੀ ਨਿਸ਼ਾਨੀ ਹੈ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਹਾਂਜੀ, ਜੋ ਆਪਾਂ ਗੱਲ ਕਰਦੇ ਸੀ, ਸਾਚਾ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ। ਮੈਂ ਨਿਯਮਾਂ ਦੇ ਵਿੱਚ ਲੱਗਿਆ ਹੋਇਆ, ਤਾਂ ਕਰਕੇ ਕੁਦਰਤ ਦੇ ਨਿਯਮਾਂ ਨਾਲ, ਪ੍ਰਭੂ ਨਾਲ ਮੇਰਾ ਚਿੱਤ ਲੱਗਿਆ ਹੋਇਆ, ਇਸ ਕਰਕੇ ਆਦ ਅੰਤ ਪ੍ਰਭ ਸਦਾ ਸਹਾਈ, ਉਹ ਸਹਾਈ ਹੈ ਹੁਣ ਸਾਡਾ, ਧੰਨ ਹਮਾਰਾ ਮੀਤ। ਮੈਂ ਜਦੋਂ ਉਹਦੇ ਕਾਨੂੰਨ ਵਿੱਚ ਚੱਲਾਂਗਾ ਤੇ ਉਹ ਫਿਰ ਸਦਾ ਹੀ ਮੇਰਾ ਸਹਾਈ ਹੋਏਗਾ। ਇਹੀ ਤੇ ਉਹਦੀ ਖੇਡ ਵੇਖ ਵੇਖ ਕੇ ਹੈਰਾਨੀ ਹੁੰਦੀ ਹੈ, ਇਹ ਵੇਖ ਵੇਖ ਕੇ ਤੇ ਅਸ਼ਚਰਜਤਾ ਹੁੰਦੀ ਹੈ, ਇਹ ਵੇਖ ਵੇਖ ਕੇ ਤੇ ਵਿਸਮਾਦਤਾ ਹੁੰਦੀ ਹੈ, ਇਹੀ ਵੇਖ ਵੇਖ ਕੇ ਤੇ ਵਾਓ ਨਿਕਲਦਾ ਅੰਦਰੋਂ, ਵਾਹ ਵਾਹਿਗੁਰੂ ਵਾਹਿਗੁਰੂ, ਇਹ ਨਿਕਲਦਾ, ਵਾਹ ਵਾਹ ਨਿਕਲਦਾ। ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਆ ਅਸ਼ਚਰਜ ਗੱਲ ਵੇਖ ਵੇਖ ਕੇ ਤੇ ਹੈਰਾਨੀ ਹੁੰਦੀ ਹੈ ਵੀ ਜਿਹੜਾ ਨਿਯਮ ਮੁਤਾਬਕ ਚੱਲਦਾ ਉਹਨੂੰ ਕੁਛ ਨਹੀਂ ਹੁੰਦਾ, ਜਿਹੜਾ ਨਿਯਮ ਛੱਡ ਦਿੰਦਾ ਉਹ ਦੁਖੀ ਹੁੰਦਾ। ਇਹੀ ਤੇ ਵੇਖ ਵੇਖ ਕੇ ਖੁਸ਼ੀ ਹੁੰਦੀ ਹੈ। ਤੇ ਮੇਰਿਆ ਮਨਾ ਮਰ ਕਹਿੰਦੇ ਤੂੰ ਵੀ ਉਹਨੂੰ ਸਿਮਰੀ ਜਾ, ਚੇਤੇ ਰੱਖੀ, ਤੂੰ ਵੀ ਆਨੰਦ 'ਚ ਰਹਿ, ਖੁਸ਼ ਖੁਸ਼ ਰਹਿ, ਆਨੰਦ 'ਚ ਰਹਿ, ਖਿੜਿਆ ਖਿੜਿਆ ਰਹਿ। ਮੁਰਝਾਏ ਚਿਹਰੇ ਹੈ ਜੀ ਬਹੁਤੇ, ਮੁਰਝਾਏ ਚਿਹਰੇ ਹੈ, ਅਸੀਂ ਛੱਡ ਕੇ ਆਪਣੇ ਦੇਸ਼ ਵਿਦੇਸ਼ਾਂ ਵਿੱਚ ਆ ਗਏ, ਕੱਪੜੇ ਲੀੜੇ ਸੋਹਣੇ, ਸਭ ਕੁਝ ਸੋਹਣਾ, ਪਰ ਅੰਦਰੋਂ ਮੁਰਝਾਏ ਪਏ। ਇੱਥੇ ਸਾਡਾ ਹਾਲ ਏਦਾਂ ਦਾ, ਮੁਰਝਾਏ ਮੁਰਝਾਏ, ਪਰ ਜੇ ਆਨੰਦ 'ਚ ਰਹਿਣਾ ਤੇ ਸਤਿਗੁਰ ਤੋਂ ਨੁਕਤਾ ਸਿੱਖ ਲਓ ਵਿਆਰਿਓ, ਮੈਥਡ ਸਿੱਖ ਲਓ, ਜੁਗਤ ਸਿੱਖ ਲਓ। ਆਹ ਜੁਗਤ ਸਮਝ 'ਚ ਆਉਣ ਵਾਲੀ ਹੈ, ਇਹ ਪੱਲੇ ਬੰਨਣ ਵਾਲੀ, ਸਾਡਾ ਇੰਟਰਸਟ ਨਹੀਂ। ਮੈਂ ਤੇ ਕਈ ਵਾਰੀ ਸੋਚਦਾ ਇੱਥੇ ਅਗਲਾ ਕਹਿੰਦਾ ਚਲੋ ਧਰਮ ਆ, ਇੱਧਰ ਇੰਟਰਸਟ ਨਹੀਂ ਵਿਖਾਇਆ ਗੁਰਬਾਣੀ ਵਾਲੇ ਪਾਸੇ। ਬਹੁਤ ਬੰਦੇ ਆ ਸਾਡੇ ਵਿੱਚ, ਪੈਸੇ ਵਾਲੇ ਪਾਸੇ ਇੰਟਰਸਟ ਸੀ, ਪੈਸਾ ਬਹੁਤ ਆ ਗਿਆ, ਗੱਡੀਆਂ ਕੋਠੀਆਂ ਪ੍ਰੋਪਰਟੀ ਵਾਲੇ ਪਾਸੇ ਇੰਟਰਸਟ ਸੀ ਤੇ ਪ੍ਰੋਪਰਟੀ ਥੋੜੀ ਨਹੀਂ ਹੁਣ ਬਹੁਤ ਹੈ, ਦੋ ਦੋ ਤਿੰਨ ਤਿੰਨ ਘਰ ਲਈ ਫਿਰਦੇ ਐ, ਬਿਜ਼ਨਸ ਬਹੁਤ ਸੈੱਟ ਕਰ ਲਏ, ਇੰਟਰਸਟ ਸੀ, ਸਭ ਕੁਝ ਸੈੱਟ, ਬੈਂਕ ਬੈਲੈਂਸ ਬਣ ਗਿਆ, ਸਭ ਕੁਝ ਹੋ ਗਿਆ। ਧਰਮ ਵਾਲੇ ਪਾਸੇ, ਇੱਧਰ ਵਾਲੇ ਗੁਰਬਾਣੀ ਵਾਲੇ ਪਾਸੇ ਇੰਟਰਸਟ ਹੀ ਕੋਈ ਨਹੀਂ ਵਿਖਾਇਆ, ਪਰ ਇੱਧਰ ਇੰਟਰਸਟ ਚਾਹੀਦਾ ਸੀ, ਸ਼ੌਂਕ ਚਾਹੀਦਾ ਸੀ। ਇੱਧਰਲੇ ਪਾਸੇ ਸ਼ੌਂਕ ਪੈਦਾ ਕਰਦੇ ਆਪਾਂ, ਧਿਆਨ ਨਾਲ ਸੁਣਿਓ ਪਿਆਰਿਓ, ਇੰਟਰਸਟ ਪੈਦਾ ਕਰਦੇ। ਇੱਥੇ ਗੁਰੂ ਸਾਹਿਬ ਕਲੀਅਰ ਕਹਿੰਦੇ ਹੈ ਕਿ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਆਨੰਦ ਚ ਰਹਿ, ਉਹਨੂੰ ਯਾਦ ਰੱਖੀ। ਚਿੱਤ ਸਿਮਰਨ ਦਾ ਮਤਲਬ ਹੈ ਯਾਦ ਰੱਖਣਾ, ਸਿਮਰਨ ਦਾ ਹੀ ਸਿਮਰਨ, ਯਾਦ, ਚੇਤਾ, ਇਹ ਇੱਕੋ ਹੀ ਗੱਲ ਹੈ। ਯਾਦ ਰੱਖੀ, ਸਿਮਰ ਚੇਤਾ ਰੱਖੀ, ਚੇਤਾ ਰੱਖੀ, ਆਨੰਦ ਚ ਰਹੇਗਾ। ਕਿੱਡੀ ਸੋਹਣੀ ਸਾਨੂੰ ਕੁੰਜੀ ਮਿਲਦੀ ਹੈ, ਚਾਬੀ ਮਿਲਦੀ ਹੈ, ਆਨੰਦ ਦਾ ਖਜ਼ਾਨਾ ਮਿਲਦਾ, ਸਦਾ ਖੁਸ਼ ਰਹਿਣ ਦੀ ਜਾਚ ਮਿਲਦੀ ਹੈ। ਜੇ ਗੁਰਬਾਣੀ ਨੂੰ ਸਮਝੀਏ, ਇੱਦਾਂ ਦੇ ਸ਼ਬਦਾਂ ਨੂੰ ਸਮਝ ਜਾਈਏ, ਧਿਆਨ ਨਾਲ ਇੱਕ ਇੱਕ ਨੁਕਤਾ ਜੇ ਸਾਡੇ ਦਿਮਾਗ 'ਚ ਆ ਜਾਏ, ਇੰਟਰਸਟ ਤੇ ਪੈਦਾ ਕਰੀਏ। ਪਰ ਗੁਰਬਾਣੀ ਵਾਲੇ ਪਾਸੇ ਇੰਟਰਸਟ ਕਿੱਥੇ ਹੈ? ਮੱਥਾ ਟੇਕ ਲਿਆ, ਪ੍ਰਸ਼ਾਦਾ ਛਕ ਲਿਆ, ਪਰਿਕਰਮਾ ਕਰ ਲਈ, ਕਦੇ ਕਦੇ ਰੁਮਾਲਾ ਚੜ੍ਹਾ ਦਿੱਤਾ, ਕਦੇ ਕਦੇ ਪਾਠ ਕਰਾ ਦਿੱਤਾ, ਇੰਟਰਸਟ ਹੀ ਨਹੀਂ ਕੀਤਾ ਵੀ ਲਿਖਿਆ ਕੀ ਹੈ, ਕਦੇ ਧਿਆਨ ਨਾਲ ਸੁਣਦੇ ਸਮਝਦੇ। ਤੇ ਜੇ ਧਿਆਨ ਨਾਲ ਸੁਣਦੇ ਸਮਝਦੇ ਤੇ ਜ਼ਿੰਦਗੀ ਬਦਲ ਜਾਂਦੀ। ਇੰਟਰਸਟ ਪੈਦਾ ਹੋਵੇ, ਸ਼ੌਂਕ ਪੈਦਾ ਹੋਵੇ ਗੁਰਬਾਣੀ ਦੇ ਵਿੱਚ ਹੈ ਕੀ, ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਅਸੀਂ ਲਾਗੂ ਕਰਕੇ ਵੇਖਦੇ, ਉਹ ਜੋ ਲਿਖਿਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖਦੇ, ਜ਼ਿੰਦਗੀ ਜਿਉਣ ਦਾ ਸਵਾਦ ਹੀ ਕੁਝ ਹੋਰ ਹੋਣਾ ਸੀ। ਆ ਜਿਹੜਾ ਮਰੂ ਮਰੂ ਕਰਦੇ ਹਾਂ, ਰੋਂਦੇ ਰੋਂਦੇ ਹਾਂ, ਬੁਰਾ ਹਾਲ ਹੈ ਜਿਹੜਾ, ਇਹ ਹੋਣਾ ਨਹੀਂ ਸੀ, ਅਸੀਂ ਖਿੜੇ ਖਿੜੇ ਰਹਿਣਾ ਸੀ। ਅਮੈਰੀਕਾ ਵਰਗੀਆਂ ਕੰਟਰੀਆਂ, ਸਵਰਗਾਂ ਵਰਗੇ ਦੇਸ਼ ਹੈ, ਜਹਾਜ਼ਾਂ ਵਰਗੀਆਂ ਗੱਡੀਆਂ ਤੁਹਾਡੇ ਦਰਵਾਜ਼ਿਆਂ 'ਚ ਖੜੀਆਂ, ਮਹਿਲਾਂ ਵਰਗੇ ਘਰ ਹੈ, ਪਰ ਜਾਨ ਬੜੀ ਔਖੀ ਹੈ। ਕਿਉਂ ਔਖੀ ਹੈ? ਹਰ ਸਿਮਰ ਸਿਮਰ ਇਹਦੇ ਤੋਂ ਵਾਂਝੇ ਹਾਂ। ਹਰ ਹਰ ਕਹੀਏ ਲੋ ਨਿਯਮ ਕੁਦਰਤ ਦਾ ਵਿਧਾਨ, ਹਰ ਸਿਮਰ ਸਿਮਰ ਨਿਯਮਾਂ ਨੂੰ ਚੇਤਾ ਕਰ ਕਰਕੇ ਆਨੰਦ ਮਿਲੇਗਾ, ਖੇੜਾ ਮਿਲੇਗਾ, ਉਹਦੇ ਕਾਨੂੰਨ ਨੂੰ ਧਿਆਨ 'ਚ ਰੱਖ ਕੇ ਜ਼ਿੰਦਗੀ ਜਿਉ, ਖੁਸ਼ ਰਹੇਗਾ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਖੁਸ਼ ਰਹਿ। ਆਨੰਦ ਭਇਆ ਮੇਰੀ ਮਾਏ ਸਤਿਗੁਰੂ
ਮੈਂ ਪਾਇਆ,
ਮੈਂ ਪਾਇਆ, ਸੱਚਾ ਗਿਆਨ ਲੈ, ਸਮਝ ਲੈ। ਤੇ ਸਮਝ ਕਾਹਦੀ ਲੈਣੀ ਹੈ? ਉਹਦੇ ਕੁਦਰਤ ਦੇ ਕਾਨੂੰਨ ਦੀ, ਉਹਨੂੰ ਸਮਝ। ਮਨ ਬਿਲਾਸ ਭਏ ਸਾਹਿਬ ਕਿਲੋਂ,
ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਉਹਨੂੰ ਸਿਮਰਦਾ ਰਹਿ, ਚੇਤਾ ਰੱਖ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਚੇਤਾ ਰੱਖ। ਹੁਣ ਸਾਡੇ ਇੱਦਾਂ ਇਹਦਾ ਅਰਥ ਇੱਦਾਂ ਸਮਝ ਲਿਆ ਵੀ ਸਿਮਰੋ ਸਿਮਰ ਮਤਲਬ ਵੀ ਇੱਦਾਂ ਬਹਿ ਤੇ ਮੈਂ ਕਹਿੰਦਾ ਮੈਡੀਟੇਸ਼ਨ ਕਰਨਾ, ਵਾਹਿਗੁਰੂ ਵਾਹਿਗੁਰੂ ਅੱਧਾ ਘੰਟਾ ਘੰਟਾ ਕਰ ਲਓ, ਬਹੁਤ ਚੰਗਾ, ਵਧੀਆ ਕਰ ਲੈਣਾ ਚਾਹੀਦਾ। ਏਦਾਂ ਅੱਖਾਂ ਬੰਦ ਕਰਕੇ ਇਕੱਲੇ ਬਹਿ ਕੇ 15 ਮਿੰਟ ਲਾ ਸਕਦਾ ਜਿਹੜਾ ਲਾਵੇ, ਅੱਧਾ ਘੰਟਾ ਲਾ ਸਕਦਾ ਲਾਵੇ। ਪਰ ਸਿਮਰਨ ਦਾ ਅਸਲ ਮਤਲਬ ਇਹ ਹੈ ਉਹਦੇ ਨਿਯਮ ਨੂੰ ਧਿਆਨ 'ਚ ਰੱਖਣਾ, ਉਹ ਅਸਲ ਸਿਮਰਨ ਹੈ। ਜਿਹੜਾ ਅਸੀਂ ਚੇਤਾ ਰੱਖਣਾ, ਸੁਰਤ ਵਿੱਚ ਰੱਖਣਾ, ਉਹਦੇ ਰੱਟੇ ਲਾਉਣ ਦੀ ਲੋੜ ਨਹੀਂ ਪੈਣੀ, ਫਿਰ ਸਦਾ ਹੀ ਖੁਸ਼ ਰਹਾਂਗੇ। ਆਨੰਦ ਪਾਇਆ ਮੇਰੀ ਮਾਏ, ਆਨੰਦ 'ਚ ਰਹਾਂਗੇ। ਸੋ ਤਾਂ ਕਰਕੇ ਉਹਦੇ ਨਾਲ ਜੁੜਨਾ, ਉਹਦੇ ਨਿਯਮਾਂ ਦੇ ਵਿੱਚ ਰਹੇਗਾ। ਜਿਹੜਾ ਔਖੀ ਕੜੀ ਨਾ ਦੇਖਣ ਦੇ, ਔਖੀ ਕੜੀ ਉਹਦੀ ਜ਼ਿੰਦਗੀ 'ਚ ਨਹੀਂ ਆਉਂਦੀ, ਉਹ ਹਰ ਤਰ੍ਹਾਂ ਦੀ ਔਖੀ ਕੜੀ ਨੂੰ ਸੌਖੀ ਕਰ ਲਏਗਾ, ਜ਼ਿੰਦਗੀ ਜਿਉਣ ਦਾ ਸਵਾਦ ਲਏਗਾ। ਇਸੇ ਕਰਕੇ ਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਕਿੰਨੀਆਂ ਕਿੰਨੀਆਂ ਤਕਲੀਫਾਂ ਵੀ ਆਈਆਂ ਸਾਡੇ ਗੁਰੂ ਸਾਹਿਬ ਦੇ ਉੱਤੇ, ਕਿੰਨੀਆਂ ਮੁਸੀਬਤਾਂ ਆਈਆਂ, ਕਿੰਨੀਆਂ ਦੁੱਖ ਦੀਆਂ ਘੜੀਆਂ ਆਈਆਂ, ਪਰ ਉਹ ਦੁਖੀ ਨਹੀਂ ਹੋਏ, ਕਿਉਂਕਿ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ। ਉਹਦੇ ਨਿਯਮਾਂ ਨੂੰ ਸਮਝਦੇ ਹੈ, ਉਹ ਜਾਣਦੇ ਹੈ ਸਾਰਾ ਕੁਛ। ਇਸ ਕਰਕੇ ਵੱਡੀਆਂ ਵੱਡੇ ਵੱਡੇ ਦੁੱਖਾਂ ਨੂੰ ਝੱਲਣ ਦੀ ਤਾਕਤ ਆ ਗਈ ਉਹਨਾਂ ਨੂੰ। ਉਹ ਬ੍ਰੇਨ ਦੇ ਸਿਸਟਮ ਨੂੰ ਵੀ ਜਾਣਦੇ ਹੈ, ਆਹ ਦਿਮਾਗ ਹੈ ਜਿਹੜਾ ਦੁਨੀਆਂ ਦਾ, ਆਪਾਂ ਗੱਲ ਸ਼ੁਰੂ 'ਚ ਕੀਤੀ ਵੀ ਕਿਹੜਾ ਦੁੱਖ ਹੈ ਜਿਹੜਾ ਝੱਲ ਨਹੀਂ ਸਕਦਾ। ਹਰ ਸੱਟ ਨੂੰ ਝੱਲਿਆ ਜਾ ਸਕਦਾ, ਇਹ ਵੀ ਲਾਅ ਆਫ ਨੇਚਰ 'ਚ ਆਉਂਦਾ ਹੈ ਵੀ ਬ੍ਰੇਨ ਹੈ ਜਿਹੜਾ ਵੱਡੀਆਂ ਤੋਂ ਵੱਡੀਆਂ ਸੱਟਾਂ ਝੱਲ ਲੈਂਦਾ, ਜਿੰਨੀਆਂ ਮਰਜ਼ੀ ਸੱਟਾਂ ਵੱਜਣ ਝੱਲ ਸਕਦਾ, ਕੋਈ ਦੁੱਖ ਐਸਾ ਨਹੀਂ ਜਿਹੜਾ ਝੱਲ ਨਾ ਸਕੇ। ਇਸ ਗੱਲ ਦਾ ਪਤਾ ਹੈ ਤੇ ਵੱਡੀਆਂ ਵੱਡੀਆਂ ਮੁਸੀਬਤਾਂ ਝੱਲਣ ਵਾਸਤੇ ਤਿਆਰ ਹੋ ਗਏ। ਆਪਾਂ ਕੱਲ ਗੱਲ ਕਰਦੇ ਸੀ ਸਰਸਾ ਦੇ ਕੰਢੇ ਤੇ ਸਤਿਗੁਰ ਦਾ ਸਾਰਾ ਪਰਿਵਾਰ ਵਿਛੜਿਆ, ਵੱਡੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ, ਇਹਨਾਂ ਨੇ ਸਰਸਾ ਪਾਰ ਨਹੀਂ ਸੀ ਕੀਤਾ, ਸਰਸਾ ਪਾਰ ਨਹੀਂ ਕੀਤਾ। ਤੇ ਜਦੋਂ ਨਾਲ ਨਾਲ ਸਰਸਾ ਦੇ ਕੰਢੇ ਕੰਢੇ ਤੇ ਤੁਰੇ ਆਏ, ਪਹਾੜਾਂ ਵਾਲੇ ਪਾਸਿਓਂ ਪਾਣੀ ਆ ਰਿਹਾ, ਨੀਵੇਂ ਪਾਸੇ ਜਾ ਰਿਹਾ, ਕਹਿੰਦੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਸਰਸਾ ਪਾਰ ਨਹੀਂ ਕੀਤਾ, ਪਾਣੀ ਜਿੱਧਰ ਜਾ ਰਿਹਾ ਉੱਧਰ ਨੂੰ ਤੁਰੇ ਜਾਂਦੇ। ਸਿੰਘ ਸਰਸਾ ਪਾਰ ਕਰ ਗਏ ਪਰ ਗੁਰੂ ਸਾਹਿਬ ਚਲੇ ਗਏ, ਮਾਤਾ ਤੇ ਸਾਹਿਬਜ਼ਾਦੇ ਇਹਨਾਂ ਨੇ ਸਰਸਾ ਪਾਰ ਨਹੀਂ ਕੀਤਾ। ਪਟੜੀ ਪਟੜੀ ਸਰਸਾ ਦੇ ਕੰਢੇ ਕੰਢੇ ਤੁਰੇ ਜਾਂਦੇ ਆ, ਜਿੱਥੇ ਕਿਤੇ ਕੋਈ ਸਿਪਾਹੀ ਆਉਂਦੇ ਹੈ ਉਹਨਾਂ ਨੂੰ ਵੇਖ ਕੇ ਥੱਲੇ ਉੱਤਰ ਜਾਂਦੇ ਹੈ, ਸਿਪਾਹੀ ਲੰਘ ਜਾਂਦੇ ਹੈ, ਫਿਰ ਪਟੜੀ ਪਟੜੀ ਤੁਰਦੇ ਆ, ਥੋੜ੍ਹਾ ਜਿਹਾ ਤੁਰਦੇ ਆ, ਫਿਰ ਕੋਈ ਘੋੜਿਆਂ ਦੇ ਪੌੜਾਂ ਦੀ ਆਵਾਜ਼ ਆਉਂਦੀ ਹੈ, ਫਿਰ ਥੱਲੇ ਉੱਤਰ ਜਾਂਦੇ ਆ, ਫਿਰ ਜਦੋਂ ਸਿਪਾਹੀ ਅੱਗੇ ਲੰਘ ਜਾਂਦੇ ਆ ਤੇ ਫਿਰ ਪਟੜੀ ਪਟੜੀ ਤੁਰਦੇ ਆ। ਚੱਲਦਿਆਂ ਚੱਲਦਿਆਂ ਕਹਿੰਦੇ ਚੱਕ ਢੇਰਾਂ ਇੱਕ ਪਿੰਡ ਹੈ, ਉਹ ਪਿੰਡ ਆਇਆ ਅੱਗੇ, ਪਿੰਡ ਦੇ ਬਾਹਰ ਬਾਹਰ ਸਤਲੁਜ ਦੇ ਕੰਢੇ ਦੇ ਉੱਤੇ ਇੱਕ ਮਲਾਹ ਦੀ ਛੱਪਰੀ ਸੀ। ਮਲਾਹ ਗਰੀਬ ਛੋਟੀ ਜਿਹੀ ਛੱਪਰੀ ਬਣਾ ਕੇ ਰਹਿੰਦਾ ਹੈ, ਉਹਦਾ ਨਾਂ ਅਸਲੀ ਤੇ ਸੀ ਕਰੀਮ ਬਖਸ਼, ਉਹਦਾ ਅਸਲੀ ਨਾਮ ਸੀ ਕਰੀਮ ਬਖਸ਼, ਪਰ ਉਹਨੂੰ ਜ਼ਬਰਦਸਤੀ, ਪਹਿਲਾਂ ਹਿੰਦੂ ਸੀ ਮਾਫ਼ ਕਰਨਾ, ਉਹਦਾ ਨਾਂ ਸੀ ਕੁੰਮਾ ਮਾਸ਼ਕੀ, ਤੇ ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਿਆ ਗਿਆ, ਉਦੋਂ ਫਿਰ ਉਹਦਾ ਨਾਮ ਰੱਖ ਦਿੱਤਾ ਗਿਆ ਕਰੀਮ ਬਖਸ਼। ਪਹਿਲਾ ਨਾਮ ਜਿਹੜਾ ਸੀ ਉਹ ਕੁੰਮਾ ਮਾਸ਼ਕੀ ਸੀ। ਧੱਕੇ ਨਾਲ ਧਰਮ ਪਰਿਵਰਤਨ ਕੀਤਾ ਜਾਂਦਾ ਸੀ, ਔਰੰਗਜ਼ੇਬ ਵੱਲੋਂ ਧੱਕਾ ਕੀਤਾ ਗਿਆ ਤੇ ਕਰੀਮ ਬਖਸ਼ ਨੂੰ ਬਣਾ, ਕੁੰਮੇ ਮਾਸ਼ਕੀ ਨੂੰ ਕਰੀਮ ਬਖਸ਼ ਬਣਾ ਦਿੱਤਾ, ਮੁਸਲਮਾਨ ਬਣ ਗਿਆ, ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ। ਛੱਪਰੀ ਦੇ ਵਿੱਚ ਰਹਿੰਦਾ ਹੈ, ਜਿਹੜਾ ਵੀ ਕੋਈ ਮੁਸਾਫਰ ਆਉਂਦਾ ਪਾਰ ਲੰਘਾ ਦਿੰਦਾ ਹੈ। ਸਤਲੁਜ ਦੇ ਵਿੱਚ ਇਹਦੀ ਬੇੜੀ ਹੈ। ਅੱਜ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਜਦੋਂ ਸਰਸਾ ਦੇ ਕੰਢੇ 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 ਤੁਰਦੇ ਤੁਰਦੇ ਇਹਦੀ ਛੱਪਰੀ ਵਿੱਚ ਆਏ, ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੇ ਵੇਖਿਆ ਵੀ ਛੱਪਰੀ ਹੈ ਛੋਟੀ ਜਿਹੀ। ਸਾਹਿਬਜ਼ਾਦੇ ਪੁੱਛਦੇ ਮਾਤਾ ਜੀ ਜਾਣਾ ਕਿੱਥੇ, ਉਹ ਇੱਕ ਛੱਪਰੀ ਦਿਸਦੀ ਹੈ, ਚੱਲੀਏ। ਚਲੋ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਮਾਤਾ ਗੁਜਰ ਕੌਰ ਜੀ ਛੱਪਰੀ ਦੇ ਕੋਲ ਆਏ, ਛੱਪਰੀ ਦੇ ਬਾਹਰ ਖਲੋ ਕੇ ਮਾਤਾ ਜੀ ਨੇ ਆਵਾਜ਼ ਮਾਰੀ ਵੀ ਛੱਪਰੀ ਦੇ ਆ ਮਾਲਕਾ ਦਰਵਾਜ਼ਾ ਖੋਲ। ਉਹਨੇ ਦਰਵਾਜ਼ਾ ਖੋਲਿਆ, ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਵੇਖ ਕੇ ਪੁੱਛਣ ਲੱਗਿਆ ਜੀ ਕੌਣ ਹੋ ਤੁਸੀਂ, ਤੇ ਮਾਤਾ ਜੀ ਕਹਿਣ ਲੱਗੇ ਤੂੰ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ? ਮਾਤਾ ਗੁਜਰ ਕੌਰ ਜੀ ਕਹਿੰਦੇ ਹੈ ਵੀ ਭਾਈ ਤੂੰ ਗੁਰੂ ਗੋਬਿੰਦ ਸਿੰਘ ਨੂੰ ਜਾਣਦਾ? ਉਹ ਦਰਵਾਜ਼ਾ ਫਿਰ ਬੰਦ ਹੋ ਗਿਆ। ਉਹ ਕਹਿਣ ਲੱਗਾ ਜੀ ਮੈਂ ਉਹਨਾਂ ਦੇ ਸੇਵਾਦਾਰਾਂ ਨੂੰ ਜਾਣਦਾ, ਮੇਰੀ ਛੱਪਰੀ ਦੇ ਵਿੱਚ ਬੈਠਦੇ ਹੈ, ਸਫ਼ਰ ਕਰਦੇ ਹੈ, ਉਹਨਾਂ ਦੀ ਸੰਗਤ ਮੈਂ ਜਾਣਦਾ, ਕਈ ਮੈਨੂੰ ਉਹਨਾਂ ਦੇ ਪਿਆਰ ਵਾਲੇ ਪਰਿਵਾਰ ਜਿਹੜੇ ਆ ਮਿਲਦੇ ਹੈ। ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਆ, ਮੇਰੀ ਛੱਪਰੀ 'ਚ ਬੈਠ ਮੇਰੀ ਕਿਸ਼ਤੀ ਦੇ ਵਿੱਚ ਬੈਠ ਕੇ ਜਾਂਦੇ ਆ। ਮਾਤਾ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਬਾਰੇ ਚੰਗੀ ਤਰ੍ਹਾਂ ਸੁਣਿਆ? ਕਹਿੰਦਾ ਸੁਣਿਆ, ਮੈਂ ਕਦੇ ਦਰਸ਼ਨ ਨਹੀਂ ਕੀਤੇ, ਮੈਂ ਕਦੀ ਮਿਲਿਆ ਨਹੀਂ। ਮਾਤਾ ਜੀ ਕਹਿਣ ਲੱਗੇ ਆ ਜਿਹੜੇ ਬੱਚੇ ਆ ਨਾ ਨਿੱਕੇ ਨਿੱਕੇ ਮੇਰੇ ਨਾਲ 7 ਸਾਲ ਦਾ 9 ਸਾਲ ਦਾ, ਇਹ ਉਹਨਾਂ ਦੇ ਸਾਹਿਬਜ਼ਾਦੇ ਹਨ, ਉਹਨਾਂ ਦੇ ਲਾਲ ਹਨ, ਤੇ ਮੈਂ ਉਹਨਾਂ ਦੀ ਮਾਂ। ਮੇਰਾ ਇੱਕੋ ਇੱਕ ਪੁੱਤ ਹੈ ਜਿਹਨੂੰ ਦੁਨੀਆ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜਾਣਦੀ। ਕਿੱਡੇ ਮਾਣ ਵਾਲੀ ਗੱਲ ਹੈ। ਧੰਨ ਮਾਂ ਗੁਜਰ ਕੌਰ, ਜਦੋਂ ਕਿਤੇ ਮੈਂ ਬੜੀ ਵਾਰੀ ਅੱਗੇ ਵੀ ਗੱਲ ਕਰਦਾ ਹੁੰਦਾ ਬਈ, ਕਈ ਵਾਰੀ ਆਪਣੇ ਤੋਂ ਕਈ ਪੁੱਛ ਲੈਂਦੇ ਤੁਹਾਡਾ ਨਾਂ ਕੀ ਹੈ ਭੈਣ ਜੀ, ਤੇ ਅਗਲਾ ਕਹਿੰਦਾ ਫਲਾਣਾ ਹੈ ਜੀ, ਤੁਹਾਡੇ ਘਰ ਵਾਲੇ ਦਾ ਨਾਂ ਕੀ ਹੈ ਜੀ, ਬੱਚੇ ਕਿੰਨੇ ਹੈ ਜੀ, ਕਾਰੋਬਾਰ ਕੀ ਹੈ ਜੀ, ਕੰਮ ਕੀ ਕਰਦੇ ਤੁਸੀਂ? ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਮਾਤਾ ਗੁਜਰ ਕੌਰ ਜੀ ਨੂੰ ਕੋਈ ਪੁੱਛੇ, ਹੋ ਸਕਦਾ ਕਦੇ ਕਿਸੇ ਨੇ ਪੁੱਛਿਆ ਵੀ ਹੋਵੇ ਵੀ ਮਾਤਾ ਜੀ ਤੁਹਾਡਾ ਨਾਂ ਕੀ ਹੈ, ਤੇ ਗੁਜਰੀ, ਮਾਤਾ ਗੁਜਰੀ। ਅੱਛਾ ਗੁਜਰੀ, ਤੁਹਾਡੇ ਰਹਿਣ ਵਾਲੇ ਕਿੱਥੇ ਦੇ? ਆਨੰਦਪੁਰ ਸਾਹਿਬ ਦੇ। ਪਤੀ ਦਾ ਨਾਮ ਗੁਰੂ ਤੇਗ ਬਹਾਦਰ, ਸਹੁਰਾ ਗੁਰੂ ਹਰਗੋਬਿੰਦ ਸਾਹਿਬ। ਬੱਚਾ ਵੀ ਹੈ ਮਾਤਾ ਕੋਈ? ਇੱਕੋ ਹੀ ਹੈ ਪੁੱਤ, ਪੁੱਤਰ ਮੇਰਾ ਇੱਕੋ ਹੀ ਹੈ। ਉਹਦਾ ਕੀ ਨਾਂ ਜੀ? ਜਦੋਂ ਇੱਦਾਂ ਹੋਣਾ ਵੀ ਪੁੱਤਰ ਦਾ ਨਾਂ ਕੀ ਹੈ? ਗੁਰੂ ਗੋਬਿੰਦ ਸਿੰਘ। ਕਿੱਡੇ ਮਾਣ ਵਾਲੀ ਗੱਲ। ਪੋਤਰੇ ਚਾਰ ਹੈ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ। ਚਾਰ ਪੋਤਰੇ ਹੈ, ਪੁੱਤਰ ਮੇਰੇ ਦਾ ਨਾਂ ਗੋਬਿੰਦ ਸਿੰਘ, ਇੱਕੋ ਹੀ ਪੁੱਤਰ ਮੇਰਾ। ਇਹ ਕਿੱਡੇ ਮਾਣ ਵਾਲੀ ਗੱਲ ਹੈ। ਇਦਾਂ ਦਾ ਕੰਮ ਕਰੋ ਜ਼ਿੰਦਗੀ ਦੇ ਵਿੱਚ ਕਿ ਸਾਡੇ ਮਾਪਿਆਂ ਨੂੰ ਸਾਡੇ 'ਤੇ ਮਾਣ ਹੋਵੇ। ਜਦੋਂ ਸਾਡਾ ਕਿਤੇ ਨਾਂ ਲੈਣਾ ਪਵੇ, ਦੱਸਣਾ ਪਵੇ, ਤਾਂ ਸਿਰ ਉੱਚਾ ਹੋ ਜਾਏ, ਐਡੇ ਮਾਣ ਨਾਲ ਅਸੀਂ ਗੱਲ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਾਤਾ ਗੁਜਰ ਕੌਰ। ਜਦੋਂ ਵੀ ਕਿਸੇ ਨੇ ਪੁੱਛਣਾ, ਕਹਿੰਦੇ ਮਾਤਾ ਗੁਜਰੀ, ਗੁਜਰ ਕੌਰ ਨੇ ਆਪਣਾ ਨਾਮ ਦੱਸਣਾ ਸੀ। ਪਿੱਛੇ ਜੇ ਕਵਿਤਾ ਪੜ੍ਹੀ ਇੰਡੀਆ, ਜਦੋਂ ਮੈਂ ਆਇਆ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ, ਧਿਆਨ ਨਾਲ ਜ਼ਰਾ ਇਕਾਗਰਤਾ ਨਾਲ ਸੁਣਿਓ। ਬੱਚਿਆਂ ਦਾ ਵੀ ਥੋੜ੍ਹਾ ਜਿਹਾ ਖਿਆਲ ਰੱਖਿਓ, ਕੋਈ ਰੌਲਾ ਨਾ ਪਾਵੇ, ਥੋੜ੍ਹਾ ਚਿਰ ਟਕਾ ਨਾਲ ਸੁਣਿਓ। ਹਾਂਜੀ।
ਸੰਗਤੇ ਨੀ ਮੇਰਾ ਨਾ ਗੁਜ਼ਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜ਼ਰੀ, ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ, ਸੰਗਤੇ ਨੀ ਮੇਰਾ ਨਾਂ ਗੁਜ਼ਰੀ। ਮੇਰਾ ਨੌਂ ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ, ਉਹ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ, ਹਿੰਦ ਧਰਮ ਦੀ ਰੱਖਿਆ ਕਰਨ ਗਿਆ। ਜਦ ਤੱਕਿਆ ਸੀਸ ਇਹਨਾਂ ਅੱਖੀਆਂ ਨੇ, ਜਦ ਤੱਕ ਆਸੀਸ ਇਹਨਾਂ ਅੱਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ ਮੇਰੇ ਵੱਡੇ ਪੋਤਿਆਂ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ ਮੋਰਾਂ ਨੇ ਗੰਗੂ ਮੋਲਿਆ ਸੀ ਮੈਂ ਜੋਰਾ ਵਰਤੇ ਫਤਿਹ ਲਕੋਲਿਆ ਸੀ ਨਾ ਜਾਲ ਮਾ ਕੀਤਾ ਤਰਸ ਰਤਾ ਪੁੱਛਦੇ ਗੋਬਿੰਦ ਦਾ ਤਾ ਪਤਾ ਸਾਨੂੰ ਕੋਤ ਵਾਲੀ ਵਿੱਚ ਕੈਦ ਕੀਤਾ ਸਾਨੂੰ ਕੋਤ ਵਾਲੀ ਵਿੱਚ ਕੈਦ ਕੀਤਾ ਮੈਂ ਦੱਸਾਂ ਜੋ ਜੋ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਅੱਗੇ ਝੁੱਕ ਜਾਇਓ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜ਼ਰੀ
ਧੰਨਵਾਦ ਗੁਜਰ ਕੌਰ ਜੀ ਜਿਨ੍ਹਾਂ ਨੇ ਕਿੰਨੇ ਦੁੱਖ ਆਪਣੀ ਜ਼ਿੰਦਗੀ ਵਿੱਚ ਚੱਲੇ ਕਿੰਨਾ ਆਪਣੇ ਆਪ ਨੂੰ ਵੱਡਿਆਂ ਕਰ ਲਿਆ ਛੋਟੇ ਸਾਹਿਬਜ਼ਾਦਿਆਂ ਦਾ ਸੁਨੇਹਾ ਆਇਆ ਉਹ ਵੀ ਚੱਲਿਆ ਫਿਰ ਇਤਿਹਾਸਕਾਰਾਂ ਨੇ ਤੇ ਕਈਆਂ ਨੇ ਤੇ ਲਿਖਿਆ ਵੀ ਮਾਤਾ ਗੁਜਰ ਕੌਰ ਨੇ ਬੁਰਜ ਤੋਂ ਛਾਲ ਮਾਰੀ ਛਾਲ ਨਹੀਂ ਮਾਰੀ ਮਾਤਾ ਗੁਜਰ ਕੌਰ ਨੂੰ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਧੱਕਾ ਦਿੱਤਾ ਜਦੋਂ ਸਾਹਿਬਜ਼ਾਦੇ ਦੋਵੇਂ ਸ਼ਹੀਦ ਹੋ ਗਏ। ਕਿੱਡਾ ਹੌਸਲਾ! ਕੁੰਮੇ ਮਾਸ਼ਕੀ ਦੀ ਛੱਪਰੀ ਵਿੱਚ ਜਾ ਕੇ ਕਹਿੰਦੇ ਹੈ, ਇਹ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਹੈ, ਲਾਲ ਹੈ ਉਹਨਾਂ ਦੇ, ਤੇ ਮੈਂ ਉਹਨਾਂ ਦੀ ਮਾਂ। ਕਹਿੰਦਾ, ਧੰਨ ਭਾਗ ਮੇਰੇ ਜੀ ਆਇਆਂ ਨੂੰ, ਜੋ ਮੇਰਾ ਤੁਹਾਡਾ। ਆ ਛੱਪਰੀ ਹੋਈ ਹੈ, ਆ ਜਾਓ, ਮੈਂ ਬਾਹਰ ਪੈ ਜਾਵਾਂਗਾ, ਤੁਸੀਂ ਅੰਦਰ ਆਰਾਮ ਕਰੋ। ਮਾਤਾ ਜੀ ਤੇ ਸਾਹਿਬਜ਼ਾਦੇ ਅੰਦਰ, ਤੇ ਉੱਧਰ ਇੱਕ ਉੱਥੇ ਨੇੜੇ ਬ੍ਰਾਹਮਣ ਪਰਿਵਾਰ ਰਹਿੰਦਾ ਹੈ, ਉੱਥੇ ਬਜ਼ੁਰਗ ਮਾਤਾ ਰਹਿੰਦੀ ਹੈ, ਲਕਸ਼ਮੀ ਉਹਦਾ ਨਾਮ ਹੈ, ਉਹਦੇ ਤੋਂ ਪ੍ਰਸ਼ਾਦੇ, ਪੰਜ ਛੇ ਪ੍ਰਸ਼ਾਦੇ ਲੈ ਕੇ ਆਇਆ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਛਕਾਏ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੇ ਖਾਲਸੇ ਤੋਂ ਵਿਛੜ ਕੇ ਪਹਿਲੀ ਰਾਤ ਜਿਹੜੀ ਹੈ ਇਹ ਸਤਲੁਜ ਦੇ ਕੰਢੇ ਚੱਕ ਢੇਰਾਂ ਪਿੰਡ ਦੇ ਵਿੱਚ ਕੁੰਮੇ ਮਾਸ਼ਕੀ ਦੀ ਛੱਪਰੀ ਦੇ ਵਿੱਚ ਕੱਢੀ। ਸਾਰੀ ਰਾਤ ਬੱਚਿਆਂ ਨੂੰ ਨਾਲ ਲਾ ਕੇ ਸਮਝਾਉਂਦੇ ਰਹੇ, ਪਿਆਰ ਦਾ ਨਿੱਘ ਦਿੰਦੇ ਰਹੇ, ਤੇ ਉਹ ਬਾਹਰ ਆਪਣੀ ਛੱਪਰੀ ਦੇ ਸੁੱਤਾ ਲੰਮਾ ਪੈ ਗਿਆ, ਨੀਂਦਰ ਨਹੀਂ ਆਈ, ਸਾਰੀ ਰਾਤ ਲਾਂਤਾ ਪਾਉਂਦਾ ਰਿਹਾ ਸਮੇਂ ਦੀਆਂ ਸਰਕਾਰਾਂ ਨੂੰ। ਚੇਤਾ ਰੱਖਿਓ ਪਿਆਰਿਓ, ਕੁੰਮੇ ਮਾਸ਼ਕੀ ਵਰਗੇ ਬੰਦੇ ਤੇ ਗੰਗੂ ਵਰਗੇ ਬੰਦੇ ਸਾਡੀ ਜ਼ਿੰਦਗੀ 'ਚ ਵੀ ਬਹੁਤ ਆਉਂਦੇ। ਜੇ ਅਸੀਂ ਕਹੀਏ ਨਾ ਬਈ ਕੁੰਮਾ ਮਾਸ਼ਕੀ ਹੈਲਪ ਕਰਨ ਵਾਲਾ ਬੰਦਾ ਦੁੱਖ ਦੇ ਵਿੱਚ, ਸਾਡੀ ਜ਼ਿੰਦਗੀ 'ਚ ਨਹੀਂ ਆਇਆ। ਕਈ ਬੰਦਿਆਂ ਦੀ ਜ਼ਿੰਦਗੀ 'ਚ ਇਹੋ ਜਿਹੇ ਬੰਦੇ ਆਉਂਦੇ ਆ ਜਿਹੜੇ ਇੰਨੀ ਹੈਲਪ ਕਰਦੇ ਆ ਕਿ ਜ਼ਿੰਦਗੀ ਸੈੱਟ ਕਰ ਦਿੰਦੇ, ਪੂਰਾ ਨਾਲ ਖੜ ਜਾਂਦੇ ਕਈ ਬੰਦੇ। ਕੋਈ ਬੰਦਾ ਕੱਚਾ ਅਮੈਰੀਕਾ ਵਿੱਚ ਆਇਆ, ਤੁਹਾਡੇ ਨਾਲ ਕਈਆਂ ਨਾਲ ਬਣੀ ਹੋਣੀ ਇੱਦਾਂ ਦੀ, ਵੀ ਫਲਾਣਾ ਇੱਕ ਬੰਦਾ ਸੀ, ਉਹਨੇ ਇੰਨੀ ਹੈਲਪ ਕੀਤੀ, ਬੜੀ ਹੈਲਪ ਕੀਤੀ, ਜਿੰਦ ਜਾਨ ਲਾ ਦਿੱਤੀ ਦੂਜੇ ਵਾਸਤੇ। ਤੇ ਕਈਆਂ ਦੀ ਜ਼ਿੰਦਗੀ ਦੇ ਵਿੱਚ ਗੰਗੂ ਵੀ ਆ ਜਾਂਦੇ ਆ, ਜਿਹੜੇ ਵੱਡਾ ਧੋਖਾ ਕਰ ਜਾਂਦੇ ਤੁਹਾਡੇ ਨਾਲ, ਕਈ ਵਾਰੀ ਸਾਰੀ ਸਾਰੀ ਪ੍ਰੋਪਰਟੀ ਆਪਣੇ ਨਾਲ ਲਵਾ ਜਾਂਦੇ ਆ, ਧੋਖੇ ਦੇ ਨਾਲ ਸਾਰਾ ਕੁਛ ਹੀ ਲੁੱਟ ਕੇ ਲੈ ਜਾਂਦੇ ਆ। ਕਈਆਂ ਦੀ ਜ਼ਿੰਦਗੀ 'ਚ ਗੰਗੂ ਆਏ ਆ, 40-40 ਸਾਲ ਦੀ ਮਿਹਨਤ ਸੀ, ਇਕੱਠਾ ਬਿਜ਼ਨਸ ਸੀ, ਸਾਰੀ ਲਾਈਫ ਦੀ ਜ਼ਿੰਦਗੀ ਦੀ ਸਾਰੀ ਕਮਾਈ ਕਈ ਬੰਦੇ ਲਾ ਦਿੰਦੇ ਆ, ਤੇ ਉਹ ਅੱਗੇ ਸਾਰਾ ਕੁਛ ਲੁੱਟ ਕੇ ਲੈ ਜਾਂਦਾ। ਉਹ ਗੰਗੂ ਵਰਗੇ ਵੀ ਸਾਡੀ ਜ਼ਿੰਦਗੀ 'ਚ ਆ ਜਾਂਦੇ ਆ, ਪਰ ਉਹਨਾਂ ਗੰਗੂਆਂ ਨੂੰ ਤੇ ਉਹਨਾਂ ਕੁੰਮਿਆਂ ਨੂੰ ਭਾਵ ਕੇ ਜਿਹੜੇ ਇਦਾਂ ਦੇ ਆ ਕੋਈ ਨਹੀਂ ਜਾਣਦਾ। ਕਿਉਂ ਪਤਾ ਕਿਉਂ? ਕਿਉਂਕਿ ਸਾਨੂੰ ਵੀ ਕੋਈ ਨਹੀਂ ਜਾਣਦਾ, ਸਾਡੀ ਜ਼ਿੰਦਗੀ ਦਾ ਏਮ ਕੋਈ ਨਹੀਂ। ਹੈਲਪ ਕਰਨ ਵਾਲਿਆਂ ਨੂੰ, ਗਦਾਰੀ ਕਰਨ ਵਾਲਿਆਂ ਨੂੰ ਕੌਣ ਜਾਣੇ? ਜਿਹੜੇ ਬੰਦਿਆਂ ਦਾ ਟੀਚਾ ਏਮ ਬਹੁਤ ਵੱਡਾ ਹੁੰਦਾ ਹੈ, ਬਹੁਤ ਵੱਡਾ, ਸਮਾਜ ਨੂੰ ਬਦਲਣ ਦਾ, ਇਨਕਲਾਬ ਲਿਆਉਣ ਦਾ, ਉਹਨਾਂ ਦੀ ਜ਼ਿੰਦਗੀ ਵਿੱਚ ਹੈਲਪ ਕਰਨ ਵਾਲਿਆਂ ਦਾ ਨਾਮ ਵੀ ਕੁੰਮੇ ਮਾਸ਼ਕੀ ਵਾਂਗੂ ਚਮਕਦਾ ਹੈ, ਤੇ ਇਹੋ ਜਿਹੇ ਬੰਦਿਆਂ ਨਾਲ ਜਿਹੜਾ ਗਦਾਰੀ ਕਰ ਜਾਂਦਾ ਉਹਨਾਂ ਨੂੰ ਵੀ ਦੁਨੀਆ ਸਦੀਆਂ ਤੱਕ ਲਾਂਤਾਂ ਪਾਉਂਦੀ ਹੈ। ਉਹਨਾਂ ਦਾ ਜ਼ਿਕਰ ਹੋਣਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਜ਼ਿਕਰ ਇਸ ਕਰਕੇ ਹੋਣਾ ਹੈ, ਉਹਨਾਂ ਦਾ ਏਮ ਬਹੁਤ ਵੱਡਾ, ਤੇ ਉਸ ਏਮ ਨਾਲ ਸਾਥ ਦੇਣ ਵਾਲਿਆਂ ਦਾ ਜ਼ਿਕਰ ਹੋਣਾ ਹੈ, ਉੱਥੇ ਕੁੰਮੇ ਮਾਸ਼ਕੀ ਵਰਗਿਆਂ ਦਾ ਜ਼ਿਕਰ ਹੋਣਾ ਹੈ, ਤੇ ਉਹਦੇ 'ਚ ਜਿਹੜਾ ਗਦਾਰੀ ਕਰੇਗਾ ਉੱਥੇ ਗੰਗੂ ਵਰਗਿਆਂ ਦਾ ਜ਼ਿਕਰ ਹੋਣਾ। ਸਾਡੀ ਜ਼ਿੰਦਗੀ 'ਚ ਗੰਗੂ ਵਰਗੇ ਆਈ ਜਾਣ, ਕਰੀਮ ਬਖਸ਼ ਵਰਗੇ ਆਈ ਜਾਣ, ਕੋਈ ਨਹੀਂ ਪੁੱਛਦਾ, ਕਿਉਂਕਿ ਸਾਡਾ ਕੋਈ ਏਮ ਹੀ ਨਹੀਂ, ਸਾਡਾ ਕੋਈ ਟੀਚਾ ਨਹੀਂ ਜ਼ਿੰਦਗੀ ਵਿੱਚ। ਪਰ ਜਿਹੜੇ ਬੰਦੇ ਕੋਈ ਟੀਚਾ ਲੈ ਕੇ ਚੱਲਦੇ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਹਰ ਪਾਤਰ ਦਾ ਇੱਕ ਰੋਲ ਹੈ, ਉਹਨੂੰ ਯਾਦ ਕੀਤਾ ਜਾਣਾ। ਇਸ ਕਰਕੇ ਆਪਣਾ ਕੋਈ ਏਮ ਬਣਾਈਏ, ਕਿਸੇ ਏਮ ਦੇ ਨਾਲ ਜੁੜੀਏ, ਕਿ ਕੋਈ ਨਿਸ਼ਾਨਾ ਹੋਵੇ ਸਾਡੀ ਜ਼ਿੰਦਗੀ ਦਾ, ਟਾਰਗੇਟ ਹੋਵੇ ਕੋਈ, ਤਾਂ ਗੱਲ ਤੁਰਨੀ ਹੈ ਅੱਗੇ। ਕੁੰਮੇ ਮਾਸ਼ਕੀ ਵਰਗਿਆਂ ਨੂੰ ਧੰਨ ਧੰਨ ਕਹੀਦਾ, ਜਿਨ੍ਹਾਂ ਨੇ ਗਰੀਬੀ ਦੇ ਵਿੱਚ ਉਹਦੇ ਅੰਦਰੋਂ ਰੱਜੇ ਹੋਏ, ਕਿਉਂਕਿ ਰਾਜਾ ਤੇ ਬੰਦਾ ਅੰਦਰੋਂ ਦਿਲ ਦਾ ਰਾਜਾ ਹੁੰਦਾ ਨਾ, ਕਈ ਬੰਦੇ ਦਿਲ ਦੇ ਰਾਜੇ ਹੁੰਦੇ ਆ, ਰੱਜੇ ਹੋਏ ਹੁੰਦੇ ਆ। ਤੇ ਕਈ ਬੰਦੇ ਅਰਬਾਂ ਪਤੀ ਬਣ ਕੇ ਵੀ ਭੁੱਖੇ ਹੀ ਮਰਦੇ ਆ, ਦੁਖੀ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ। ਇੱਕ ਉਹ ਹੈ ਜਿਹੜੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਣ, ਕਿਚ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟਕਾ, ਹਰ ਨਾਮ ਮਨ ਪਿੰਨਾ। ਗਿਆਨਵਾਨ ਹੈ ਜਿਹੜਾ, ਨਾਮ ਨਾਲ, ਗਿਆਨ ਨਾਲ, ਸਮਝ ਨਾਲ ਜੁੜਿਆ ਹੋਇਆ ਜਿਹੜਾ, ਉਹ ਰਾਜਿਆਂ ਵਾਂਗੂ ਛੱਪਰੀ ਵਿੱਚ ਰਹਿੰਦਾ। ਨਾ ਕੋਈ ਜਾਤ, ਦੁਨੀਆਂ ਦੀਆਂ ਬਣਾਈਆਂ ਜਾਤਾਂ, ਜਾਤ ਵੀ ਨੀਵੀਂ, ਰੰਗ ਵੀ ਕਾਲਾ ਗੋਝਾ ਹੀ ਹੈ, ਰੰਗ ਵੀ ਸੋਹਣਾ ਨਹੀਂ, ਰਹਿੰਦਾ ਵੀ ਛੱਪਰੀ ਚ, ਕੱਪੜੇ ਵੀ ਪੱਟ ਹੀ ਹੈ, ਛੱਪਰੀ ਵੀ ਟੁੱਟੀ ਹੈ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਜੰਗਲਾਂ ਚ ਫਿਰਦਾ, ਨਾ ਕੋਈ ਮਿੱਤਰ, ਨਾ ਕੋਈ ਸਾਖ ਸੰਬੰਧੀ, ਕੋਈ ਧਨ ਪਦਾਰਥ ਪੈਸਾ ਵੀ ਕੋਲ ਨਹੀਂ, ਪਰ ਛੱਪਰੀ ਚ ਰਹਿ ਕੇ ਵੀ ਜੇ ਸਮਝਦਾਰ ਹੈ ਤੇ ਛੱਪਰੀ ਚ ਵੀ ਰਾਜਿਆਂ ਵਾਂਗੂ ਰਹਿੰਦਾ, ਅਕਲ ਹੈ ਜੇ ਉਹਨੂੰ। ਤੇ ਜਿਹੜੇ ਬੰਦੇ ਨੂੰ ਅਕਲ ਨਹੀਂ ਹੁੰਦੀ, ਮਹਿਲਾਂ ਵਰਗੇ ਘਰ ਵਿੱਚ ਵੀ ਦੁਖੀ ਰਹਿੰਦੇ, ਪਰੇਸ਼ਾਨ ਰਹਿੰਦੇ, ਤੇ ਸਮਝ ਹੈ ਜਿਹੜੀ, ਇਹ ਛੱਪਰੀਆਂ ਵਿੱਚ ਵੀ ਚੜ੍ਹਦੀ ਕਲਾ ਨਾਲ ਰਹਿ ਸਕਦੇ ਆ, ਜੇ ਅਕਲ ਹੋਵੇ, ਜੇ ਸਮਝ ਹੋਵੇ, ਜੇ ਜ਼ਿੰਦਗੀ ਜਿਉਣ ਦਾ ਚੱਜ ਹੋਵੇ। ਤਾਂ ਬੇਨਤੀ ਕਰਦੇ ਰਹੀਦਾ, ਗੁਰ ਮਿਲ ਚੱਜ ਅਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਚੱਜ ਸਿੱਖ ਜ਼ਿੰਦਗੀ ਜਿਉਣ ਦਾ, ਅਕਲ ਸਿੱਖ, ਤੇ ਜ਼ਿੰਦਗੀ ਆ ਹੁਣ ਸਾਡੇ ਵਾਂਗੂ ਨਹੀਂ। ਆ ਕਦੇ ਕਦੇ ਤੇ ਐਂ ਲੱਗਦਾ ਵੀ ਜ਼ਿੰਦਗੀ ਮੇਰੀ ਜ਼ਿੰਦਗੀ ਵਰਗੀ, ਤੇ ਜ਼ਿੰਦਗੀ ਨਹੀਂ ਕਿਸੇ ਦੀ। ਸਵੇਰੇ ਇੱਦਾਂ ਲੱਗਦਾ, ਸ਼ਾਮ ਨੂੰ ਇੱਦਾਂ ਲੱਗਦਾ ਵੀ ਨਰਕੀ ਹੈ। ਪੰਜ ਕੁ ਮਿੰਟ ਵਧੀਆ ਲੱਗਦਾ, ਫਿਰ ਉਹੀ ਹਾਲ ਹੈ। ਇੱਕ ਦਿਨ ਵਧੀਆ ਲੰਘ ਜਾਂਦਾ, ਅਗਲੇ ਦਿਨ ਫਿਰ ਉਹੀ ਹਾਲ ਹੈ। ਪਰ ਕਹਿੰਦੇ ਜੇ ਜ਼ਿੰਦਗੀ ਜਿਉਣੀ ਹੈ, ਸਦਾ ਦੀ ਜ਼ਿੰਦਗੀ ਜਿਉਣੀ ਹੈ ਨਾ, ਤੇ ਸਤਿਗੁਰੂ ਦੇ ਗਿਆਨ ਤੋਂ ਸਿੱਖ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰ, ਜੋ ਸੁਣਦਾ ਹੈ ਉਹਨੂੰ ਪ੍ਰੈਕਟੀਕਲ ਕਰ।
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ, ਓ ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਓ ਸਿੱਖ ਲੈ ਪਿਆਰਿਆ,
ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ ਵਾਲੀ, ਓ ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ,
ਬੋਲੋ ਜੀ, ਓ ਸਦਾ ਜਿਉਣ ਵਾਲੀ, ਪੜੋ ਪੜੋ ਗੱਜ ਕੇ, ਸਦਾ ਜਿਉਣ ਵਾਲੀ,
ਜ਼ਿੰਦਗੀ ਸਦਾ
ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ,
ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ,
ਜੀ ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ,
ਓ ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ, ਆ ਜਾ ਸਿੱਖ ਲੈ, ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ, ਜ਼ਿੰਦਗੀ ਸਦਾ ਜਿਉਣ। ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਗੁਰਮਿਲ ਚੱਜ ਆਚਾਰ ਸਿੱਖ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਲੈ ਚੱਜ ਸਿੱਖਣਾ ਪੈਣਾ ਅਕਲ ਲੈਣੀ ਪੈਣੀ ਹੈ ਅਸੀਂ ਕਹਿੰਦੇ ਹਾਂ ਅਮਰੀਕਾ ਦੇ ਦਿਓ ਕਹਿਣਾ ਕੀ ਹੈ ਜ਼ਿੰਦਗੀ ਜਿਉਣ ਦਾ ਚੱਜ ਦੇ ਦਿਓ ਚੱਜ ਆਵੇ ਅਕਲ ਆਵੇ ਸਮਝ ਆਵੇ ਜ਼ਿੰਦਗੀ ਜਿਉਣੀ ਕਿੱਦਾਂ ਤੇ ਜੇ ਜ਼ਿੰਦਗੀ ਜਿਉਣ ਦਾ ਚੱਜ ਨਾ ਹੋਇਆ ਅਮਰੀਕਾ ਸੁਖੀ ਕਰ ਦੇਗਾ ਕਿਤੇ ਇਹ ਸੁਖੀ ਕਰ ਦੇਗਾ ਕਿਤੇ ਨਾ ਸੁਖੀ ਕਰਨਾ ਜ਼ਿੰਦਗੀ ਜਿਉਣ ਦਾ ਢੰਗ ਹੋਇਆ ਤੇ ਸਦਾ ਦੀ ਜ਼ਿੰਦਗੀ ਜਿਉਣੀ ਹੈ ਇਹ ਥੋੜ੍ਹਾ ਵੀ ਥੋੜ੍ਹਾ ਚਿਰ ਆਨੰਦ ਆ ਗਿਆ ਫਿਰ ਬੇਰਸੀ ਜੀ ਬਣ ਗਈ ਇੱਕ ਦਿਨ ਵਧੀਆ ਇੱਕ ਦਿਨ ਘਟੀਆ ਮਹੀਨਾ ਕੁ ਚੰਗਾ ਲੰਘ ਗਿਆ ਫਿਰ ਮਹੀਨਾ ਕੁ ਨੈਗੇਟਿਵਿਟੀ ਆ ਗਈ ਫਿਰ ਥੋੜ੍ਹਾ ਜਿਹਾ ਪੋਜ਼ਿਟਿਵ ਹੋਇਆ ਫਿਰ ਨੈਗੇਟਿਵਿਟੀ ਆ ਗਈ ਇੱਦਾਂ ਕੋਈ ਜ਼ਿੰਦਗੀ ਹੈ ਕੋਈ ਸਦਾ ਹਰ ਵੇਲੇ ਹਰ ਸਮੇਂ ਭਾਵੇਂ ਹੋਣ ਮਖਮਲੀ ਸੇਜਾਂ ਤੇ ਭਾਵੇਂ ਹੋਣ ਕੰਡੇ ਭਾਵੇਂ ਹੋਣ ਮਹਿਲ ਤੇ ਭਾਵੇਂ ਹੋਣ ਛੱਪਰੀਆਂ ਭਾਵੇਂ ਹੋਣ ਮਖਮਲੀ ਤੇ ਭਾਵੇਂ ਹੋਣ ਪਾਟੇ ਭਾਵੇਂ ਹੋਣ ਪੁੱਤ ਤੇ ਭਾਵੇਂ ਹੋਣ ਧੀਆਂ ਭਾਵੇਂ ਬੱਚੇ ਹੋਣ ਤੇ ਭਾਵੇਂ ਨਾ ਹੋਣ ਫਿਰ ਵੀ ਚੜ੍ਹਦੀ ਇੰਨਾ ਫਲੈਕਸੀਬਲ ਮਾਈਂਡ ਜਿਵੇਂ ਕੱਲ ਵੀ ਆਪਾਂ ਗੱਲ ਕਰਦੇ ਸੀ ਨਾ ਇੰਨਾ ਦਿਮਾਗ ਕੰਮ ਕਰਦਾ ਸਮਝ ਕੰਮ ਕਰਦੀ ਹੈ ਨਵੇਂ ਤੋਂ ਨਵੀਂ ਟੈਕਨੀਕ ਨਵੇਂ ਤੋਂ ਨਵੇਂ ਮੈਥਡ ਜਾਣਦਾ ਜੇ ਇੱਦਾਂ ਨਾ ਹੋਇਆ ਫਿਰ ਇੱਦਾਂ ਕਰ ਲਾਂਗੇ ਇੱਦਾਂ ਦਿਮਾਗ ਕੰਮ ਕਰੇ ਜੇ ਆਹ ਨਾ ਹੋਇਆ ਫਿਰ ਕੋਈ ਨਹੀਂ ਆਹ ਕਰ ਲਾਂਗੇ ਜਿੱਦਾਂ ਹੁਣ ਮੰਨ ਲਓ 10,000 ਹੋਇਆ ਗੁਜ਼ਾਰਾ ਕਰ ਲਾਂਗੇ ਜੇ 5 ਹੋਇਆ 5 ਨਾਲ ਕਰ ਲਾਂਗੇ ਤੇ ਜੇ 1,000 ਹੀ ਇਨਕਮ ਹੋਈ ਫਿਰ ਕੋਈ ਨਹੀਂ ਇੱਦਾਂ ਇੱਦਾਂ ਕਰ ਲਾਂਗੇ ਜੇ 100 ਹੀ ਹੋਇਆ ਫਿਰ ਕੋਈ ਨਹੀਂ ਹੋਰ ਇੱਦਾਂ ਕਰ ਲਾਂਗੇ ਇੰਨੀਆਂ ਜੁਗਤੀਆਂ ਚਾਹੀਦੀਆਂ ਇੰਨੇ ਥੋਟਸ ਇੱਦਾਂ ਦੇ ਵਿਚਾਰ ਚਾਹੀਦੇ ਇੰਨੇ ਆਈਡੀਏ ਚਾਹੀਦੇ ਹੈ ਆਈਡੀਏ ਹਰ ਤਰ੍ਹਾਂ ਦੀ ਸਿਚੁਏਸ਼ਨ ਨਾਲ ਲੜ ਲਾਂਗੇ ਇੰਨੀ ਸਮਝ ਡਿਵੈਲਪ ਜਿਵੇਂ ਵਪਾਰੀ ਮਾਈਂਡ ਨਹੀਂ ਹੁੰਦਾ ਮੈਂ ਇੱਥੇ ਲੰਗਰ 'ਚ ਬੈਠਾ ਦਿਨੇ ਅੱਜ ਗੱਲ ਕਰਦਾ ਸੀ ਇੱਥੇ ਗੱਲ ਚੱਲਦੀ ਸੀ ਦਿਨੇ ਵੀ ਜਿਹੜਾ ਬਿਜ਼ਨਸ ਮਾਈਂਡ ਹੁੰਦਾ ਨਾ ਇਹ ਹਰੇਕ ਦਾ ਨਹੀਂ ਹੁੰਦਾ ਜਿਹੜਾ ਬਿਜ਼ਨਸ ਮਾਈਂਡ ਹੁੰਦਾ ਕਈਆਂ ਦੇ ਆ ਗੱਲ ਇੱਕ ਮਿੰਟ ਲਈ ਧਿਆਨ ਨਾਲ ਸੁਣਿਓ ਕਿਉਂਕਿ ਕਈਆਂ ਨੇ ਤੁਹਾਡੇ 'ਚੋਂ ਬਿਜ਼ਨਸ ਕਰਨੇ ਵੀ ਹੁੰਦੇ ਨਾ ਕਈਆਂ ਦੇ ਕੰਮ ਆ ਜਾਂਦੀ ਗੱਲ ਇੱਕ ਮਿੰਟ ਲਈ ਜਿਹੜਾ ਬਿਜ਼ਨਸ ਮਾਈਂਡ ਹੁੰਦਾ ਉਹ ਹੁੰਦਾ ਹੈ ਜਿਹਦੇ ਕੋਲ ਆਈਡੀਏ ਬਹੁਤ ਹੋਣ ਜਿਹੜਾ ਬੰਦਾ ਘੱਟ ਆਈਡੀਏ ਵਾਲਾ ਉਹ ਜੋਬ ਕਰਨੀ ਚਾਹੀਦੀ ਉਹਨੂੰ ਇੱਕ ਕੰਮ ਕਰ ਲਵੇ ਜਿਹੜਾ ਮਰਜ਼ੀ ਪਰ ਬਿਜ਼ਨਸ ਵਿੱਚ ਬਹੁਤ ਜਿਹੜੇ ਲੋਕੀ ਬਹੁਤ ਅਮੀਰ ਹੁੰਦੇ ਨੇ ਨਾ ਬਹੁਤ ਅਮੀਰ ਉਹ ਦਿਮਾਗ ਪਤਾ ਕਿੱਦਾਂ ਦਾ ਹੁੰਦਾ ਉਹ ਇਸ ਟਾਈਪ ਦਾ ਦਿਮਾਗ ਨਹੀਂ ਹੁੰਦਾ ਜਿਵੇਂ ਹੁਣ ਮੰਨ ਲਓ ਕਈ ਬੰਦੇ ਕਹਿੰਦੇ ਆ ਮਾਂ ਪਿਓ ਆਪਣੇ ਨੂੰ ਕਹਿੰਦੇ ਆ $1,00,000 ਦਿਓ $1,00,000 ਮੈਨੂੰ ਦਿਓ ਤੇ ਮੈਂ ਤੁਹਾਨੂੰ ਕਾਮਯਾਬ ਹੋ ਕੇ ਵਿਖਾਵਾਂਗਾ ਮੈਨੂੰ $1,00,000 ਦਿਓ ਉਹਨੂੰ ਪੁੱਛੋ ਵੀ $1,00,000 ਜੇ ਨਾ ਹੋਵੇ ਫਿਰ ਨਹੀਂ ਮੇਰੇ ਕੋਲ $1,00,000 ਦਾ ਇੱਕ ਆਈਡੀਆ ਮੈਂ ਫਿਰ ਕਾਮਯਾਬ ਹੋ ਕੇ ਵਿਖਾਵਾਂਗਾ ਇਹ ਡੋਬ ਸਕਦਾ ਪੈਸੇ ਸਾਡੇ ਕਿਉਂ ਕਿਉਂਕਿ ਇਹਦੇ ਕੋਲ ਆਈਡੀਆ ਇੱਕੋ ਹੀ ਹੈ ਤੇ ਜਿਹੜਾ ਜ਼ਿਆਦਾ ਮਾਈਂਡ ਜਿਹੜਾ ਅਰਬਾਂਪਤੀ ਬਣੇ ਆ ਵੱਡੇ ਵੱਡੇ ਅਮੀਰ ਹੁੰਦੇ ਉਹ ਪਤਾ ਕਿੱਦਾਂ ਦੇ ਹੁੰਦੇ ਆ ਉਹ ਕਹਿੰਦਾ ਰੁਪਈਆ ਮੈਨੂੰ 100 ਦਿਓ 100 ਵਾਸਤੇ ਵੀ ਮੇਰੇ ਕੋਲ $100 ਵਾਸਤੇ ਵੀ 4 ਆਈਡੀਏ ਹੈ ਆ 100 ਨੂੰ ਮੈਂ ਇੱਦਾਂ ਵਰਤਾਂਗਾ ਇੱਦਾਂ ਬਣੇਗਾ ਇੱਦਾਂ ਵਰਤਾਂਗਾ 100 ਲਈ 4 ਆਈਡੀਏ ਹੈ ਜਿਹਦੇ ਕੋਲ $1,00,000 ਲਈ ਉਹਦੇ ਕੋਲ ਕਿੰਨੇ ਆਈਡੀਏ ਹੋਣਗੇ ਇਹ ਦਿਮਾਗ ਹੈ ਜਿਹੜਾ 100 ਵਾਸਤੇ ਵੀ ਕਵੇ ਵੀ ਮੈਂ 100 ਦਾ ਮੈਂ ਇੱਦਾਂ ਸ਼ੋਪਿੰਗ ਕਰ ਲੈਣੀ ਹੈ ਇੰਨੇ ਦਾ ਲਿਆ ਕੇ ਇੰਨੇ ਦਾ ਮੈਂ ਵੇਚ ਲੈਣਾ ਇਹ ਹੈ ਬਿਜ਼ਨਸਮੈਨ ਮਾਈਂਡ ਜਿਹਦੇ ਕੋਲ 100 ਵਾਸਤੇ ਵੀ 4 ਆਈਡੀਏ 20 ਆਪਸ਼ਨ ਹੈ $100 ਨਾਲ ਵੀ ਉਹ 20 ਤਰ੍ਹਾਂ ਦੀ ਪਲੈਨਿੰਗ ਕਰ ਸਕਦਾ ਪਰ ਇੱਕ ਬੰਦਾ ਉਹ ਹੈ ਇੱਕੋ ਹੀ ਆਈਡੀਆ ਲੈ ਕੇ ਬੈਠਾ ਕਹਿੰਦਾ ਲੱਖ ਦਿਓਗੇ ਕੰਮ ਕਰ ਲਾਂਗਾ ਨਹੀਂ ਤੇ ਹੋਣਾ ਨਹੀਂ ਇਹਦਾ ਮਤਲਬ ਇਹ ਬਿਜ਼ਨਸਮੈਨ ਮਾਈਂਡ ਨਹੀਂ ਹੈ ਜਿਹਦੇ ਕੋਲ ਹਜ਼ਾਰਾਂ ਆਈਡੀਏ ਲੱਖ ਹੈ ਉਹਦੇ ਲਈ ਤੇ ਹਜ਼ਾਰਾਂ ਆਈਡੀਏ ਜੇ ਤੇਰੇ ਕੋਲ $1,000 ਹੀ ਹੈ ਉਹਦੇ ਵਾਸਤੇ ਵੀ ਸੈਂਕੜੇ ਆਈਡੀਏ 1,000 ਨਾਲ ਹੀ ਕੰਮ ਸ਼ੁਰੂ ਕਰ ਲਾਂਗੇ ਜੇ 100 ਹੀ ਹੈ ਤੇ 100 ਲਈ ਵੀ ਮੇਰੇ ਕੋਲ 20 ਆਈਡੀਏ
20 ID ਹੈ ਮੇਰੇ ਕੋਲ 100 ਡਾਲਰ ਲਈ ਵੀ ਇਦਾਂ ਦੇ ਦਿਮਾਗ ਹੈ ਜਿਹੜੇ ਬਿਲੀਅਨ ਕਮਾਉਂਦੇ ਆ ਜਿਨ੍ਹਾਂ ਕੋਲੇ ਬੜੇ ਆਈਡੀਏ ਹੁੰਦੇ ਬੜੇ ਆਈਡੀਏ ਉਹ ਵਪਾਰ ਕਰ ਸਕਦੇ ਬੜੇ ਆਈਡੀਏ ਉਹਨਾਂ ਇੱਥੇ ਨਹੀਂ ਖੜੇ ਇਸੇ ਕਰਕੇ ਜਿਹੜੇ ਜੇ ਇਹ ਅਸੀਂ ਆਪ ਵੇਖਣਾ ਸਾਡਾ ਦਿਮਾਗ ਕਿੱਦਾਂ ਦਾ ਤੇ ਜੇ ਸਾਡੇ ਕੋਲੇ ਬਹੁਤ ਆਈਡੀਏ ਨਹੀਂ ਨਾ ਤੇ ਫਿਰ ਚੁੱਪ ਕਰਕੇ ਇੱਕ ਜੋਬ ਕਰ ਲੈਣੀ ਚਾਹੀਦੀ ਹੈ ਵੀ ਅਸੀਂ ਬਹੁਤਾ ਨਹੀਂ ਸੋਚ ਸਕਦੇ ਸਾਨੂੰ ਬਹੁਤੇ ਨਹੀਂ ਆਉਂਦਾ ਬਹੁਤਾ ਕੁਛ ਨਹੀਂ ਆਉਂਦਾ ਸਾਨੂੰ ਪਰ ਜਿਹੜਾ ਬੰਦਾ ਬਹੁਤ ਅੱਗੇ ਜਾਣਾ ਚਾਹੁੰਦਾ ਉਹਦਾ ਦਿਮਾਗ ਇੱਦਾਂ ਚੱਲਣਾ ਚਾਹੀਦਾ ਤੇ ਨਵੇਂ ਨਵੇਂ ਆਈਡੀਏ ਆਉਣੇ ਚਾਹੀਦੇ ਆ ਜਿਹੜਾ ਗੁਰਬਾਣੀ ਦੇ ਗਿਆਨ ਨਾਲ ਸਿੱਖ ਜੁੜਿਆ ਹੋਇਆ ਹੈ ਸਮਝ ਲੈਣ ਵਾਲਾ ਹੈ ਉਹ ਤੇ ਨਵੇਂ ਤੋਂ ਨਵੇਂ ਤਰੀਕੇ ਸੋਚਦਾ ਜੇ ਇੱਦਾਂ ਨਹੀਂ ਤਾਂ ਇੱਦਾਂ ਸੁਖੀ ਰਹਾਂਗੇ ਅਸੀਂ ਖੁਸ਼ ਰਹਿਣ ਦਾ ਫੈਸਲਾ ਕਰ ਲਿਆ ਅਸੀਂ ਆਨੰਦ 'ਚ ਹੀ ਰਹਿਣਾ ਚੜ੍ਹਦੀ ਕਲਾ 'ਚ ਹੀ ਰਹਿਣਾ ਜੋ ਮਰਜ਼ੀ ਹੋਵੇ ਪੋਜ਼ਿਟਿਵ ਰਹਾਂਗੇ ਕਾਇਮ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਇੱਦਾਂ ਹੋ ਗਿਆ ਫਿਰ ਵੀ ਚੜ੍ਹਦੀ ਕਲਾ ਹੋਰ ਇੱਦਾਂ ਨੁਕਸਾਨ ਹੋ ਗਿਆ ਫਿਰ ਵੀ ਚੜ੍ਹਦੀ ਕਲਾ ਇੱਦਾਂ ਡਿਵੈਲਪ ਹੋ ਗਿਆ ਦਿਮਾਗ ਇੰਨਾ ਖੁੱਲ੍ਹ ਗਿਆ ਤਾਂ ਕਰਕੇ ਆਪਣੇ ਆਪ ਨੂੰ ਹਮੇਸ਼ਾ ਪੋਜ਼ਿਟਿਵ ਰੱਖਣਾ ਪੈਣਾ ਆਪਣੀ ਮਿਹਨਤ ਕਰਨੀ ਪੈਣੀ ਹੈ ਕੰਮ ਕਰਨਾ ਪੈਣਾ ਫਰਜ਼ ਨਿਭਾਉਣੇ ਪੈਣਗੇ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਲਾਪਰਵਾਹ ਕਦੇ ਨਾ ਹੋਈਏ ਆਪਣੇ ਕੰਮ ਤੋਂ ਪਰ ਜੇ ਫਿਰ ਵੀ ਕਾਮਯਾਬੀ ਨਹੀਂ ਮਿਲਦੀ ਫਿਰ ਬੇਪਰਵਾਹ ਵੀ ਰਹੀਏ ਪਰ ਕੰਮ ਪ੍ਰਤੀ ਵਫਾਦਾਰ ਹੋਈਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਫਰਜ਼ ਨਿਭਾਈਏ ਧੰਨ ਮਾਂ ਗੁਜਰ ਕੌਰ ਜਿਨ੍ਹਾਂ ਨੂੰ ਕੋਈ ਨਹੀਂ ਦੁਖੀ ਕਰ ਸਕਿਆ ਸਾਰੀ ਦੁਨੀਆਂ ਦੇ ਦੁੱਖ ਆਏ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇ ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ ਮੈਂ ਪੜ੍ਹਦਾ ਰਿਹਾ ਪਹਿਲਾਂ ਪਹਿਲਾਂ ਬੜੀਆਂ ਮਾਵਾਂ ਆਈਆਂ ਪਰ ਇੱਦਾਂ ਦੇ ਜਿਗਰੇ ਕਰ ਲੈਣੇ ਸੌਖੇ ਨਹੀਂ ਤਾਂ ਜਿਵੇਂ ਨਿਆਣੇ ਤਿਆਰ ਕਰਕੇ ਸਕੂਲ ਭੇਜੀਦੇ ਆ ਇੱਦਾਂ ਸ਼ਹੀਦ ਹੋਣ ਲਈ ਸਾਹਿਬਜ਼ਾਦੇ ਭੇਜੇ ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ ਮਿਲਣੀ ਨਹੀਂ ਮਾਂ ਗੁਜਰੀ ਮਾਵਾਂ ਜੱਗ ਵਿੱਚ ਹੋਈਆਂ ਨੇ ਬਥੇਰੀਆਂ ਮਿਲਣੀ ਨਹੀਂ ਮਾਂ ਗੁਜਰੀ ਜੱਗ ਵਿੱਚ ਹੋਈਆਂ ਨੇ ਬਥੇਰੀਆਂ ਮਿਲਣੀ ਨਹੀਂ ਮਾਂ ਪਿਆਰਿਓ ਮਿਲਣੀ ਨਹੀਂ ਮਾਂ ਗੁਜਰੀ ਸੰਗਤੇ ਮਿਲਣੀ ਨਹੀਂ ਮਾਂ ਗੁਜਰੀ ਧੰਨ ਮਾਂ ਗੁਜਰ ਕੌਰ ਜਿਹਦਾ ਐਡਾ ਵੱਡਾ ਜਿਗਰਾ, ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਸ਼ਹੀਦ ਹੋਣ ਵਾਸਤੇ ਭੇਜਿਆ। ਥੋੜ੍ਹਾ ਜਿਹਾ ਕੱਲ੍ਹ ਆਪਾਂ ਗੱਲ ਕਰ ਲਵਾਂਗੇ ਕਿਉਂਕਿ ਲੰਮਾ ਹੋ ਜਾਣਾ, ਕਿਉਂਕਿ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਰੂਰ ਵੇਖਣਾ। ਜਦੋਂ ਸਾਹਿਬਜ਼ਾਦਿਆਂ ਦੀ ਗੱਲ ਚੱਲੇ ਅਸੀਂ ਆਪਣੇ ਆਪ ਨੂੰ ਵੇਖੀਏ, ਉਹਨਾਂ ਦੀ ਦ੍ਰਿੜਤਾ ਵੇਖ ਕੇ ਆਪਣੀ ਦ੍ਰਿੜਤਾ ਨੂੰ ਵੀ ਵੇਖੀਏ, ਉਹਨਾਂ ਦੀ ਪਰਪੱਕਤਾ ਦੀ ਗੱਲ ਕਰੀਏ ਆਪਣੀ ਪਰਪੱਕਤਾ ਵੀ ਵੇਖੀਏ ਵੀ ਕਿੰਨੀ ਕੁ ਹੈ। ਮਾਤਾ ਗੁਜਰੀ ਦੇ ਜਿਗਰੇ ਦੀ ਗੱਲ ਕਰੀਏ ਆਪਣੇ ਜਿਗਰੇ ਵੱਲ ਵੀ ਵੇਖੀਏ, ਉਹਨਾਂ ਦੀ ਕਿੱਡੀ ਦਲੇਰੀ ਹੈ, ਆਪਾਂ ਕਿੱਦਾਂ ਦੇ ਹਾਂ, ਉਹ ਕਿਵੇਂ ਦੇ ਸੀ, ਅਸੀਂ ਕਿਵੇਂ ਦੇ ਹਾਂ। ਥੋੜ੍ਹਾ ਜਿਹਾ ਤਾਂ ਆਪਣੇ ਆਪ ਨੂੰ ਵੇਖੀਏ ਨਾ ਵੀ ਅਸੀਂ ਕਿੱਥੇ ਖੜ੍ਹੇ ਹਾਂ, ਉਹ ਕਿੱਥੇ ਖੜ੍ਹੇ ਸੀ। ਤਾਂ ਕਰਕੇ ਧੰਨ ਮਾਂ ਗੁਜਰ ਕੌਰ ਸਾਹਿਬਜ਼ਾਦੇ, ਮਹਾਨ ਉਹ ਕੁਰਬਾਨੀਆਂ, ਉਹ ਸਮਝ ਕਿੱਥੋਂ ਆਈ, ਕਿਵੇਂ ਨੀਹਾਂ ਵਿੱਚ ਖੜ੍ਹ ਕੇ ਚੜ੍ਹਦੀ ਕਲਾ ਵਿੱਚ ਰਿਹਾ ਜਾ ਸਕਦਾ ਹੈ, ਇਹ ਜਾਚ ਸਿੱਖੀਏ। ਤਵੀਆਂ 'ਤੇ ਬਹਿ ਕੇ ਵੀ ਹੱਸਿਆ ਜਾ ਸਕਦਾ, ਦੇਗਾਂ 'ਚ ਬਹਿ ਕੇ ਵੀ ਹੱਸਿਆ ਜਾ ਸਕਦਾ, ਨੀਹਾਂ 'ਚ ਖੜ੍ਹ ਕੇ ਵੀ ਹੱਸਿਆ ਜਾ ਸਕਦਾ, ਬੜਾ ਵੱਡਾ ਜਿਗਰਾ। ਤਾਂ ਕਰਕੇ ਆਪ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਸੁਭਾਅ ਨੂੰ ਵੇਖੀਏ, ਇਹ ਡਰ ਆਪਣੇ ਅੰਦਰ ਦੇ ਖੌਫ ਨੇ ਜਿਹੜੇ ਕੱਢੀਏ, ਆਪਣੀ ਪਲੈਨਿੰਗ ਕਰੀਏ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜ਼ਿੰਦਗੀ ਜਿਉਣ ਦਾ ਢੰਗ ਸਿੱਖੀਏ, ਤਰੀਕਾ ਸਿੱਖੀਏ, ਖੁਸ਼ ਰਹਿਣ ਦੀ ਕਲਾ ਸਿੱਖੀਏ, ਜ਼ਿੰਮੇਵਾਰ ਬਣੀਏ, ਹਮੇਸ਼ਾ ਆਨੰਦ 'ਚ ਰਹੀਏ। ਮੈਂ ਬੇਨਤੀ ਕਰਦਾ ਪਿਆਰਿਓ, ਇੰਨੇ ਇੰਟਰਸਟ ਹੈ ਸਾਡੇ 'ਚ ਬਈ ਮੈਂ ਬਿਜ਼ਨਸ ਕਰਾਂ, ਮੈਂ ਆਹ ਬਣਾਵਾਂ, ਮੈਂ ਆਹ ਬਣਾਵਾਂ, ਇੱਕ ਪੈਟਰੋਲ ਸਟੇਸ਼ਨ ਲੈ ਲਿਆ, ਹੁਣ ਦੋ ਕਰ ਲਈਏ, ਤਿੰਨ ਕਰ ਲਈਏ, ਇੱਕ ਸਟੋਰ ਹੈ ਦੋ ਕਰ ਲਈਏ, ਤਿੰਨ ਕਰ ਲਈਏ, ਇੱਕ ਟੈਕਸੀ ਲਈਏ ਦੋ ਲਈਏ, ਇੱਕ ਟਰੱਕ ਤੋਂ ਦੋ, ਦੋ ਤੋਂ ਚਾਰ ਕਰੀਏ, ਇੰਨਾ ਇੰਟਰਸਟ ਹੈ। ਕੰਮ ਕਾਰ ਤਾਂ ਕਰਨੇ ਹੀ ਨੇ, ਕੋਈ ਮਾੜੇ ਨਹੀਂ ਕਰੋ, ਰੱਜ ਰੱਜ ਕਰੋ, ਜੀ ਸਦਕੇ ਕਰੋ, ਜਿੰਨਾ ਸਾਂਭ ਸਕਦੇ ਹੋ ਓਨਾ ਕਰੋ, ਉਹ ਕੰਮ ਕਦੇ ਨਾ ਕਰਿਓ ਜਿਹੜਾ ਸਿਹਤ ਨਾਲ ਧੋਖਾ ਹੋਵੇ। ਜਿਹੜਾ ਬੰਦਾ ਸਿਹਤ ਨਾਲ ਆਪਣੀ ਨਾਲ, ਇਹ ਸਿਹਤ ਹੈ ਤੇ ਸਭ ਕੁਛ, ਸਰੀਰ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ, ਕੀ ਕਰੋਗੇ ਬਿਜ਼ਨਸਾਂ ਨੂੰ ਜੇ ਸਿਹਤ ਹੀ ਚਲੇਗੀ। ਸਿਹਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ, ਬਹੁਤ ਨੁਕਸਾਨ ਕਰਾ ਲੈਂਦੇ ਹਾਂ ਕਈ ਵਾਰੀ ਅਸੀਂ ਬਿਜ਼ਨਸ ਦੇ ਚੱਕਰਾਂ 'ਚ। ਜਿੰਨਾ ਸਾਂਭ ਸਕਦਾ ਹੈ ਓਨਾ ਕਰ, ਜਿੰਨੀ ਛੁੱਟੀ ਚਾਹੀਦੀ ਉਹ ਛੁੱਟੀ ਜ਼ਰੂਰ, ਜਿੰਨੀ ਰੈਸਟ ਚਾਹੀਦੀ ਹੈ ਓਨੀ ਰੈਸਟ ਜ਼ਰੂਰ, ਜਿੰਨਾ ਐਕਟਿਵ ਚਾਹੀਦਾ ਸਰੀਰ ਓਨਾ ਐਕਟਿਵ ਰੱਖਣਾ, ਇਹਨੂੰ ਸਾਂਭ ਕੇ ਰੱਖਣਾ, ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ। ਸਭ ਨਾਲੋਂ ਮਹਿੰਗੀ ਚੀਜ਼ ਆ ਸਰੀਰ ਜਿਹੜਾ ਮਿਲਿਆ ਸਾਨੂੰ, ਇਹਨੂੰ ਸਾਂਭ ਕੇ ਰੱਖੋ, ਇਦੋਂ ਮਹਿੰਗਾ ਕੁਛ ਨਹੀਂ। ਇੱਥੇ ਜਿਹੜੇ ਬੰਦਿਆਂ ਨੂੰ ਨਾ ਹੁਣ ਵੇਖਦੇ ਰਹੀਦਾ ਜੀ ਆਲੇ ਦੁਆਲੇ ਵੱਡੇ ਵੱਡੇ ਬਿਜ਼ਨਸਮੈਨ ਮਾਈਂਡ ਹੈ, ਵੱਡੇ ਵੱਡੇ ਬਿਜ਼ਨਸਮੈਨ ਹੈ ਜਿਹੜੇ, ਅੱਜ ਵੱਡੇ ਤੋਂ ਵੱਡਾ ਬਿਜ਼ਨਸਮੈਨ ਹੋਵੇ, ਅਰਬਾਂ ਖਰਬਾਂ ਪਤੀ, ਤੇ ਜੇ ਉਹਨੂੰ ਵੱਡੀ ਬਿਮਾਰੀ ਲੱਗ ਜੇ ਤੇ ਡਾਕਟਰ ਕਹੇ ਮਰਨ ਲੱਗਾ, ਤੇ ਮੈਨੂੰ ਜਰਾ ਕੁ ਜਵਾਬ ਦਿਓ, ਸਾਰਾ ਪੈਸਾ ਆਪਣਾ ਦੇ ਦੇਗਾ ਵੀ ਜੇ ਮੇਰੀ ਸਿਹਤ ਠੀਕ ਹੋ ਜਾਏ, ਦੇਗਾ ਕਿ ਨਹੀਂ ਦੇਗਾ? ਉਸ ਡਾਕਟਰ ਨੂੰ ਤੰਦਰੁਸਤ ਕਰ ਦੇਵੇ ਕੋਈ, ਸਾਰਾ ਪੈਸਾ ਦੇ ਦੇਗਾ, ਕਾਹਦੇ ਵਾਸਤੇ? ਤੰਦਰੁਸਤੀ ਵਾਸਤੇ। ਤੇ ਸਾਡੇ 'ਚ ਕਿੰਨੇ ਬੰਦੇ ਆ ਜਿਹੜੇ ਤੰਦਰੁਸਤ ਹੈ, ਕਿੰਨੇ ਵੀਰ ਹੈ ਤੁਹਾਡੇ 'ਚ, ਕਿੰਨੇ ਤੰਦਰੁਸਤ ਹੈ ਕਈ ਜਿਨ੍ਹਾਂ ਨੂੰ ਕੋਈ ਬਿਮਾਰੀ ਨਹੀਂ, ਜਿਹੜੇ ਬੰਦਿਆਂ ਨੂੰ ਕੋਈ ਰੋਗ ਨਹੀਂ, ਅਜੇ ਤੱਕ ਡਾਕਟਰ ਨੇ ਦੱਸਿਆ ਨਹੀਂ ਵੀ ਕੋਈ ਭੈੜੀ ਬਿਮਾਰੀ ਹੈ। ਤੁਹਾਡੇ ਵਿੱਚ ਪੰਜ ਚਾਰ ਏਦਾਂ ਦੇ ਵੀ ਮੈਂ ਹੀ ਜਾਣਦਾ ਵੀ ਜਿਨ੍ਹਾਂ ਨੂੰ ਕੈਂਸਰ ਦੱਸਿਆ ਡਾਕਟਰਾਂ ਨੇ, ਕੈਂਸਰ ਹੈ, ਕੀਮੋ ਹੋ ਰਹੀ ਹੈ, ਇਲਾਜ ਕਰਾ ਰਹੇ ਨੇ ਆਪਣਾ। ਪਰ ਹੁਣ ਮੈਂ ਫਿਰ ਬੇਨਤੀ ਕਰਦਾ, ਅਰਬਾਂ ਖਰਬਾਂ ਪਤੀ ਬੰਦੇ ਹੈ, ਬਿਲੀਅਨ ਡਾਲਰ ਹੈ ਉਹਨਾਂ ਕੋਲ, ਪਰ ਜਦੋਂ ਸਿਹਤ ਗਈ ਤੇ ਸਾਰਾ ਪੈਸਾ ਦੇਣ ਲਈ ਤਿਆਰ ਹੈ, ਪਰ ਸਾਡੇ ਕੋਲ ਮਾਲਕ ਦੀ ਕਿਰਪਾ ਹੈ ਵੀ ਸਾਡੇ ਕੋਲ ਸਿਹਤ ਅੱਜ ਹੈ। ਜੇ ਬਿਲੀਅਨ ਡਾਲਰ ਨਹੀਂ ਪਰ ਸਿਹਤ ਤੇ ਅੱਜ ਹੈ ਨਾ, ਇਹਨੂੰ ਨਾ ਗਵਾ ਲਿਓ ਪੈਸੇ ਪਿੱਛੇ, ਪੈਸੇ ਪਿੱਛੇ ਇਹਨੂੰ ਨਾ ਗਵਾ ਲਿਓ। ਪੈਸਾ ਸਾਰੀ ਸਾਰਾ ਪੈਸਾ ਪੈਸਾ ਕਮਾਇਆ ਜਾ ਸਕਦਾ, ਰੋਟੀ ਕਮਾਈ ਜਾ ਸਕਦੀ, ਬਿਜ਼ਨਸ ਕਮਾਏ ਜਾ ਸਕਦੇ, ਸਿਹਤ ਰਹੇਗੀ ਤੇ ਸਭ ਕੁਛ ਰਹੇਗਾ। ਅੱਜ ਪੁੱਛ ਕੇ ਵੇਖੋ ਜਿਹੜੇ ਰੋਗੀ ਬੰਦੇ ਆਪਣਾ ਸਾਰਾ ਕੁਝ ਦੇਣ ਨੂੰ ਤਿਆਰ ਹੈ ਜੇ ਮੇਰੀ ਸਿਹਤ ਠੀਕ ਹੋ ਜਾਏ, ਹੁੰਦੀ ਨਹੀਂ। ਪਰ ਤੇਰੇ ਕੋਲ ਅੱਜ ਸਿਹਤ ਹੈ ਤੇ ਛੋਟੀ ਗੱਲ ਹੈ। ਬੰਦੇ ਵੇਖ ਵੇਖ ਕੇ ਮੇਰਾ ਬਿਜ਼ਨਸ ਹੈ ਨਹੀਂ, ਮੇਰਾ ਕਾਰੋਬਾਰ ਹੈ ਨਹੀਂ, ਮੇਰਾ ਕੰਮ ਹੈ ਨਹੀਂ, ਮੇਰਾ ਡਾਊਨ ਹੋ ਗਿਆ ਸਾਰਾ, ਤੇਰੇ ਸਿਹਤ ਤੇ ਹੈ, ਸਰੀਰ ਤੇ ਹੈ, ਇਹਨੂੰ ਕਿਉਂ ਗਾਲਦਾ? ਇਹਨੂੰ ਸਾਂਭ ਕੇ ਰੱਖ। ਇੱਕ ਨੰਬਰ ਤੇ ਸਿਹਤ ਰੱਖੋ, ਬਾਕੀ ਸਭ ਬਾਅਦ ਚ। ਰੱਜ ਰੱਜ ਬਿਜ਼ਨਸ ਕਰੋ, ਇੰਟਰਸਟ ਬਣਾਓ ਕੋਈ ਨਹੀਂ, ਪਰ ਜਿਹੜਾ ਆਹ ਗਿਆਨ ਲੈਣ ਦਾ ਇੰਟਰਸਟ ਹੋਣਾ ਚਾਹੀਦਾ, ਸ਼ੌਂਕ ਚਾਹੀਦਾ, ਟਾਈਮ ਜਿਹਾ ਪਾਸ ਨਹੀਂ। ਤੁਹਾਡੇ ਚ ਕਈ ਵੀਰ ਜਾਂ ਭੈਣਾਂ ਇੱਦਾਂ ਦੇ ਹੋਣਗੇ ਬਸ ਜਿਹੜੇ ਆ ਗਏ ਹੈ, ਪਰ ਕਈ ਇਹ ਸੋਚ ਕੇ ਆਏ ਆ ਵੀ ਚੱਲਦੇ ਹਾਂ ਕੁਝ ਸਿੱਖਾਂਗੇ। ਬਹੁਤੇ ਬੰਦੇ ਗੁਰਦੁਆਰੇ ਚਲੋ ਬਸ ਚਲੋ ਐਤਵਾਰ ਹੈ ਸ਼ਨੀਵਾਰ ਹੈ, ਮੱਥਾ ਟੇਕ ਲਿਆ, ਪ੍ਰਸ਼ਾਦਾ ਛਕ ਲਿਆ, ਇੰਨਾ ਹੀ ਹੈ ਬਸ, ਟਾਈਮ ਜਿਹਾ ਪਾਸ ਕਰਦੇ। ਪਰ ਕਈ ਇੰਟਰਸਟ ਰੱਖਦੇ ਆ, ਕਈ ਸ਼ੌਂਕ ਰੱਖਦੇ, ਇੰਟਰਨੈਟ ਤੇ ਲੱਭਦੇ ਰਹਿੰਦੇ ਕੋਈ ਮੈਨੂੰ ਚੰਗੀ ਗੱਲ ਮਿਲੇ ਮੈਂ ਜ਼ਿੰਦਗੀ 'ਚ ਲਾਗੂ ਕਰਾਂ। ਇੱਕ ਗੱਲ ਤੇ ਕੋਈ ਰੋਜ਼ ਇੱਕ ਮੈਨੂੰ ਮਿਲੇ ਇੱਦਾਂ ਦੀ ਜਿਹੜੀ ਮੈਂ ਲਾਗੂ ਕਰਾਂ, ਆਹ ਗੱਲ ਮੈਨੂੰ ਅੱਜ ਮਿਲ ਗਈ ਲੈ ਮੈਂ ਲਾਗੂ ਕਰ ਲਈ ਬਸ। ਕੋਈ ਚੰਗੀ ਗੱਲ ਕਿਤੋਂ ਮਿਲ ਜਾਏ ਮੈਂ ਸਿੱਖ ਲੈਣੀ, ਮੈਂ ਸਿੱਖ ਹਾਂ, ਮੈਂ ਲਰਨ ਕਰਦਾ, ਮੈਂ ਲਿਸਨ ਕਰਦਾ, ਮੈਂ ਸਿੱਖ ਹਾਂ, ਮੈਂ ਸਿੱਖਦੇ ਰਹਿਣਾ, ਸਮਝਦੇ ਰਹਿਣਾ, ਮੈਂ ਸਿੱਖਣਾ, ਮੈਂ ਸਮਝਣਾ। ਇੱਕ ਗੱਲ ਰੋਜ਼ ਮੈਂ ਆਪਣੀ ਡਾਇਰੀ 'ਚ ਲਿਖਾਂ ਵੀ ਆਹ ਗੱਲ ਮੈਨੂੰ ਅੱਜ ਮਿਲੀ ਹੈ ਤੇ ਮੈਂ ਅੱਜ ਤੋਂ ਲਾਗੂ ਕਰ ਲਈ। ਕਿਸੇ ਨੇ ਦੱਸਿਆ ਸੀ ਰੋਟੀ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ, ਮੈਂ ਲਾਗੂ ਕਰ ਲਈ। ਏਦਾਂ ਆਪਾਂ ਕਹਿਣਾ ਆਪਾਂ ਮਤਲਬ ਵੀ ਮੈਂ ਸਮਝ, ਮੇਰੇ ਕਿਸੇ ਨੇ ਦੱਸਿਆ ਵੀ ਰੋਟੀ ਦੇ ਨਾਲ ਨਹੀਂ ਪਾਣੀ ਪੀਣਾ ਚਾਹੀਦਾ, ਇੱਕ ਘੰਟਾ ਬਾਅਦ 'ਚ ਪਾਣੀ ਪੀਓ ਸਿਹਤ ਠੀਕ ਰਹੇਗੀ, ਮੈਂ ਲਾਗੂ ਕਰ ਲਈ। ਅਸੀਂ ਏਦਾਂ ਕਹਿਣਾ। ਕਿਸੇ ਨੇ ਕਿਹਾ ਰੋਟੀ ਖਾਣ, ਰੋਟੀ ਸੌਣ ਤੋਂ 2 ਘੰਟੇ ਪਹਿਲਾਂ ਘੱਟ ਤੋਂ ਘੱਟ ਖਾਣੀ ਹੈ, ਮੈਂ ਲਾਗੂ ਕਰ ਲਈ। ਅੱਧਾ ਘੰਟਾ ਐਕਸਰਸਾਈਜ਼ ਜ਼ਰੂਰੀ ਹੈ, ਮੈਂ ਸ਼ੁਰੂ ਕਰ ਲਈ। ਸੈਰ ਕਰਨੀ ਬੜੀ ਲਾਜ਼ਮੀ ਹੈ, ਆਪਾਂ ਸ਼ੁਰੂ ਕਰ ਲਈ। ਨਿੱਕੀਆਂ ਨਿੱਕੀਆਂ ਗੱਲਾਂ ਜਿੰਨੀਆਂ ਮਿਲਦੀਆਂ ਲਾਗੂ ਕਰ ਲੈਣੀਆਂ, ਸਮਝ ਲੈਣੀਆਂ। ਕਿਸੇ ਨੂੰ ਦੱਸਤਾ ਚਿੱਟਾ ਨਮਕ ਨਹੀਂ ਵਰਤਣਾ, ਦੂਜਾ ਜਿਹੜਾ ਸਹਿੰਦਾ ਨਮਕ ਕਹਿੰਦੇ ਜਿਹਨੂੰ ਉਹ ਵਰਤਣਾ, ਅਸੀਂ ਉਹੀ ਵਰਤਾਂਗੇ। ਕਿਸੇ ਨੇ ਕਹਿਤਾ ਸ਼ੂਗਰ ਘੱਟ ਵਰਤਣੀ, ਅੱਜ ਤੋਂ ਸ਼ੁਰੂ ਹੈ। ਜਿਵੇਂ ਜਿਵੇਂ ਕੋਈ ਚੰਗੀਆਂ ਗੱਲਾਂ ਮਿਲਦੀਆਂ ਲਾਗੂ ਕਰੀਏ, ਬਹੁਤ ਕੁਛ ਹੈ ਚੰਗਾ। ਇੱਕ ਇੱਕ ਗੱਲ ਬਸ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਅਸੀਂ ਲਾਗੂ ਨਹੀਂ ਕਰਦੇ। ਮੈਂ ਪਰਸੋਂ ਦੇ ਦੀਵਾਨ ਵਿੱਚ ਉੱਧਰ ਗੁਰਦੁਆਰਾ ਸਾਹਿਬ 'ਚ ਬੇਨਤੀ ਕੀਤੀ ਸੀ, ਇੱਥੇ ਤੁਹਾਡੇ ਵਿੱਚ ਜਿੰਨੇ ਸ਼ੂਗਰ ਵਾਲੇ ਬੈਠੇ ਆ, ਇੱਥੇ ਸ਼ੂਗਰ ਵਾਲੇ ਬਿੰਦੇ ਜਿਹਨਾਂ ਡਾਇਬਟੀਜ਼ ਦੱਸਿਆ ਡਾਕਟਰ ਨੇ ਮਿੱਠਾ ਬੰਦਾ, ਜਾਂ ਜਿਹਨਾਂ ਦਾ ਬੀ ਪੀ ਵੱਧਦਾ, ਲੈ ਹੁਣ ਇੱਥੇ ਇੱਥੇ ਹੀ ਤੁਹਾਡੇ ਵਿੱਚ ਡਾਕਟਰ ਹੋ ਸਕਦਾ ਕੋਈ ਬੈਠਾ ਹੋਵੇ, ਅਤੇ ਉਹਦੇ ਤੋਂ ਮੈਂ ਪਰਸੋਂ ਗੱਲ ਕਰਦਾ ਸੀ ਵੀ ਉਹਦੇ ਤੋਂ ਬੰਦਾ ਕਹੇ ਆਹ ਫੜਾ ਦੇ ਸਾਰੀਆਂ ਦਵਾਈਆਂ, ਮੈਨੂੰ ਗੋਲੀ ਦੀ ਸਵੇਰ ਤੋਂ ਲੋੜ ਨਹੀਂ, ਸਵੇਰ ਤੋਂ ਦਵਾਈ ਦੀ ਤੈਨੂੰ ਲੋੜ ਨਹੀਂ। ਲਿਆ ਮੈਂ ਇੱਕ ਪਰਚੇ 'ਤੇ ਲਿਖ ਕੇ ਦਿਆਂ, ਖਾਣਾ ਇੰਨਾ ਇੰਨੇ ਟਾਈਮ ਖਾਣਾ, ਆਹ 3 ਟਾਈਮ ਇੰਨਾ ਇੰਨਾ ਖਾਣਾ, ਲਿਖ ਲੈ। ਲਿਖ ਲਿਆ ਜੀ, ਇੰਨਾ ਕੁ ਖਾਣਾ, ਇੰਨੇ ਵਜੇ ਖਾਣਾ, ਇੰਨੇ ਵਜੇ ਖਾਣਾ, ਇੰਨੇ ਵਜੇ ਖਾਣਾ, ਲਿਖ ਲਿਆ। ਉਸ ਤੋਂ ਬਾਅਦ ਇੰਨੀ ਐਕਸਰਸਾਈਜ਼ ਕਰਨੀ ਹੈ, ਠੀਕ ਹੈ, ਇੰਨਾ ਤੁਰਨਾ, ਇੰਨੀ ਐਕਸਰਸਾਈਜ਼ ਕਰਨੀ ਹੈ, ਇੰਨਾ ਪਸੀਨਾ ਆਉਣਾ ਚਾਹੀਦਾ, ਠੀਕ ਹੈ ਜੀ, ਗੋਲੀਆਂ ਮੈਨੂੰ ਫੜਾ ਦੇ, ਇਹਦੀ ਲੋੜ ਨਹੀਂ। ਬੋਲ ਕੇ ਦੱਸੋ ਜਰਾ, ਖਾਣ ਦਾ ਸੈੱਟ ਕਰ ਲਵੇ ਬੰਦਾ, ਅਤੇ ਜਿੰਨੀ ਡਾਕਟਰ ਐਕਸਰਸਾਈਜ਼ ਕਵੇ ਉਨੀ ਸ਼ੁਰੂ ਕਰ ਦੇਵੇ, ਉਨਾ ਪਸੀਨਾ ਕੱਢੇ, ਫਿਰ ਗੋਲੀ ਦੀ ਲੋੜ ਹੈ? ਬੋਲੋ ਨਹੀਂ। ਪਰ ਫਿਰ ਸਾਡੇ ਘਰ ਦੇ ਕੀ, ਅਸੀਂ ਕਹਿੰਦੇ ਹਾਂ ਗੋਲੀ ਕੋਈ ਠੀਕ ਹੈ, ਆਖੋ ਸਤਨਾਮ, ਏਦਾਂ ਹੀ ਕਰਦੇ ਹਾਂ ਅਸੀਂ ਵੀ ਗੋਲੀ ਲੱਗੀ ਹੈ ਅਤੇ ਲਿਖਾਈ ਚੱਲੋ। ਆ ਇੱਥੇ ਸਾਡਾ ਸਿੰਘ ਬਲਜੀਤ ਸਿੰਘ ਬੈਠਾ, ਇਹ ਦੱਸਦਾ ਕਹਿੰਦਾ ਮੈਂ 10 ਕਿਲੋਮੀਟਰ ਸਾਈਕਲ ਚਲਾਉਂਦਾ ਸੀ, ਮੈਨੂੰ ਸ਼ੂਗਰ ਦੀ ਗੋਲੀ ਦੀ ਲੋੜ ਹੀ ਨਹੀਂ ਪਈ। ਮੈਂ ਇੰਡੀਆ ਗਿਆ, ਪਸੀਨਾ ਰੋਜ਼ ਨਿਕਲ ਜਾਂਦਾ ਸੀ, 10 ਕਿਲੋਮੀਟਰ ਸਾਈਕਲ ਚਲਾ ਲਓ ਚਾਹੇ ਗੋਲੀ ਖਾ ਲਓ। ਅਤੇ ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਕਹਾਂ ਗੋਲੀ ਕੋਈ ਠੀਕ ਹੈ, ਸਾਈਕਲ ਕਿਹੜਾ ਚਲਾਵੇ? ਜਿਮ 'ਚ ਜਾਓ, 2 ਘੰਟੇ ਲਾਓ, 2 ਘੰਟੇ ਲਾਓ, ਡਾਇਬਟੀਜ਼ ਦੀ ਗੋਲੀ ਵੀ ਛੱਡ ਦਿਓ, ਕੋਲੈਸਟਰੋਲ ਵਾਲੀ ਵੀ ਛੱਡ ਦਿਓ, ਬੀ ਪੀ ਵਾਲੀ ਵੀ ਛੱਡ ਦਿਓ, 2 ਘੰਟੇ ਜਿਮ 'ਚ ਲਾ ਕੇ ਆਓ। ਅਤੇ ਆਪਾਂ ਕੀ ਕਹਾਂਗੇ ਫਿਰ, ਆਪਾਂ ਕਹਾਂਗੇ ਗੋਲੀਆਂ ਹੀ ਠੀਕ ਹੈ, ਜਿਮ 'ਚ ਕਿਹੜਾ ਮੱਥਾ ਮਾਰੇ, ਅਤੇ ਮਰ ਫਿਰ ਖਾ ਤੱਕੇ, ਰਹਿ ਦੁਖੀ, ਫਿਰ ਖਾਈ ਜਾ ਦਵਾਈਆਂ, ਦਵਾਈਆਂ ਨਾਲ ਕਿਡਨੀਆਂ ਹੋਣਗੀਆਂ ਖਰਾਬ, ਫਿਰ ਕਿਡਨੀਆਂ ਲਈ ਸਾਰੇ ਟੱਬਰ 'ਤੇ ਬੋਝ ਬਣ, ਕੰਟਰੀ 'ਤੇ ਬੋਝ ਬਣ, ਟੱਬਰ 'ਤੇ ਬੋਝ ਬਣ, ਫਿਰ ਕਰੀ ਚੱਲ ਤੇਰੀ ਮਰਜ਼ੀ ਹੈ, ਨਾਲੇ ਆਪ ਰੋ ਨਾਲੇ ਟੱਬਰ ਰਵਾ ਆਪਣਾ, ਕੀ ਖੱਟਿਆ ਫਿਰ, ਕੀ ਸਮਝ ਹੈ ਇਹ, ਕਿਹੜੀ ਅਕਲ ਵਾਲੀ ਗੱਲ ਹੈ ਇਹ? ਬੰਦਾ ਕਹੇ ਨਹੀਂ ਮੈਂ ਤਾਂ ਇੱਦਾਂ ਹੀ ਠੀਕ ਹਾਂ, ਫਿਰ ਕੀ ਕਰੇਗਾ ਤੂੰ? ਅੱਜ ਸਾਡੀਆਂ ਭੈਣਾਂ ਨੂੰ ਕਹਿੰਦੇ ਨੀ ਵੀ ਬੀਬੀਓ ਐਕਸਰਸਾਈਜ਼ ਕਰਿਆ ਕਰੋ, ਸੈਰ ਕਰਕੇ ਆਇਆ ਕਰੋ, ਤੁਰੀ ਜਾਇਆ ਕਰੋ, ਇੱਥੇ ਘਰਾਂ ਦੇ ਵਿੱਚ ਅੱਜ ਬਾਹਰ ਹੀਟ ਨੇ ਬਹੁਤ ਔਖਾ ਹੈ, ਨੇੜੇ ਤੇੜੇ ਕੋਈ ਜਗ੍ਹਾ ਲੱਭੋ ਜਿੱਥੇ ਤੁਰਿਆ ਜਾਏ। ਨਹੀਂ ਫਿਰ ਨਹੀਂ ਤੁਰਨਾ ਤੇ ਫਿਰ ਪਵਾਓ ਗੋਡੇ, ਫਿਰ ਉਹ ਨਕਲੀ ਪੈਣਗੇ, ਫਿਰ ਦਿੱਕਤ ਆਏਗੀ। ਕੋਸ਼ਿਸ਼ ਕਰੋ ਨਾ, ਕੋਸ਼ਿਸ਼ ਕਰੋ। ਸਮਝ ਤੇ ਬਹੁਤ ਹੈ, ਆਲੇ ਦੁਆਲੇ ਬਹੁਤ ਹੈ, ਪਰ ਲਾਗੂ ਕੌਣ ਕਰੇ? ਜ਼ਿੰਦਗੀ 'ਚ ਲਾਗੂ ਕਰਨਾ ਔਖਾ ਹੈ। ਮੈਂ ਇੰਡੀਆ ਵੀ ਵੇਖਦਾ ਹੁੰਦਾ, ਇੱਥੇ ਵੀ ਵੇਖੀਦਾ। ਇੰਡੀਆ ਮੈਂ ਬੀਬੀਆਂ ਨੂੰ ਮਿਲਦਾ, ਬਾਬਾ ਜੀ ਗੋਡੇ ਬੜੇ ਦੁਖਦੇ। ਮੈਂ ਉਹਨਾਂ ਨੂੰ ਕਹਿੰਦਾ ਨਾ, ਮਾਤਾ ਜੀ ਤੁਸੀਂ ਨਾ ਸਵੇਰੇ ਉੱਠ ਕੇ ਗਰਮ ਗਰਮ ਪਾਣੀ 4 ਗਲਾਸ ਪੀਆ ਕਰੋ, ਜਿੰਨਾ ਪੀਤਾ ਜਾਏ 2 ਗਲਾਸ 3 ਗਲਾਸ। ਕਿੱਥੇ ਪੀਤਾ ਜਾਂਦਾ ਏਦਾਂ, ਕਿੱਥੇ ਪੀਤਾ ਜਾਂਦਾ? ਤੇ ਪਕੌੜਿਆਂ ਦੀ ਟੀਸੀ ਲਾ ਲੈਂਦੀ ਪਲੇਟ 'ਚ, ਟੀਸੀ ਏਦਾਂ ਫੁੱਲ ਭਰ ਲੈਣਾ ਤੇ ਵਿੱਚ ਹੀ ਚਟਣੀਆਂ ਚੁਟਣੀਆਂ ਪਾ ਕੇ। ਤੇ ਜੇ ਕਹੋ ਵੀ ਗਰਮ ਪਾਣੀ ਦੇ 4 ਗਲਾਸ ਪੀਣੇ, ਗਰਮ ਗਰਮ ਪਾਣੀ ਬੇਬੇ ਪੀਣਾ, ਇਹ ਕਿੱਥੇ ਕਿੱਥੇ ਲੰਘਦਾ ਜੀ, ਕਿੱਥੇ ਪੀਤਾ ਜਾਂਦਾ? ਨਹੀਂ ਬਸ ਇਹੀ ਸਮਝ ਹੈ। ਜੇ ਤੁਸੀਂ ਕਹੋਗੇ ਵੀ ਅਸੀਂ ਪਕੌੜਿਆਂ ਦੀ ਗੱਲਾਂ ਕਿਉਂ ਕਰਦੇ ਹਾਂ, ਇੱਥੇ ਹੀ ਪਤਾ ਲੱਗਦਾ ਇੰਨਾ ਕੀ ਲਾਗੂ ਕਰਨ ਵਾਲੇ ਆ। ਇਹ ਨਹੀਂ ਵੀ ਇਹ ਵੱਡੀਆਂ ਵੱਡੀਆਂ ਗੱਲਾਂ ਕੀ ਕਰੀਏ, ਵੱਡੀਆਂ ਤੇ ਤਾਂ ਕਰਾਂਗੇ ਜੇ ਛੋਟੀਆਂ ਲਾਗੂ ਕਰ ਸਕਦੇ ਹਾਂ, ਗੱਲਾਂ ਤੇ ਨਿੱਕੀਆਂ ਨਿੱਕੀਆਂ ਨਹੀਂ ਲਾਗੂ ਕਰ ਸਕਦੇ, ਵੱਡੀਆਂ ਵੱਡੀਆਂ ਕਿੱਥੋਂ ਕਰ ਲਾਂਗੇ? ਜਿਗਰਾਂ ਤੇ ਇੰਨੀ ਕੁ ਗੱਲ ਦਾ ਨਹੀਂ, ਪਕੌੜਿਆਂ ਤੇ ਰਹਿ ਨਹੀਂ ਸਕਦਾ। ਤੇ ਜਿੱਦਣ ਜਿੱਦਣ ਵੱਡੀਆਂ ਵੱਡੀਆਂ ਜਾਗੀਰਾਂ ਦੇ ਲਾਲਚ ਮਿਲਦੇ, ਵੱਡੀਆਂ ਵੱਡੀਆਂ ਜਾਗੀਰਾਂ ਤੇ ਬੇਗਮਾਂ ਦੇ ਡੋਲਿਆਂ ਦੇ ਲਾਲਚ ਮਿਲਦੇ, ਉਦਣ ਅਸੀਂ ਕਿੱਥੇ ਰਹਿ ਜਾਂਦੇ? ਸਾਰਦੇ ਤੇ ਪਕੌੜੇ ਵੇਖ ਕੇ ਨਹੀਂ ਆਪਾਂ, ਉੱਥੇ ਕਿੱਥੇ ਰਹਿ ਜਾਂਦੇ? ਮਨ ਤੇ ਇੱਥੇ ਨਹੀਂ ਕਾਬੂ 'ਚ ਆ ਰਿਹਾ ਤੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਕੀ ਖੱਟਾਂਗੇ? ਵੱਡੀਆਂ ਵੱਡੀਆਂ ਗੱਲਾਂ ਕਰੀ ਚੱਲੋ, ਗੱਲਾਂ ਹੀ ਹੈ। ਫਿਰ ਮੈਂ ਕਹਿ ਰਿਹਾ, ਜਿਹੜਾ ਅੱਜ ਨਿੱਕੀ ਜਿਹੀ ਗੱਲ ਦਾ ਕੰਟਰੋਲ ਨਹੀਂ ਕਰ ਸਕਦਾ, ਕੱਲ੍ਹ ਵੱਡੀ ਸਾਰੀ ਗੱਲ ਦਾ ਕਿੱਦਾਂ ਕੰਟਰੋਲ ਕਰੇਗਾ? ਤਾਂ ਕਰਕੇ ਨਿੱਕੀਆਂ ਗੱਲਾਂ ਨਹੀਂ, ਆਪਣੀ ਜ਼ਿੰਦਗੀ ਵਿੱਚ ਲਾਗੂ ਕਿੰਨਾ ਕੁ ਕਰ ਸਕਦੇ ਹਾਂ ਕਰਨਾ ਹੈ। ਇਹ ਇਹ ਇਹਦੇ ਲਈ ਜਿੰਨਾ ਜ਼ੋਰ ਲੱਗਣਾ ਹੈ, ਕਿਹਦਾ ਲੱਗਣਾ ਹੈ? ਸਾਡਾ ਆਪਣਾ ਆਪਣਾ ਜ਼ੋਰ ਲੱਗਣਾ ਸਾਡਾ, ਸਮਝ ਕੇ ਜ਼ਿੰਦਗੀ 'ਚ ਲਾਗੂ ਕਰਨ 'ਤੇ ਬੜਾ ਜ਼ੋਰ ਲੱਗਦਾ, ਬੜਾ ਪ੍ਰੈਸ਼ਰ ਪੈਂਦਾ, ਬੜੀ ਮਿਹਨਤ ਕਰਨੀ ਪੈਂਦੀ, ਬੜੀ ਕਮਾਈ ਕਰਨੀ ਪੈਂਦੀ, ਅਤੇ ਕਮਾਈ ਤੈਨੂੰ ਕਰਨੀ ਪੈਣੀ। ਮੇਰੀ ਜ਼ਿੰਦਗੀ ਵਿੱਚ ਮੈਨੂੰ ਕਰਨੀ ਪੈਣੀ ਹੈ, ਤੇਰੀ ਜ਼ਿੰਦਗੀ 'ਚ ਤੈਨੂੰ ਕਰਨੀ ਪੈਣੀ ਹੈ। ਕਿੱਡਾ ਕੁ ਹੌਸਲਾ ਤੇਰਾ ਵਿਖਾ, ਕਿੱਡਾ ਕੁ ਜਿਗਰ ਹੈ ਵਿਖਾ, ਕਿੰਨੀ ਕੁ ਦਲੇਰੀ ਹੈ ਵਿਖਾ, ਕਿੰਨਾ ਕੁ ਉਹ ਚੜ੍ਹਦੀ ਕਲਾ ਕਿੰਨੀ ਕੁ ਵਿਖਾ, ਹੁਣ ਕਰਕੇ ਵਿਖਾ। ਚੰਗੀਆਂ ਗੱਲਾਂ ਨੂੰ ਲਾਗੂ ਕਰਨਾ ਹੀ ਔਖਾ। ਤਾਂ ਹੀ ਮਹਾਰਾਜ ਕਹਿੰਦੇ ਨਾ, ਮਨ ਜੀਤੈ
ਜਗ ਜੀਤ,
ਮਨ ਜਿੱਤ ਆਪਣਾ। ਜਿਹੜਾ ਮਹਾਰਾਜ ਕਹਿੰਦੇ ਨੀ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ
ਸੂਰਾ
ਸੂਰਾ ਆਤਮ ਜਿਣਾ ਹੈ ਆਪਣੇ ਆਪ ਨੂੰ ਜਿੱਤ, ਆਤਮ ਜਿਣਾ ਸਗਲ ਵਸ ਤਾਂ ਕਹਿ ਜਾਕਾ ਸਤਿਗੁਰ
ਪੂਰਾ।
ਸੱਚਾ ਗਿਆਨ ਜਿਹਦੇ ਕੋਲ ਹੋਵੇ ਉਹ ਕਹਿੰਦੇ ਜਿੱਤ ਸਕਦਾ ਆਪਣੇ ਆਪ ਨੂੰ। ਮਨ ਨਹੀਂ ਕਰਦਾ ਪਰ ਕਰਾਂਗੇ, ਮਤ ਉੱਚੀ ਹੈ ਸਾਡੀ, ਮਨ ਦੀ ਨਹੀਂ ਮੰਨਣੀ। ਮਨ ਕਈ ਬੰਦੇ ਕਹਿੰਦੇ ਨੇ ਜੋ ਮਨ ਚਾਹੇ ਉਹ ਕਰੋ, ਤੇ ਮਨ ਤੇ ਬਹੁਤ ਕੁਛ ਕਹਿੰਦਾ ਕਰੋ, ਮਨ ਨਾਲੋਂ ਮਤ ਉੱਚੀ ਹੋਵੇ ਸਾਡਾ, ਸਾਡੇ ਇਮੋਸ਼ਨ ਨਾਲੋਂ ਇੰਟੈਲੀਜੈਂਸ ਬੜੀ ਜ਼ਰੂਰੀ ਹੈ। ਇਮੋਸ਼ਨਾਂ ਦੇ ਵਿੱਚ ਵਹਿ ਥੋੜ੍ਹਾ ਜਾਣਾ ਬੰਦੇ ਨੇ, ਇਮੋਸ਼ਨਲੀ ਹੋ ਕੇ ਥੋੜ੍ਹਾ ਸੋਚਣਾ ਮਨ ਕੀ ਕਹਿੰਦਾ, ਨਹੀਂ ਮਤ ਉੱਚੀ ਰੱਖੋ ਮਨ ਤੋਂ। ਤਾਂ ਕਰਕੇ ਕਹਿੰਦੇ ਸਿੱਖਾਂ ਦਾ ਮਨ ਨੀਵਾਂ
ਮਤ ਉੱਚੀ,
ਮਨ ਨੀਵਾਂ ਰੱਖੋ ਮਤ ਉੱਚੀ ਰੱਖੋ। ਮਨ ਤੇ ਬਹੁਤ ਕੁਛ ਕਰਦਾ ਪਰ ਮਤ ਉੱਚੀ ਹੈ ਮਨ। ਹੁਣ ਵੇਖੋ ਇੱਦਾਂ ਪਤਾ ਲੱਗ ਗਿਆ ਵੀ ਯਾਰ ਅੱਜ ਲੰਗਰ 'ਚ ਪਕੌੜੇ ਬਣੇ ਹੈ, ਇਹ ਮਨ ਕਰਦਾ ਵੀ ਪਕੌੜੇ ਬੋਲੋ ਖਾਈਏ, ਪਰ ਮਤ ਕੀ ਕਹਿੰਦੀ ਹੈ? ਮਤ ਕਹਿੰਦੀ ਹੈ ਵੀ 2 ਘੰਟੇ ਬਹਿਣਾ ਪੈਣਾ ਹੈ, ਉਹ ਤਲਿਆ ਖਾ ਲੈਣਾ ਹੈ, ਉਹਨੇ ਫਿਰ ਮੇਰੇ ਅੰਦਰ ਐਸਿਡ ਬਣਾ ਦੇਣਾ ਹੈ, ਉਹਦੇ ਕਰਕੇ ਮੇਰੀ ਸਾਰੀ ਪ੍ਰੋਬਲਮ ਹੋ ਜਾਣੀ ਹੈ, ਮੇਰਾ ਫਿਰ ਉਹ ਗੈਸ ਮੇਰੇ ਸਿਰ ਨੂੰ ਚੜ੍ਹ ਜਾਣੀ ਹੈ, ਮੇਰਾ ਮਨ ਕਾਲਾ ਪੈਣਾ ਹੈ। ਮਤ ਕਹਿੰਦੀ ਹੈ ਰਹਿਣ ਦੇ, ਮਨ ਕਹਿੰਦਾ ਖਾ ਲੈ। ਮਤ ਮਨ ਤੇ ਕਰਦਾ ਰੋਜ਼ ਟਾਕੂ ਬਿੱਲ ਤੇ ਜਾਈਏ, ਕਰਦਾ ਕਿ ਨਹੀਂ ਬਾਈ? ਮੇਰਾ ਵੀ ਕਰਦਾ ਬਾਈ, ਮੈਂ ਅਮਰੀਕਾ ਆਇਆ ਪਿਛਲੀ ਵਾਰੀ ਜਦੋਂ ਅਸੀਂ ਸਾਰਾ ਟੂਰ ਲਾ ਲਿਆ, ਮੈਨੂੰ ਇਹ ਕਹਿਣ, ਇਹ ਕਹਿੰਦਾ ਇਹ ਜਸ਼ਨ ਕਹਿੰਦਾ ਇੱਕ ਵਾਰੀ ਤੇ ਜ਼ਰੂਰ ਚੱਲੋ ਵੀ ਅੱਜ ਖਾ ਕੇ ਹੀ ਆਉਂਦੇ ਹਾਂ ਆਪਾਂ। ਮੈਂ ਵਾਪਸ ਜਾਣਾ ਸੀ ਇੰਡੀਆ ਤੇ ਮੈਂ ਕੋਸ਼ਿਸ਼ ਕਰਦਾ ਵੀ ਮੈਂ ਕਦੇ ਇੱਦਾਂ ਦਾ ਨਾ ਖਾਵਾਂ, ਵੀ ਮੈਂ ਕੰਟਰੋਲ ਰੱਖਾਂ। ਮੈਂ ਸਾਰਾ ਟੂਰ ਮਹੀਨਾ ਲਾ ਲਿਆ ਤੇ ਮੈਨੂੰ ਜਾਣਾ ਸੀ, ਮੈਨੂੰ ਕਹਿੰਦੇ ਅੱਜ ਤੇ ਉਹ ਖਾ ਕੇ ਹੀ ਆਉਂਦੇ ਹਾਂ। ਤੇ ਚਾਈਨੇਜ ਮੈਕਸੀਕਨ ਫੂਡ ਸੀ ਜਿਹੜਾ, ਇੱਥੇ ਕੋਈ ਸੀ ਉੱਥੇ ਚਲੇ ਗਏ ਸੀ, ਇਹਨਾਂ ਸਾਰਿਆਂ ਨੇ ਵੀ ਖਾਧਾ। ਸਵਾਦ ਤੇ ਹੁੰਦਾ ਹੀ, ਇਹਦੇ 'ਚ ਕੋਈ ਸ਼ੱਕ ਹੀ ਨਹੀਂ ਵੀ ਸਵਾਦ ਤੇ ਰੋਟੀ ਨਾਲੋਂ ਤੇ ਚੰਗਾ ਹੀ ਲੱਗਦਾ। ਉਹ ਜਦੋਂ ਕਦੇ ਕਦੇ ਖਾਣਾ ਤੁਸੀਂ ਤੇ ਖਾਧਾ ਵੀ, ਮੈਂ ਵੀ ਖਾ ਲਿਆ, ਪਲੇਟ ਭਰ ਕੇ ਪੂਰਾ ਖਾਧਾ। ਉਦਣ ਮੈਂ ਰੋਟੀ ਨਹੀਂ ਖਾਧੀ, ਪਰ ਮੈਨੂੰ ਪਤਾ ਮੈਂ 15 ਦਿਨ ਤੰਗ ਹੋਇਆ ਇੰਡੀਆ ਜਾ ਕੇ। ਸਾਰੇ ਰਾਹ ਮੈਂ ਜਹਾਜ਼ 'ਚ ਵੀ ਤੰਗ ਰਿਹਾ ਤੇ ਮੈਂ ਕਿਹਾ ਕਿੱਥੇ ਬਿਪਤਾ ਛੇੜਦੀ ਮੈਨੂੰ 15, ਮੈਂ ਔਖਾ ਹੋਇਆ ਇੰਨਾ। ਤੇ ਹੁਣ ਮੈਂ ਕਹਿਣਾ ਇਹ ਚਾਹੁੰਦਾ ਵੀ ਮਨ ਤੇ ਕਰਦਾ ਹੈ ਨਾ, ਹੁਣ ਵੀ ਮੈਨੂੰ ਟੇਸਟ ਆਉਂਦਾ, ਮੇਰਾ ਵੀ ਜੀ ਕਰਦਾ ਖਾਓ ਬਈ, ਪਰ ਫਿਰ ਆਪਣੇ ਆਪ ਨੂੰ ਕਹੀਦਾ ਵੀ ਨਾ ਮਨਾ, ਪੰਗਾ ਪੈ ਜਾਣਾ, ਰਹਿਣ ਦੇ, ਕਰ ਕੰਟਰੋਲ, ਕਰੋ 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 ਕੰਟਰੋਲ ਕਰੋ, ਸਿੰਪਲ ਕਰ ਲਓ, ਸਾਦਾ ਕਰ ਲਓ, ਸਿੱਧਾ ਜਿਹਾ ਖਾ ਲਓ, ਸਾਰੋ ਜਿੱਥੋਂ ਤੱਕ ਸਰਦਾ। ਮੇਰੀ ਅਰਜ਼ ਹੈ ਸਾਰਿਆਂ ਨੂੰ ਹੈ ਜੀ, ਇੱਕ ਸਟੋਰ ਹੈ ਬਸ ਹਾਰ ਲਈਏ, ਜੀ ਤੇ ਕਰਦਾ 2, 3, 4, ਉਹ ਫਲਾਣੇ ਦੇ ਤੇ 10 ਹੈ, ਜੀ ਤੇ ਕਰਦਾ, ਪਰ ਜੇ ਕੰਟਰੋਲ ਤੋਂ ਬਾਹਰ ਹੁੰਦਾ ਫਿਰ ਰਹਿਣ ਦਿਓ, ਇੱਕ ਹੀ ਬਹੁਤ, ਗੁਜ਼ਾਰਾ ਇਹਦੇ ਨਾਲ ਹੀ ਕਰੋ, ਇੱਕ ਹੀ ਠੀਕ। ਜੇ ਕਰ ਸਕਦਾ ਫਿਰ ਭਾਵੇਂ 15 ਕਰ ਲੈ, ਪਰ ਸਿਹਤ ਦਾ ਖਿਆਲ ਰੱਖਿਓ। ਮਨ ਦੇ ਉੱਤੇ ਕੀ ਰੱਖਣਾ, ਮਤ, ਇਮੋਸ਼ਨ ਨੇ ਜਿਹੜੇ ਇਹਦੇ ਤੇ ਕਾਬੂ ਪਾਓ, ਇੰਟੈਲੀਜੈਂਸ ਸਾਡੀ ਉੱਪਰ ਚਾਹੀਦੀ ਹੈ, ਅਵੇਅਰ ਰਹਿਣਾ ਹਰ ਵੇਲੇ, ਅਵੇਅਰ ਰਹਿਣਾ ਆਹ ਗਲਤ ਹੈ ਆਹ ਠੀਕ ਹੈ, ਮੈਂ ਗਲਤ ਨੇ ਪਾਸੇ ਨਹੀਂ ਜਾਣਾ, ਮੈਂ ਠੀਕ ਪਾਸੇ ਜਾਣਾ। ਮਨ ਨੂੰ ਜਿੱਤਣਾ ਇਹਨੂੰ ਕਹਿੰਦੇ ਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ
ਜਗ ਜੀਤ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਜਿੱਤਣਾ ਪੈਣਾ ਹੈ ਹਰ ਜਗ੍ਹਾ, ਹਰ ਥਾਂ, ਹਰ ਸਮੇਂ, ਹਰ ਪਲ, ਉਹਨਾਂ ਸਾਰਾ ਜਗ ਜਿੱਤਿਆ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਸਾਰਾ ਜਗ ਜਿੱਤਿਆ। ਜਗ ਜਿੱਤਿਆ ਜਿਨ੍ਹਾਂ ਨੇ ਜਿੱਤਿਆ,
ਉਹਨਾਂ ਸਾਰਾ ਜਗ ਜਿੱਤਿਆ,
ਵਾਹ ਵਾਹ ਵਾਹ, ਉਹਨਾਂ ਸਾਰਾ ਜਗ ਜਿੱਤਿਆ ਸੰਗਤੇ, ਉਹਨਾਂ ਸਾਰਾ ਜਗ ਜਿੱਤਿਆ, ਉਹਨਾਂ ਸਾਰਾ ਜਗ ਜਿੱਤਿਆ, ਸਾਰਾ ਜਗ ਜਿੱਤਿਆ, ਵਾ 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 ਜੀ, ਉਹਨਾਂ ਸਾਰਾ ਕਿੱਥੋਂ ਭਾਲਦਾ ਬਜੋਰੀ ਦਾਖਾਂ ਕਿੱਕਰਾਂ ਦੇ ਬੀਜ ਬੀਜ ਕੇ ਕਿੱਥੋਂ ਭਾਲਦਾ ਬਜੋਰੀ ਦਾਖਾਂ ਓਏ ਕਿੱਕਰਾਂ ਦੇ ਬੀਜ ਬੀਜ ਕੇ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ
ਰੋਗ।
ਬਸ ਕਿਸੇ ਦਾ ਦੋਸ਼ ਨਹੀਂ ਜੀ, ਆਪਣੇ ਕਰਮਾਂ ਦਾ ਦੋਸ਼ ਹੈ। ਆਪਣੇ ਆਪ ਨੂੰ ਜਿੱਤੀਏ। ਮਨ ਬਹੁਤ ਕੁਝ ਕਹਿੰਦਾ, ਮਤ ਉੱਚੀ ਮਤ ਉੱਚੀ ਹੈ। ਇਮੋਸ਼ਨਲੀ ਇੰਟੈਲੀਜੈਂਟ ਚਾਹੀਦੇ ਹੈ ਬੰਦੇ। ਮਨ ਤੇ ਬਹੁਤ ਗੱਲਾਂ ਨੂੰ ਕਰਦਾ। ਮਨ ਕਹਿੰਦਾ ਇੱਦਾਂ ਹੋਵੇ, ਇੱਦਾਂ ਹੋਵੇ, ਇੱਦਾਂ ਹੋਵੇ। ਹਰ ਪੁੱਠਾ ਕੰਮ ਕਰਨ ਨੂੰ ਮਨ ਕਰਦਾ, ਭੈੜਾ ਵੱਖਰਾ ਖਾਣ ਨੂੰ ਮਨ ਕਰਦਾ, ਤਰ੍ਹਾਂ ਤਰ੍ਹਾਂ ਦਾ ਖਾਣ ਨੂੰ, ਤਰ੍ਹਾਂ ਤਰ੍ਹਾਂ ਦਾ ਭੋਗਣ ਨੂੰ, ਤਰ੍ਹਾਂ ਤਰ੍ਹਾਂ ਦੇ ਇਹ ਚਸਕਿਆਂ 'ਚ ਮਨ ਭੱਜਦਾ ਹੈ। ਪਰ ਸਾਡੀ ਮਤ ਕਿੱਦਾਂ ਦੀ ਹੈ, ਉਹਨੇ ਇਹਨੂੰ ਕੰਟਰੋਲ ਕਰਕੇ ਰੱਖਣਾ। ਤਾਂ ਕਹੀਦਾ, ਤਾਂ ਆਪਾਂ ਅਰਦਾਸ ਕਰਦੇ ਹਾਂ ਨਾ, ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ, ਮਨ ਨੀਵਾ ਮਤ ਉੱਚੀ ਹੋ ਜਾਏ ਮੇਰੀ, ਉੱਚੀ ਹੋ ਜਾ ਮੇਰੀ।
ਉੱਚੀ ਹੋ ਜੇ ਮੇਰੀ,
ਉੱਚੀ ਹੋ ਜੇ ਮੇਰੀ, ਉੱਚੀ ਹੋ ਜੇ ਮੇਰੀ ਬਾਤੀ, ਉੱਚੀ ਹੋ ਜੇ ਮੇਰੀ ਬਾਤੀ, ਉੱਚੀ ਹੋ ਜੇ ਮੇਰੀ ਬਾਤੀ, ਉੱਚੀ ਹੋ ਜੇ ਮੇਰੀ
ਬਾਤ, ਉੱਚੀ ਹੋ ਹੋ ਜਾਏ ਮੇਰੀ, ਮਨ ਨੀਵਾਂ ਮਤ ਉੱਚੀ, ਗੁਰ ਕੀ ਮਤ ਤੋਂ ਲਿਹੇ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਆਪਣੀ ਸਿਆਣਪ ਛੱਡ ਦੇ ਮਨਾ, ਤੂੰ ਗੁਰੂ ਦੀ ਮਤ ਲੈ। ਹੁਣ ਮਨ ਤੇ ਕਰਦਾ ਵੀ ਜੇ ਹੁਣ ਮੰਨ ਲਓ ਆਪਾਂ ਫੇਸਬੁੱਕ ਵੇਖਣ ਲੱਗਨੇ ਆ ਤੇ ਦੋ ਦੋ ਘੰਟੇ ਵੇਖੀ ਚੱਲੋ, ਵੇਖੀ ਚੱਲੋ ਤਿੰਨ ਘੰਟੇ, ਰਾਤ ਦੇ ਦਸ ਵੱਜ ਗਏ, ਗਿਆਰਾਂ ਵੱਜ ਗਏ, ਬਾਰਾਂ ਵੱਜ ਗਏ, ਇੱਕ ਵੱਜ ਗਿਆ, ਤੇ ਮਤ ਕੀ ਕਹੇਗੀ ਵੀ ਅੱਧਾ ਘੰਟਾ ਵੇਖ ਲਿਆ, ਸੌ ਜਾ। ਸਿਹਤ ਲਈ ਤਾਂ ਠੀਕ ਹੈ, ਜੇ ਜੇ ਹੁਣ ਮੰਨ ਲਓ ਸੱਤ ਘੰਟੇ ਰਾਤ ਦੀ ਨੀਂਦਰ ਹੋਏਗੀ, ਛੇ ਘੰਟੇ, ਤੇ ਸਿਹਤ ਤੰਦਰੁਸਤ ਰਹੇਗੀ। ਇਹ ਮਤ ਨੇ ਕਹਿਣਾ, ਬੰਦਾ ਬੰਦ ਕਰਕੇ ਪਰੇ ਰੱਖ ਦਿੰਦਾ। ਪਰ ਕਈ ਬੰਦੇ ਦੋ ਦੋ ਵਜੇ ਤੱਕ ਲੱਗੇ ਰਹਿੰਦੇ, ਮਨ ਕਰਦਾ ਵੇਖੀ ਚੱਲ ਵੇਖੀ ਚੱਲ, ਪਰ ਮਤ ਕੀ ਕਹਿੰਦੀ ਹੈ? ਕੰਟਰੋਲ 'ਚ ਰੱਖ। ਟੀਵੀ ਲੱਗਾ ਹੋਇਆ ਵੇਖੀ ਚੱਲੋ ਵੇਖੀ ਚੱਲੋ, ਇਹ ਕਹਿੰਦਾ ਮਨ ਵੀ ਹੋਰ ਵੇਖ ਹੋਰ ਵੇਖ, ਪਰ ਮਤ ਕੀ ਕਹਿੰਦੀ ਹੈ? ਇਹਨੂੰ ਕੰਟਰੋਲ 'ਚ ਕਰੋ, ਮਤ ਉੱਚੀ ਰੱਖੋ। ਇੰਟੈਲੀਜੈਂਸ ਜ਼ਰੂਰੀ ਹੈ, ਇਮੋਸ਼ਨਲੀ ਇੰਟੈਲੀਜੈਂਟ ਬਣਨਾ, ਇਮੋਸ਼ਨ ਬੜੇ ਜ਼ਰੂਰੀ ਹੈ। ਇਮੋਸ਼ਨ ਤੋਂ ਬਿਨਾਂ ਬੰਦਾ ਕਾਹਦਾ? ਉਹ ਤੇ ਜਜ਼ਬਾਤ ਤੇ ਚਾਹੀਦੇ ਆ ਨਾ, ਜਜ਼ਬਾਤੀ ਹੋਣਾ ਤੇ ਚੰਗਾ ਹੈ, ਪਰ ਜਜ਼ਬਾਤਾਂ ਉੱਤੇ ਸਾਡੀ ਮਤ ਦਾ ਗਿਆਨ ਦਾ ਕੰਟਰੋਲ ਹੋਵੇ, ਵਹਿ ਨਾ ਜਾਈਏ ਜਜ਼ਬਾਤਾਂ 'ਚ। ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ, ਸੁਖਾਸਨ ਸੇਵਾ, ਫਿਰ ਪ੍ਰਸ਼ਾਦਾ ਛਕਣਾ। ਅੱਜ ਪ੍ਰਸ਼ਾ ਲੰਗਰ ਦੀ ਸੇਵਾ ਭਾਈ ਬਲਵਿੰਦਰ ਸਿੰਘ ਉਹਨਾਂ ਵੱਲੋਂ ਕੀਤੀ ਗਈ, ਕੱਲ ਭਾਈ ਗੁਰਜੀਤ ਸਿੰਘ ਹੋਣਾ ਵੱਲੋਂ ਲੰਗਰ ਦੀ ਸੇਵਾ ਹੋਈ ਸੀ, ਇਸੇ ਤਰ੍ਹਾਂ ਕੱਲ ਨੂੰ ਹਾਂਜੀ ਭੈਣ ਜੀ ਸੁਰਿੰਦਰ ਕੌਰ ਉਹਨਾਂ ਵੱਲੋਂ ਕੱਲ ਲੰਗਰ ਦੀ ਸੇਵਾ ਹੋਣੀ ਹੈ। ਰਲ ਮਿਲ ਕੇ ਸਾਰੀ ਸੰਗਤ ਵੱਲੋਂ ਕੱਲ ਵੀ ਅੱਜ ਵੀ ਸਾਰੀ ਤਿਆਰੀ ਕੀਤੀ, ਸਾਰਿਆਂ ਪਰਿਵਾਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਰਲ ਕੇ ਹਾਜ਼ਰੀ ਭਰੀ, ਦੂਰੋਂ ਨੇੜਿਓਂ ਸੰਗਤ ਚੱਲ ਕੇ ਆਈ, ਸਾਰਿਆਂ ਦਾ ਬੜਾ ਹੀ ਧੰਨਵਾਦ ਹੈ ਪਿਆਰਿਓ। ਰਲ ਮਿਲ ਕੇ ਆਪੇ ਪਕਾਓ, ਆਪੇ ਵਰਤਾਓ, ਆਪੇ ਛਕੋ, ਆਪੇ ਛਕਾਓ, ਤੁਹਾਡਾ ਆਪਣਾ ਘਰ ਹੈ, ਜੋ ਜਿੱਦਾਂ ਚੰਗਾ ਲੱਗਦਾ ਕਰਦੇ ਰਹੀਦਾ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜਦੇ ਹਾਂ। ਕੱਲ੍ਹ ਆਪਾਂ ਤਿੰਨੇ ਦਿਨ ਦਾ ਪ੍ਰੋਗਰਾਮ, ਐਤਵਾਰ ਹੋਏਗਾ, ਛੁੱਟੀ ਹੈ ਕੱਲ੍ਹ ਦੀ, ਅਤੇ 11 ਕੁ ਵਜੇ ਆਪਾਂ ਦੀਵਾਨ ਸ਼ੁਰੂ ਕਰ ਲਾਂਗੇ, 11 ਤੋਂ ਲੈ ਕੇ 1:30 ਵਜੇ ਤੱਕ ਆਪਾਂ ਸਾਰੇ। ਲੇਟ ਅੱਜ ਸੰਗਤ ਬਹੁਤ ਆਈ ਹੈ, ਕਈ ਤਾਂ 8 ਵਜੇ ਆਏ, 8:30 ਤੱਕ ਵੀ ਕਈ ਆਏ, ਅਤੇ ਇਹ ਅਰਜ਼ ਹੈ ਕਿ ਥੋੜ੍ਹਾ ਜਿਹਾ ਵੇਲੇ ਨਾਲ ਆਇਆ ਕਰੋ, ਬਹਿ ਕੇ ਟਕਾ ਬਣੇ ਫਿਰ ਗੱਲ ਕਰਨ ਦਾ ਵੀ ਆਨੰਦ ਬਣਦਾ। ਕੱਲ੍ਹ ਨੂੰ ਦਿਨ ਦਾ ਦੀਵਾਨ ਹੋਏਗਾ, ਪਰਸੋਂ ਫਿਰ ਰਾਤ ਦਾ, ਨਵੇਂ ਸਾਲ ਦਾ ਪ੍ਰੋਗਰਾਮ ਹੈ। ਦੀਵਾਨ 8 ਵਜੇ ਸ਼ੁਰੂ ਹੋਏਗਾ, 8 ਤੋਂ 10 ਵਜੇ ਤੱਕ ਜਥੇ ਦੇ ਸਾਰੇ ਵੀਰ ਕੀਰਤਨ ਕਰਨਗੇ, ਬੱਚੇ ਕਰ ਲੈਣਗੇ, ਰਲ ਮਿਲ ਕੇ ਭੈਣਾਂ ਕਰ ਲੈਣਗੀਆਂ, ਅਤੇ 10 ਵਜੇ ਤੋਂ ਲੈ ਕੇ ਫਿਰ 12:30 ਵਜੇ ਤੱਕ ਮੈਂ ਹਾਜ਼ਰੀ ਭਰਾਂ, ਨਵੇਂ ਸਾਲ ਤੱਕ 2019 ਤੱਕ। ਅਤੇ ਮੈਂ ਨਵੇਂ ਸਾਲ ਵਾਸਤੇ ਬੇਨਤੀ ਕਰਾਂਗਾ ਵੀ ਕਈ ਇੱਦਾਂ ਹੀ ਪਹੁੰਚਦੇ, 12:45 ਵੜ ਜਾਓ ਗੁਰਦੁਆਰੇ, ਛੇਤੀ ਛੇਤੀ 12:45 ਬਾਹਰ। ਕਈ ਇਹੋ ਜਿਹੇ ਵੀ ਹੈ ਵੀ 12:45 ਹੀ ਵੜਾਂਗੇ ਅੰਦਰ, ਵੀ ਇੱਦਾਂ ਨਾ ਕਰਿਓ, ਜਿਹਨੂੰ ਜਿਹੜੇ ਆਉਣਗੇ ਇੱਥੇ ਉਹ 10 ਵਜੇ ਆ ਕੇ ਦੀਵਾਨ 'ਚ ਬੈਠਿਓ,
ਸਾਢੇ 12 ਵਜੇ ਤੱਕ ਮੈਂ 2-2.5 ਘੰਟੇ ਆਪਾਂ ਰਲ ਕੇ ਕੀਰਤਨ ਕਰਾਂਗਾ, ਸਾਰੇ ਆਇਓ ਰਲ ਕੇ ਹਾਜ਼ਰੀ ਭਰਾਂਗੇ। ਪਰਸੋਂ 31 ਨੂੰ 2019 ਚੜ੍ਹ ਜਾਣਾ ਫਿਰ, ਅਤੇ ਕੱਲ੍ਹ ਅਤੇ ਪਰਸੋਂ 2 ਦਿਨ ਇੱਥੇ ਮੈਂ ਹਾਂ। ਕੱਲ੍ਹ ਰਾਤ ਵੇਲੇ ਮੈਂ ਸੋਚਦਾ ਸੀ, ਕੱਲ੍ਹ ਵੀ ਮੈਂ ਕਿਹਾ ਸੀ ਤੁਹਾਨੂੰ, ਕਈ ਸੱਜਣ ਮੈਡੀਟੇਸ਼ਨ ਬਾਰੇ ਜਾਣਨਾ ਚਾਹੁੰਦੇ, ਸਿਮਰਨ ਮੈਡੀਟੇਸ਼ਨ ਕੀ ਹੈ। ਕਈ ਇੱਦਾਂ ਦੇ ਵੀਰ ਵੀ ਹੈ ਜਿਹੜੇ ਧਰਮ ਨਾਲ ਇਹਦਾ ਕੀ ਸੰਬੰਧ ਹੈ ਇਸ ਟੌਪਿਕ 'ਤੇ ਗੱਲ ਕਰਦੇ, ਵੀ ਸਿਮਰਨ ਕਰਨਾ ਜਾਂ ਧਿਆਨ ਵਿੱਚ ਬਹਿਣਾ ਜਾਂ ਮੈਡੀਟੇਸ਼ਨ ਕਰਨਾ। ਅਤੇ ਮੈਂ ਅਵੇਅਰਨੈਸ ਵਾਸਤੇ ਤਾਂ ਚੰਗਾ ਸਮਝਦਾ, ਪਰ ਮੈਂ ਮੇਰਾ ਥੋੜ੍ਹਾ ਜਿਹਾ ਇਹਦਾ ਰੀਜਨ ਹੋਰ ਮੈਂ ਦਿੰਦਾ ਵੀ ਸਿਮਰਨ ਹੈ ਜਿਹੜਾ ਇਹਦੀ ਰੀਜਨਿੰਗ ਕੀ ਹੈ, ਜਿਹੜਾ ਇੱਦਾਂ ਆਪਾਂ ਬੈਠ ਕੇ ਕਰਦੇ ਹਾਂ ਸਾਜ਼ਾਂ ਨਾਲ ਕਰਦੇ ਹਾਂ। ਅਤੇ ਇਸ ਟੌਪਿਕ 'ਤੇ ਕੱਲ੍ਹ ਦੀਵਾਨ 'ਤੇ ਨਹੀਂ ਰਾਤ ਦਾ, ਦਿਨ ਦਾ ਹੀ ਦੀਵਾਨ ਲੱਗਣਾ। ਪਰ ਰਾਤ ਨੂੰ ਜਿਹੜੇ ਵੀਰ ਜਾਂ ਭੈਣਾਂ ਇਸ ਟਾਈਪ ਦੀ ਗੱਲ ਸਮਝਣਾ ਚਾਹੁੰਦੇ ਹੋਣ ਉਹ ਕੱਲ੍ਹ ਰਾਤ ਨੂੰ ਆ ਸਕਦੇ। ਜਿੱਦਾਂ ਆਪਾਂ ਰਾਤ ਦਾ ਟਾਈਮ ਰੱਖਾਂਗੇ ਤਕਰੀਬਨ 6:30 ਤੋਂ ਲੈ ਕੇ 7:30 ਤੱਕ, 1 ਘੰਟਾ ਸਿਰਫ ਇਸ ਵਿਸ਼ੇ 'ਤੇ ਮੈਂ ਗੱਲ ਕਰਾਂਗਾ, ਜਿਹੜੇ ਵੀਰ ਜਾਂ ਭੈਣਾਂ ਸਿਮਰਨ ਬਾਰੇ ਮੈਡੀਟੇਸ਼ਨ ਬਾਰੇ ਜਾਣਨਾ ਚਾਹੁੰਦੇ ਉਹੀ ਆਉਣ। ਉਹਦੇ ਵਿੱਚ ਬੱਚੇ ਨਾ ਲੈ ਕੇ ਆਇਓ ਛੋਟੇ, ਉਹੀ ਭੈਣਾਂ ਜਾਂ ਉਹੀ ਵੀਰ ਆਉਣ ਜਿਹੜੇ ਜਾਣਨਾ ਚਾਹੁੰਦੇ ਆ। 10-20 ਹੋਣਗੇ, ਜੇ 50 ਹੋਣਗੇ 20 ਹੋਣਗੇ ਆਪਾਂ ਉੱਦਾਂ, ਜੇ ਤਾਂ 20-50 ਹੋਣਗੇ ਫਿਰ ਤਾਂ ਆਪਾਂ ਕਮਰੇ 'ਚ ਬਹਿ ਕੇ ਵੀ ਗੱਲ ਕਰ ਸਕਦੇ, ਮੈਂ ਉੱਥੇ ਵੀ ਦੱਸ ਸਕਦਾ। ਪਰ ਜੇ ਥੋੜ੍ਹੇ ਜੇ ਜ਼ਿਆਦਾ ਹੋਣਗੇ ਫਿਰ ਆਪਾਂ ਦਰਬਾਰ ਵਿੱਚ ਬੈਠ ਜਾਂਗੇ 6:30 ਤੋਂ 7:30। ਉਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਗੱਲ ਕਰਾਂਗੇ ਵੀ ਮੈਡੀਟੇਸ਼ਨ ਜ਼ਰੂਰੀ ਹੈ, ਇਹ ਕਿੱਦਾਂ ਹੈ, ਇਹ ਕਿੱਦਾਂ ਕਿੱਦਾਂ ਕਰੀਏ, ਥੋੜ੍ਹਾ ਬਹੁਤ ਇਸ ਟੌਪਿਕ 'ਤੇ ਗੱਲ ਕਰ ਲਵਾਂਗੇ। ਅਤੇ ਉਹਦੇ ਲਈ ਜਿਹੜੇ ਆਉਣਾ ਚਾਹੁੰਦੇ ਆ 7:30 ਸਹੀ ਰਾਈਟ ਟਾਈਮ, ਅੱਗੇ ਪਿੱਛੇ ਨਾ ਆਉਣ, 6:30 ਮਾਫ ਕਰਨਾ 6:30 ਆ ਜਾਣ 7:30 ਵਜੇ ਤੱਕ, 1 ਘੰਟਾ। ਪੂਰੀ ਗੱਲ ਤਾਂ ਸੁਣੀ ਜਾਏਗੀ ਜੇ ਅੱਗੇ ਪਿੱਛੇ ਨਾ ਆਇਓ, ਜਿਹੜੇ ਉਸ ਟੌਪਿਕ 'ਤੇ ਗੱਲ ਜਾਣਨਾ ਚਾਹੁੰਦੇ ਆ। ਕੱਲ੍ਹ ਐਤਵਾਰ ਦਾ ਦੀਵਾਨ ਰਾਤ ਦਾ ਨਹੀਂ ਹੋਣਾ, ਦਿਨੇ ਹੀ ਹੋਏਗਾ। ਰਾਤ ਨੂੰ ਜਿਹੜੇ ਇਸ ਟਾਈਪ 'ਤੇ ਗੱਲ ਕਰਨੀ ਚਾਹੁੰਦੇ ਉਹ ਆ ਸਕਦੇ, ਵੀ ਅਸੀਂ ਸਿਮਰਨ ਬਾਰੇ ਜਾਣਨਾ ਚਾਹੁੰਦੇ, ਇਹਦੀ ਲਾਈਫ ਵਿੱਚ ਕਿੰਨੀ ਕੁ ਲੋੜ ਹੈ ਅਤੇ ਕੀ ਹੈ ਜਾਂ ਕਿੱਦਾਂ ਅਸੀਂ ਕਰ ਸਕਦੇ ਹਾਂ। ਉਹਦੇ ਲਈ ਮੈਂ ਕੋਸ਼ਿਸ਼ ਕਰਾਂਗਾ ਵੀ ਥੋੜ੍ਹੀ ਬਹੁਤ ਮੇਰੇ ਐਕਸਪੀਰੀਅੰਸ ਵਿੱਚ ਜਿੰਨਾ ਕੁ ਹੈ, ਜਾਂ ਅਸੀਂ ਜਿੱਦਾਂ ਕਰਦੇ ਰਹੇ ਹਾਂ, ਬਾਬਿਆਂ ਵਾਲੀ ਲਾਈਨ ਵਿੱਚ ਮੈਂ ਰਿਹਾ, ਉਹਦਾ ਕੀ ਲਾਭ ਮਿਲਦਾ, ਕੀ ਨੁਕਸਾਨ ਹੈ, ਜਾਂ ਰੀਜਨਿੰਗ ਉਹਦੀ ਜਿਹੜੀ, ਕਾਰਨ ਬਹੁਤ ਹੋਰ ਤਰ੍ਹਾਂ ਦੇ ਦੱਸੇ ਜਾਂਦੇ ਨੇ। ਸਾਡੇ ਬੰਦੇ ਤਾਂ ਬਸ ਇੱਥੇ ਵੀ ਖੜ੍ਹੇ ਹੈ ਵੀ ਸਿਮਰਨ ਹੀ ਕਰਨਾ ਅਤੇ ਇਹਦੇ ਨਾਲ ਬਸ ਰੱਬ ਨੂੰ ਮਿਲ ਜਾਣਾ, ਇੱਦਾਂ ਸਮਝਦੇ। ਮੈਂ ਮੇਰੀ ਰੀਜਨਿੰਗ ਇੱਦਾਂ ਦੀ ਨਹੀਂ, ਮੈਂ ਉਹਨੂੰ ਹੋਰ ਤਰੀਕੇ ਸਿਰ ਸਮਝਦਾ। ਸੋ ਉਹ ਆਪਾਂ ਕੱਲ੍ਹ ਗੱਲ ਕਰਾਂਗੇ। ਸਾਰੀ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਦਿਨ ਦੇ ਦੀਵਾਨ 'ਚ ਆਉਣਾ ਉਹ ਜ਼ਰੂਰ ਹਾਜ਼ਰੀ ਭਰਨ, ਅਤੇ ਦੀਵਾਨ ਸੁਣਨ ਵਾਲੇ ਕੱਲ੍ਹ ਦਿਨੇ ਤਕਰੀਬਨ 11 ਵਜੇ ਤੋਂ ਪਹਿਲਾਂ ਜਥਾ ਸਾਰੇ ਕੀਰਤਨ ਸ਼ੁਰੂ ਹੋ ਜਾਏਗਾ, ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਲੈਣਾ। ਸਾਰੀ ਸੰਗਤ ਦਾ, ਸਾਰੇ ਸੇਵਾਦਾਰਾਂ ਦਾ, ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਆਰਾਮ ਨਾਲ ਪ੍ਰਸ਼ਾਦਾ ਛਕਣ ਵਾਸਤੇ ਵੀ ਬੇਨਤੀ ਹੈ ਕਿ ਪਹਿਲਾਂ ਬੀਬੀਆਂ ਪ੍ਰਸ਼ਾਦਾ ਛਕ ਲੈਣਗੀਆਂ ਲੰਗਰ 'ਚ ਬਹਿ ਕੇ, ਸਿੰਘ ਆਰਾਮ ਨਾਲ ਸਜੇ ਰਹਿਣ, ਬਾਅਦ ਵਿੱਚ ਫਿਰ ਸਿੰਘ ਛਕ ਲੈਣਗੇ, ਵਾਰੀ ਵਾਰੀ ਛਕ ਲਿਓ, ਇੱਕਦਮ ਫਿਰ ਰਸ਼ ਪੈ ਜਾਂਦਾ। ਭੈਣਾਂ ਆਰਾਮ ਨਾਲ ਜਾ ਕੇ ਜਦੋਂ ਸੇਵਾ ਹੋ ਗਈ ਸਿੱਧੇ ਲੰਗਰ 'ਚ ਜਾਓ, ਭੈਣਾਂ ਪਹਿਲਾਂ ਛਕ ਲੈਣ, ਫਿਰ ਭੈਣਾਂ ਮੇਰੀਆਂ ਸਾਰੀਆਂ ਦਰਬਾਰ 'ਚ ਬਹਿ ਜਾਇਓ ਵਾਰੀ ਵਾਰੀ ਛਕ ਕੇ, ਫਿਰ ਵੀਰ ਸਾਰੇ ਪ੍ਰਸ਼ਾਦਾ ਛਕ ਲੈਣ। ਰਾਮਕਲੀ ਮੁਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆ, ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ।
ਕਰੀ ਮਾਰੋ ਕਰੀ ਤੇਰਾ ਕਰ ਸਤ ਸੁਹਾਰ
ਸਭਨਾ ਗੱਲਾਂ ਸਿਮਰਤ ਸੁਆਮੀ ਸੋ ਕਿਉਂ ਮਨ ਹੋ ਵਸਾਰੇ
ਹੈ ਨਾਨਕ ਪੰਨ ਤੇਰੇ ਸਦਾ ਰਹੋ ਹਰ ਨਾਰੇ
ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ
ਕਰਤਾ ਤੇਰੇ ਸੱਚ ਹੈ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਸਿਮਰਨ ਮਨ ਵਸਿਆਵਾ ਜੀ ਸਤ ਤੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਸਾਚ ਨਾਮ ਆਧਾਰ ਮੇਰਾ ਜਿਨ ਕੁਖਾਂ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ ਜੀ ਨੀਠਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚ ਵਾਜੇ ਪੰਜ ਸ਼ਬਦ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਕਾਲ ਕਰ ਔਰ ਕਰਮ ਪਾਇਆ ਤੁਧ ਜਿਤ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਮੈਂ ਸੁਖੋਆ ਆਨੰਦ ਸੁਣੋ ਵੱਡ ਭਾਗੀ ਸਗਲ
ਮਨੋਰਥਰੇ
ਸਗਲ ਲੋਕ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਤੇ ਪਵਿੱਤ ਸਤਪੁਰ ਰਹਿਆ ਭਰਪੂਰੇ
ਸਤਪੁਰ ਚਰਨ ਲਾਗੇ ਰਾਜੇ
ਪਵਣ ਗੁਰੂ ਬਾਣੀ ਮਾਤਾ ਧਰਤ ਮਹੱਤ
ਜਿਮਸਲਾ ਦੋਇਲਾਈ ਦਾਇਆ
ਚੰਗੇ ਆਈਆਂ ਬੁਰਿਆ ਆਈਆਂ ਵਾਚੈ ਧਰਮ ਹਦੂਰ
ਆਪੋ ਆਪਣੀ
ਉਹ ਜਿੰਦੀ ਨਾਮ ਤੇ ਆਇਆ ਗਏ ਸਕਤ ਹਾਲ ਜਿਨੀ ਨਾਮ ਤੇ ਆਇਆ ਗਏ ਸਕਤ ਹਾਲ ਜਿਨੀ ਨਾਮ ਤੇ ਆਇਆ ਗਏ ਸਕਤ ਹਾਲ ਜਿਨੀ ਨਾਮ ਤੇ ਆਇਆ ਗਏ ਸਕਤ ਹਾਲ ਹਾਲ ਪੜੋ ਪੜੋ ਜਿਨੀ ਨਾਮ ਆਇਆ ਗਏ ਸਕਤ ਹਾਲ ਜਿਨੀ ਨਾਮ ਆਇਆ ਗਏ ਸਕਤ ਹਾਲ
ਛੁੱਟੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਫਤਿਹ ਤੁਮ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ
ਤੇਰੀ ਰਾਸ
ਤੁਮ ਮਾਤ ਪਿਤਾ ਹਮ
ਉਮਰੀ ਕਿਰਪਾ ਮੈਂ